ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਰਹੇ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦਿਲ ਵਾਲੀ ਗੱਲ ਕੌਫ ਸਾਰਵਰ ਸਟੂਡੀਓ ਤੋਂ। ਉਮੀਦ ਰੱਖਦਾ, ਅਰਦਾਸ ਕਰਦਾ ਕਿ ਆਪ ਸਭ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ। ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਤੁਸੀਂ ਸਾਡੇ ਨਾਲ ਜੁੜ ਰਹੇ ਹੋ, ਕਿਸੇ ਵੀ ਟਾਈਮ ਜ਼ੋਨ ਤੋਂ ਜੁੜ ਰਹੇ ਹੋ, ਆਪ ਜੀ ਦਾ ਸਵਾਗਤ ਹੈ ਜੀ ਆਇਆਂ ਨੂੰ। ਅੱਜ ਦਾ ਪ੍ਰੋਗਰਾਮ ਦਿਨ ਐਤਵਾਰ ਵਾਲਾ 24 ਨਵੰਬਰ 2024, ਆਸਟ੍ਰੇਲੀਆ ਦੇ ਵਿੱਚ ਸੰਡੇ ਹੈ ਅਤੇ ਨਾਨਕਸ਼ਾਹੀ 11 ਮੱਘਰ ਸੰਮਤ 556 ਸ਼ੁਰੂ ਹੋ ਚੁੱਕਾ ਹੈ। ਸੋ ਅੱਜ ਦੀ ਤਰੀਕ ਦਾ ਇਹ ਪ੍ਰੋਗਰਾਮ ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਕਰਨਗੇ। ਥੋੜ੍ਹੀ ਦੇਰ ਬਾਅਦ ਉਹ ਸ਼ਾਮਿਲ ਹੋ ਰਹੇ ਨੇ ਪ੍ਰੋਗਰਾਮ ਦੇ ਵਿੱਚ। ਤੁਹਾਡਾ ਸਾਡਾ ਸਾਥ ਸਵੇਰ ਦਾ ਬਣਿਆ ਹੋਇਆ ਗੁਰਬਾਣੀ ਵਿਚਾਰ ਪ੍ਰੋਗਰਾਮ ਦਲਜੀਤ ਸਿੰਘ ਮਹਿਤਾ ਚੌਂਕ ਦੇ ਨਾਲ ਤੁਸੀਂ ਸੁਣਦੇ ਹੋ, ਸਰਵਣ ਕਰਦੇ ਹੋ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਕੱਲ੍ਹ ਉਹ ਆਸਟ੍ਰੇਲੀਆ ਆਏ ਹੋਏ ਨੇ ਅਤੇ ਸਿਡਨੀ ਨੇ ਅਮਰੀਕ ਸਿੰਘ ਫਲੋਰਾ ਕੋਲ, ਅਤੇ ਉਹਨਾਂ ਦਾ ਵੀ ਸਿਡਨੀ ਆਸਟ੍ਰੇਲੀਆ ਦੇ ਵਿੱਚ ਸਵਾਗਤ ਹੈ ਜੀ। ਸੋ ਪ੍ਰੋਗਰਾਮ ਜਿਵੇਂ ਦੱਸਿਆ ਕਿ ਅੱਜ ਕਾਫੀ ਬਿਜ਼ੀ ਹੋਣ ਵਾਲਾ ਹੈ। ਬਹੁਤ ਸਾਰੇ ਮੁੱਦੇ ਅਸੀਂ ਅੱਜ ਗੱਲਾਂ ਬਾਤਾਂ ਕਰਾਂਗੇ, ਹਾਸਾ ਮਜ਼ਾਕ ਵੀ ਹੋਏਗਾ, ਮਸਲੇ ਹੋਣਗੇ, ਮਸਲਿਆਂ ਦੇ ਹੱਲ ਹੋਣਗੇ, ਅਤੇ ਸਾਡਾ ਤੁਹਾਡਾ ਇੰਟਰੈਕਸ਼ਨ ਜਿਹੜੀ ਹੈ ਉਹ ਤੁਸੀਂ ਸਕਰੀਨ 'ਤੇ ਵੀ ਦੇਖ ਰਹੇ ਹੋ, ਅਤੇ ਉੱਦਾਂ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਐਟ ਹਰਮਨ ਰੇਡੀਓ ਸਰਚ ਕਰਕੇ ਸਾਡੇ ਚੈਨਲ ਦੇ ਨਾਲ ਸੰਪਰਕ ਹੋ ਜਾਂਦਾ ਟੈਲੀਗ੍ਰਾਮ ਦੇ ਰਾਹੀਂ। ਵਟਸਐਪ ਦੇ ਨੰਬਰ ਰੇਡੀਓ ਦਾ ਵੀ ਸਕਰੀਨ ਦੇ ਉੱਤੇ ਆ, +6141264947, ਅਤੇ ਮੇਰੇ ਪਰਸਨਲ ਟੈਲੀਗ੍ਰਾਮ 'ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ। ਇਸ ਤੋਂ ਇਲਾਵਾ request@harmanradio.com ਈਮੇਲ ਪਤਾ, ਇਸ ਪਤੇ 'ਤੇ ਈਮੇਲ ਸੈਂਡ ਕਰ ਸਕਦੇ ਹੋ, ਮੈਸੰਜਰ ਰਾਹੀਂ ਵੀ ਕਰ ਸਕਦੇ ਹੋ, ਕੋਈ ਵੀ ਜ਼ਰੀਆ ਜਿਹੜਾ ਤੁਹਾਨੂੰ ਚੰਗਾ ਲੱਗਦਾ, ਅਤੇ ਪਰ ਮੈਂ ਪ੍ਰੀਫਰ ਕਰਦਾ ਟੈਲੀਗ੍ਰਾਮ ਅਤੇ ਰੇਡੀਓ ਦਾ ਵਟਸਐਪ। ਸੋ ਪਿਆਰੇ, ਅੱਜ ਦਿਨ ਬਹੁਤ ਸੋਹਣਾ ਚੜ੍ਹਿਆ ਕੌਫ ਸਾਰਵਰ ਦੇ ਵਿੱਚ, ਧੁੱਪ ਖਿੜੀ ਹੋਈ ਆ, ਹਲਕੀ ਹਲਕੀ ਹਵਾ ਚੱਲ ਰਹੀ ਆ, ਕੰਮ ਅੱਜ ਛੇਤੀ ਸ਼ੁਰੂ ਹੋ ਜਾਣੇ ਸਾਰੇ ਫਾਰਮਾਂ 'ਤੇ, ਕਿਉਂਕਿ ਤਰੇਲ ਨਹੀਂ ਪਈ, ਰਾਤੀ ਹਵਾ ਚੱਲ ਪਈ ਸੀ, ਅਤੇ ਮੀਂਹ ਕਾਫੀ ਪੈ ਰਹੇ ਨੇ ਆਸਟ੍ਰੇਲੀਆ ਵਿੱਚ, ਥੰਡਰਸਟੋਮ ਵੀ ਆ ਰਹੇ ਨੇ ਕਈ ਇਲਾਕਿਆਂ 'ਚ, ਅੱਗਾਂ ਵੀ ਲੱਗੀਆਂ ਹੋਈਆਂ। ਸੋ ਇੱਕ ਵਾਰੀ ਫਿਰ ਰਿਮਾਈਂਡ ਕਰਾ ਦਾਂ ਕਿ ਆਪ ਬੜੇ ਸਤਰਕ ਰਹਿਣਾ, ਕਿਉਂਕਿ ਇਹ ਮੌਸਮ ਬੜਾ ਖਤਰਨਾਕ ਹੈ, ਅੱਗਾਂ ਦਾ, ਮੀਂਹ, ਥੰਡਰਸਟੋਮ, ਐਹਣ, ਗੜੇ, ਗੋਲੇ, ਜੋ ਵੀ ਤੁਸੀਂ ਕਹਿੰਦੇ ਹੋ ਆਪਣੇ ਇਲਾਕੇ ਦੇ ਵਿੱਚ, ਸੋ ਇਹ ਸਾਰੇ ਹੀ ਪੈਂਦੇ ਨੇ। ਸੋ ਪਿਆਰਿਓ, ਅੱਜ ਖਬਰਾਂ ਵੀ ਆਪਾਂ ਸਾਂਝੀਆਂ ਕਰਨੀਆਂ ਨੇ, ਕਿਉਂਕਿ ਗਿੱਦੜਬਾਹ ਅਤੇ ਹੋਰ ਇਲਾਕੇ ਜਿਹੜੇ 4 ਜ਼ਿਮਨੀ ਚੋਣਾਂ ਹੋ ਕੇ ਹਟੀਆਂ ਨੇ, ਉਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ, ਅਤੇ ਸਾਡੇ ਤੁਹਾਡੇ ਜੀਵਨ ਨੂੰ ਜਿਹੜੀਆਂ ਗੱਲਾਂ, ਜਿਹੜੇ ਮਸਲੇ ਪ੍ਰਭਾਵਿਤ ਕਰਦੇ ਨੇ, ਉਹ ਵੀ ਅਸੀਂ ਡਿਸਕਸ ਕਰਨੇ ਨੇ। ਇਸ ਤੋਂ ਇਲਾਵਾ ਭੁਪਿੰਦਰ ਸਿੰਘ ਭੁੱਲਰ ਹੋਣਾ ਨੇ ਇੱਕ ਗੀਤ ਭੇਜਿਆ ਰਿਕਾਰਡ ਕਰਕੇ, ਜਿਵੇਂ ਆਪਾਂ ਕਿਹਾ ਸੀਗਾ ਕਿ ਅਸੀਂ ਆਪਣੇ ਸਰੋਤਿਆਂ ਦੇ ਗੀਤ ਚਲਾਉਣ ਨੂੰ ਤਰਜੀਹ ਦੇਣੀ ਹੈ ਹੁਣ, ਅਤੇ ਉਹਨਾਂ ਨੇ ਗੀਤ ਰਿਕਾਰਡ ਕਰਕੇ ਭੇਜਤਾ, ਅਤੇ ਅੱਜ ਅਸੀਂ ਉਹ ਸੁਣਨਾ ਹੈ ਹਿੰਦੀ ਗੀਤ ਉਹਨਾਂ ਦੀ ਆਵਾਜ਼ ਦੇ ਵਿੱਚ। ਸੋ ਮੈਨੂੰ ਲੱਗਦਾ ਕਿ ਕਾਪੀਰਾਈਟ ਦਾ ਕੋਈ ਇਸ਼ੂ ਨਹੀਂ ਹੋਏਗਾ ਅੱਜ, ਅਤੇ ਅਗਰ ਤੁਸੀਂ ਵੀ ਕੋਈ ਆਪਣੀ 2 ਜਾਂ 3 ਮਿੰਟ ਦੀ ਰਚਨਾ, ਗਾਣਾ, ਕਵਿਤਾ, ਸ਼ੇਰੋ ਸ਼ਾਇਰੀ ਭੇਜਣਾ ਚਾਹੁੰਦੇ ਹੋ ਤਾਂ ਵੀਡੀਓ ਬਣਾ ਕੇ ਤੁਸੀਂ ਭੇਜ ਸਕਦੇ ਹੋ ਸਾਨੂੰ, ਅਸੀਂ ਉਹ ਪੂਰੇ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਚਾਹਵਾਂਗੇ ਕਿ ਵਧੀਆ ਕੰਟੈਂਟ ਜਿਹੜਾ ਤੁਸੀਂ ਸਾਨੂੰ ਬਣਾ ਕੇ ਭੇਜੋ, ਚਾਹੇ ਆਪਣਾ ਗੀਤ ਹੋਵੇ, ਆਪਣੀ ਕਵਿਤਾ ਹੋਵੇ, ਆਪਣੇ ਤੁਸੀਂ ਕਿਸੇ ਗਾਇਕ ਦਾ ਗਾਇਆ ਹੋਇਆ ਵੀ ਗੀਤ ਜਿਹੜਾ ਆ ਫੇਮਸ, ਉਹ ਵੀ ਗਾ ਸਕਦੇ ਹੋ, ਅਤੇ ਅਸੀਂ ਪ੍ਰਮੋਟ ਕਰਾਂਗੇ ਆਪਣੇ ਲਿਸਨਰਸ ਨੂੰ। ਅਤੇ ਪਿਆਰੇ, ਅੱਜ ਗੱਲਬਾਤ ਸ਼ੁਰੂ ਕਰਦੇ ਹਾਂ। ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ, ਦੂਜੇ ਪਾਤਸ਼ਾਹ ਜੀ ਦਾ ਸ਼ਲੋਕ ਹੈ, ਗੁਰੂ ਅੰਗਦ ਪਾਤਸ਼ਾਹ ਜੀ ਦਾ ਗੁਰਬਾਣੀ ਦੇ ਵਿੱਚ। ਕਹਿੰਦੇ ਕਿ ਵੈਦ ਸੁਜਾਣ, ਚੰਗਾ ਵੈਦ ਕੌਣ ਹੁੰਦਾ ਆ? ਚੰਗਾ ਵੈਦ ਉਹ ਹੁੰਦਾ ਆ ਜਿਹੜਾ ਰੋਗ ਪਹਿਲਾਂ ਬੁੱਝੇ ਅਤੇ ਫਿਰ ਉਸ ਦੀ ਦਾਰੂ ਕੀ ਹੈ ਇਹ ਵੀ ਉਸ ਨੂੰ ਨੌਲੇਜ ਹੋਵੇ, ਉਸਦਾ ਇਲਾਜ ਕੀ ਹੈ, ਅਤੇ ਤਾਂ ਉਹ ਵੈਦ ਜਿਹੜਾ ਆ ਸੁਜਾਣ ਮੰਨਿਆ ਜਾਂਦਾ। ਕਈ ਵਾਰੀ ਮਸਲੇ ਦਾ ਪਤਾ ਹੁੰਦਾ ਹੈ, ਕਈਆਂ ਨੂੰ ਤਾਂ ਵੈਸੇ ਮਸਲੇ ਦਾ ਵੀ ਨਹੀਂ ਪਤਾ ਹੁੰਦਾ, ਅਤੇ ਮਸਲੇ ਦਾ ਪਤਾ ਹੋਵੇ, ਕੁਐਸਚਨ ਹੋਵੇ, ਆਂਸਰ ਫਿਰ ਲੱਭਦਾ ਹੈ ਜ਼ਿੰਦਗੀ ਦੇ ਵਿੱਚ। ਅਕਸਰ ਸਾਡੇ ਲੋਕ ਸਾਨੂੰ ਇਸ ਤਰ੍ਹਾਂ ਦਰਸਾਇਆ ਜਾਂਦਾ ਕਿ ਨਹੀਂ ਆਪਾਂ ਕੋਈ ਸਵਾਲ ਨਹੀਂ ਪੁੱਛਣਾ, ਨਾ ਨਾ ਨਾ, ਪਰ ਟੀਚਰ ਵੀ ਸਕੂਲ 'ਚ ਇਹੀ ਕਹਿੰਦੇ ਨੇ, ਸਾਰੇ ਪਾਸੇ ਇਹੀ ਕਹਿੰਦੇ ਨੇ ਕਿ ਸਵਾਲ ਪੁੱਛੋ, ਸਵਾਲ ਹੋਏਗਾ ਮਨ ਦੇ ਵਿੱਚ ਉਤਪੰਨ ਹੋਏਗਾ ਤਾਂ ਉਸ ਦਾ ਆਂਸਰ ਮਿਲੇਗਾ। ਸੋ ਇਸੇ ਹੀ ਤਰ੍ਹਾਂ ਜੇ ਕੋਈ ਮਸਲਾ ਹੋਏਗਾ, ਕਿਸੇ ਨੂੰ ਮਸਲੇ ਦੀ ਸਮਝ ਆਏਗੀ, ਤਾਂ ਫਿਰ ਉਸ ਮਸਲੇ ਦਾ ਹੱਲ ਵੀ ਹੋਏਗਾ। ਮਸਲੇ ਬਾਰੇ ਪਹਿਲਾਂ ਆਪਾਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਇਹ ਮਸਲਾ ਜਿਹੜਾ ਅਰਬੀ ਦਾ ਅੱਖਰ ਹੈ, ਇਹ ਤੁਰਕੀ ਦੇ ਵਿੱਚ ਇੱਕ ਕਾਨੂੰਨੀ ਕਾਰਵਾਈਆਂ ਹੁੰਦੀਆਂ ਸੀ ਅਤੇ ਉਹ ਮਸਲੇ ਲਿਖੇ ਜਾਂਦੇ ਸੀ, ਟੈਸਟ ਕੇਸ, ਕਿ ਬਈ ਇਹ ਮਸਲਾ ਆਇਆ ਅਤੇ ਇਹਦਾ ਹੱਲ ਕੀ ਹੈ, ਉਹ ਹੱਲ ਕੱਢ ਲਿਆ ਅਤੇ ਉਹਨੂੰ ਲਿਖ ਲਿਆ ਵੀ ਇੱਦਾਂ ਦਾ ਮਸਲਾ ਆਇਆ ਸੀ ਅਤੇ ਇਹਦਾ ਹੱਲ ਆ ਸੀ, ਉਹਨੂੰ ਮਸੋਲੇ ਵੀ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ। ਅਤੇ ਜਦੋਂ ਕੋਈ ਫਿਰ ਇਹੋ ਜਿਹਾ ਕੇਸ ਆਉਂਦਾ ਸੀ, ਮਸਲਾ ਆਉਂਦਾ ਸੀ, ਤਾਂ ਉਹ ਪੁਰਾਣੇ ਮਸਲੇ ਸਟੱਡੀ ਕਰਦੇ ਹੁੰਦੇ ਸੀ, ਜਿਸ ਤਰ੍ਹਾਂ ਅੱਜ ਕੱਲ੍ਹ ਕੋਰਟਾਂ ਦੇ ਵਿੱਚ ਕਰਦੇ ਨੇ ਪੁਰਾਣੇ ਕੇਸ, ਰੈਫਰੈਂਸ ਕੇਸ, ਤਾਂ ਇਹਨੂੰ ਮਸਲਾ ਕਹਿੰਦੇ ਆ ਕਿ ਪੁਰਾਣੇ ਮਸਲੇ ਚੈੱਕ ਕਰ ਲਓ ਅਤੇ ਉਹਦਾ ਆਂਸਰ ਕੀ ਆ। ਸੋ ਇਸੇ ਹੀ ਤਰ੍ਹਾਂ ਜਿਹੜੇ ਵੈਦ ਹੁੰਦੇ ਨੇ, ਡਾਕਟਰ ਹੁੰਦੇ ਨੇ, ਉਹ ਵੀ ਪੁਰਾਣੇ ਟੈਸਟ ਕੇਸ ਦੇਖਦੇ ਨੇ ਇੱਕ ਮੈਮਰੀ ਦੇ ਵਿੱਚੋਂ ਜਾਂ ਬੁੱਕ ਦੇ ਵਿੱਚੋਂ ਕਿ ਭਾਈ ਜਦੋਂ ਇਸ ਤਰ੍ਹਾਂ ਦੇ ਲੱਛਣ ਸੀ, ਇਸ ਤਰ੍ਹਾਂ ਦੇ ਲੱਛਣ ਇਸ ਸਰੀਰ ਨੂੰ ਹੈਗੇ ਨੇ, ਤਾਂ ਇਹਦਾ ਮਤਲਬ ਫਿਰ ਡਾਇਗਨੋਸਿਸ ਕੀ ਆ, ਇਹਦਾ ਹੱਲ ਕੀ ਆ। ਇਹ ਸੇਮ ਪੈਟਰਨ ਚੱਲਦਾ ਹੈ ਸਾਰੀ ਜ਼ਿੰਦਗੀ ਦੇ ਵਿੱਚ, ਚਾਹੇ ਕੋਈ ਵੀ ਫੀਲਡ ਹੋਵੇ। ਹੁਣ ਗੱਲ ਆਪਾਂ ਅੱਜ ਕਰਨੀ ਹੈ ਕਿ ਮਿਸਿਸ ਨਵਜੋਤ ਸਿੱਧੂ, ਮਸ਼ਹੂਰ ਕ੍ਰਿਕਟਰ ਸਿੱਧੂ ਦੀ ਵਾਈਫ, ਉਹ ਕੈਂਸਰ ਤੋਂ ਪੀੜਿਤ ਸਨ ਅਤੇ ਬੜੀ ਰਿਮਾਰਕੇਬਲ ਰਿਕਵਰੀ ਕੀਤੀ ਹੈ ਉਹਨਾਂ ਨੇ ਆਪ ਡਿਕਲੇਅਰ ਕੀਤਾ। ਪਰ ਉਹਨਾਂ ਦੀਆਂ ਪਹਿਲੀਆਂ ਫੋਟੋਆਂ ਵੀ ਆਪਾਂ ਦੇਖੀਆਂ ਕਿ 3-4 ਸਾਲ ਉਹ ਕਾਫੀ ਡਾਊਨ ਰਹੇ, ਸਿਹਤ ਉਹਨਾਂ ਦੀ ਡਾਊਨ ਰਹੀ, ਕੀਮੋਥੈਰੇਪੀ ਵੀ ਹੋਈ ਆ, ਅਤੇ ਹੁਣ ਉਸ ਤੋਂ ਬਾਅਦ ਉਹ ਬਿਲਕੁਲ ਠੀਕ ਜਾਪਦੇ ਨੇ, ਤਸਵੀਰਾਂ ਤੋਂ ਵੀ ਉਹ ਹੈਲਥੀ ਦਿਖਾਈ ਦਿੰਦੇ ਨੇ, ਪਰਮਾਤਮਾ ਦਾ ਸ਼ੁਕਰ ਹੈ ਕਿ ਉਹਨਾਂ ਨੇ ਇਹ ਲੜਾਈ ਲੜੀ ਆ, ਅਤੇ ਲੜਾਈ 'ਚੋਂ, ਜੱਦੋ ਜਹਿਦ 'ਚੋਂ ਉਹ ਜੇਤੂ ਪ੍ਰਤੀਤ ਹੋ ਕੇ ਬਾਹਰ ਆ ਰਹੇ ਨੇ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਫਾਈਟ ਕਰਦਾ ਇਸ ਤਰ੍ਹਾਂ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਦੁੱਖ ਦੇ ਵਿੱਚ ਢੇਰੀਆਂ ਢਾ ਦਿੰਦੇ ਨੇ, ਅਤੇ ਉਹ ਦੁੱਖ ਜਿਹੜਾ ਆ ਉਹ ਹੋਰ ਦੁੱਗਣਾ ਹੋ ਜਾਂਦਾ ਜਦੋਂ ਢੇਰੀ ਢਹਿ ਜਾਂਦੀ ਹੈ। ਚੜ੍ਹਦੀ ਕਲਾ ਅਸੀਂ ਖਤਮ ਕਰ ਲਈਦੀ ਆ, ਦੁੱਖ ਦੇ ਵਿੱਚ ਲੜਨਾ, ਫਾਈਟ ਕਰਨਾ, ਰਜਿਸਟ ਕਰਨਾ ਉਸ ਦੁੱਖ ਨੂੰ, ਰੋਗ ਨੂੰ, ਇਹ ਸਾਰਿਆਂ ਨਾਲੋਂ ਵੱਡਾ ਇੱਕ ਹੀਲਿੰਗ ਪ੍ਰੋਸੈਸ ਹੈ, ਇਹ ਪਾਰਟ ਆਫ ਹੀਲਿੰਗ ਪ੍ਰੋਸੈਸ ਹੈ। ਜੇ ਅਸੀਂ ਹੱਥ ਖੜ੍ਹੇ ਕਰ ਦਿੱਤੇ ਫਿਰ ਰੋਗ ਟੇਕ ਓਵਰ ਕਰ ਲੈਂਦਾ, ਪਰ ਨੁਕਤਾ ਇਹ ਹੈ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਹਮੇਸ਼ਾ ਜਦੋਂ ਦੁੱਖ ਆ ਜਾਵੇ, ਅਤੇ ਪਹਿਲਾਂ ਤਾਂ ਮੰਨ ਲੈਣਾ ਕਿ ਮੈਨੂੰ ਦੁੱਖ ਹੈਗਾ ਆ, ਦੁੱਖ ਹੈਣ ਤੋਂ ਬਾਅਦ ਪਰਮਾਤਮਾ ਦਾ ਇਹ ਭਾਣਾ ਮੰਨ ਲੈਣਾ ਕਿ ਹਾਂ ਇਹ ਮੇਰੇ ਲਿਖਿਆ ਸੀ ਜਾਂ ਮੈਨੂੰ ਮਿਲਣਾ ਸੀ, ਇਸ ਕਰਕੇ ਮੈਂ ਇਹ ਦੁੱਖ ਭੋਗ ਰਿਹਾ ਜਾਂ ਰਹੀ ਹਾਂ, ਪਰ ਹੁਣ ਮੈਂ ਇਹਦੇ ਬਾਰੇ ਕੁਛ ਕਰਨਾ ਵੀ ਆ। ਪਰਮਾਤਮਾ 'ਤੇ ਭਰੋਸਾ ਸਾਰਿਆਂ ਨੂੰ ਜ਼ਿਆਦਾ ਹੋ ਜਾਣਾ ਚਾਹੀਦਾ ਹੈ। ਵੈਸੇ ਗੁਰਬਾਣੀ ਦੇ ਵਿੱਚ ਸ਼ਬਦ ਵੀ ਆਉਂਦਾ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਜਦੋਂ ਦੁੱਖ ਆਉਂਦਾ ਆ ਤਾਂ ਬੰਦਾ ਫਿਰ ਉਸਦੀ ਦਵਾ ਲੱਭਦਾ ਆ, ਅਤੇ ਜਦ ਸੁੱਖ ਹੁੰਦਾ ਆ ਤਾਂ ਉਹਨੂੰ ਕੋਈ ਇਸ ਦੀ ਸੋਝੀ ਨਹੀਂ ਹੁੰਦੀ, ਫਿਰ ਉਹ ਦੁੱਖਾਂ ਵੱਲ ਨੂੰ ਚਲੇ ਜਾਂਦੇ ਆ। ਅਤੇ ਉਹਨਾਂ ਨੇ ਫਾਈਟ ਕੀਤੀ ਆ, ਮਤਲਬ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹਾਂਗਾ, ਅਤੇ ਉਹ ਇੰਸਪੀਰੇਸ਼ਨ ਵੀ ਆ ਬਾਕੀਆਂ ਦੇ ਲਈ, ਕਿਉਂਕਿ ਉਹ ਵੱਡੇ ਫਿਗਰ ਨੇ, ਦੁਨੀਆ ਦੇਖਦੀ, ਉਹਨਾਂ ਨੇ ਵੀਡੀਓ ਵੀ ਪਾਇਆ। ਮੈਂ ਤਾਂ ਦੱਸ ਰਿਹਾ ਕਿਉਂਕਿ ਮੈਂ ਵੀ ਸੇਮ ਹਾਲਾਤ 'ਚੋਂ ਨਿਕਲ ਚੁੱਕਾ ਕਈ ਵਾਰ, ਇੱਕ ਵਾਰੀ ਨਹੀਂ ਕਈ ਵਾਰ, ਮੈਨੂੰ ਵੀ ਬ੍ਰੇਨ ਕੈਂਸਰ ਹੋਇਆ ਸੀ, ਮੇਰੇ ਵੀ ਅੰਤੜੀ ਫਟੀ ਸੀ, ਅਤੇ ਉਸ ਤੋਂ ਬਾਅਦ 3-4 ਸਾਲ ਮੈਂ ਵੀ ਹਸਪਤਾਲਾਂ 'ਚ ਰਿਹਾ, ਪਹਿਲਾਂ ਬ੍ਰੇਨ ਕੈਂਸਰ ਦੇ ਕਾਰਨ ਰਿਹਾ, ਅਤੇ ਮੈਂ ਇਸ ਨੂੰ ਟੈਕਲ ਕੀਤਾ, ਮੈਂ ਵੀ ਫਾਈਟ ਕੀਤੀ। ਮੈਂ ਕਿਤਾਬ ਦੇ ਵਿੱਚ ਵੀ ਇੱਕ ਪੂਰਾ ਚੈਪਟਰ ਲਿਖਿਆ ਹੋਇਆ ਇਸ ਦੇ ਬਾਰੇ, ਔਰ ਉਹ ਕਿਤਾਬ ਦੇ ਚੈਪਟਰ ਪੜ੍ਹ ਕੇ ਬਹੁਤ ਸਾਰੇ ਸੱਜਣ ਜਿਹੜੇ ਮਿੱਤਰ ਉਤਪ੍ਰੇਰਿਤ ਹੁੰਦੇ ਨੇ, ਅਤੇ ਉਹ ਵੀ ਠੀਕ ਹੁੰਦੇ ਨੇ ਕਿ ਕਿਸ ਤਰ੍ਹਾਂ ਆਪਣੇ ਆਪ ਨੂੰ ਹੈਂਡਲ ਕਰਨਾ ਹੈ। ਹੁਣ ਇਸ ਦੇ ਸੰਬੰਧ ਦੇ ਵਿੱਚ ਇੱਕ ਖਬਰ ਨਸ਼ਰ ਹੋ ਰਹੀ ਹੈ, ਅਤੇ ਬੜੀਆਂ ਮਤਲਬ ਵਧਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਸਾਰੇ ਪਾਸੇ, ਅਤੇ ਇਸ ਦੇ ਨਾਲ ਕੀ ਹੋ ਰਿਹਾ ਹੈ ਕਿ ਜਿਹੜਾ ਮੈਡੀਕਲ ਸਿਸਟਮ ਹੈ ਉਹ ਸ਼ਸ਼ੋਪੰਚ ਪਿਆ ਹੋਇਆ ਹੈ ਕਿ ਇਹ ਕੀਮੋਥੈਰੇਪੀ ਨਾਲ ਠੀਕ ਹੋਏ ਆ ਜਾਂ ਡਾਇਟ ਨਾਲ ਠੀਕ ਹੋਏ ਆ। ਪਹਿਲਾਂ ਤੁਹਾਡੇ ਨਾਲ ਮੈਂ ਇਹ ਸਾਂਝੀ ਕਰਦੇ ਹਾਂ, ਖਬਰ ਸਾਂਝੀ ਕਰਦਾ ਕਿ ਟਾਟਾ ਮੈਮੋਰੀਅਲ ਹਸਪਤਾਲ ਜੋ ਬੜਾ ਮਸ਼ਹੂਰ ਹੈ, ਉਹਨਾਂ ਨੇ ਕਿਹਾ ਕਿ ਕੈਂਸਰ ਦੇ ਮਰੀਜ਼ਾਂ ਨੂੰ ਗੈਰ ਸਾਬਤ ਇਲਾਜਾਂ ਤੋਂ ਦੂਰ ਰਹਿਣ, ਇਹ ਸਲਾਹ ਦਿੱਤੀ ਹੈ ਉਹਨਾਂ ਨੇ ਗੈਰ ਸਾਬਤ, ਕਿਉਂਕਿ ਸਾਬਕਾ ਭਾਰਤੀ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਦਾਅਵਾ ਕੀਤਾ ਕਿ ਉਹਨਾਂ ਦੀ ਪਤਨੀ ਨਵਜੋਤ ਕੌਰ ਨੇ ਖੁਰਾਕ ਅਤੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਨਾਲ ਸਟੇਜ 4 ਕੈਂਸਰ ਨੂੰ ਹਰਾਇਆ। ਟਾਟਾ ਮੈਮੋਰੀਅਲ ਹਸਪਤਾਲ ਦੇ ਡਾਇਰੈਕਟਰ ਡਾਕਟਰ CM ਪਰਮੇਸ਼ ਨੇ ਕਿਹਾ ਕਿ ਵੀਡੀਓ ਦੇ ਕੁਝ ਹਿੱਸਿਆਂ ਤੋਂ ਪਤਾ ਲੱਗਦਾ ਹੈ ਕਿ ਡੈਰੀ ਉਤਪਾਦ ਅਤੇ ਖੰਡ ਨਾ ਖਾ ਕੇ ਕੈਂਸਰ ਨੂੰ ਭੁੱਖਾ ਰੱਖਣਾ, ਹਲਦੀ ਅਤੇ ਨਿੰਮ ਦਾ ਸੇਵਨ ਕਰਨਾ ਉਸ ਦੇ ਲਾਇਲਾਜ ਕੈਂਸਰ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਟਾਟਾ ਮੈਮੋਰੀਅਲ ਹਸਪਤਾਲ ਦੇ 262 ਓਨਕੋਲੋਜਿਸਟ ਦੇ ਹਸਤਾਖਰ ਵਾਲੇ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਟਿੱਪਣੀਆਂ ਦਾ ਸਮਰਥਨ ਕਰਨ ਦੇ ਲਈ ਕੋਈ ਵੀ ਉੱਚ ਗੁਣਵੱਤਾ ਵਾਲਾ ਸਬੂਤ ਨਹੀਂ ਹੈ, ਯਾਨੀ ਕਿ ਖਾਰਜ ਕਰ ਰਹੇ ਨੇ ਡਾਕਟਰ ਕਿ ਸਬੂਤ ਹੈ ਨਹੀਂ। ਹਾਲਾਂਕਿ ਇਹਨਾਂ ਦੇ ਵਿੱਚੋਂ ਕੁਝ ਉਤਪਾਦ ਲਈ ਖੋਜ ਚੱਲ ਰਹੀ ਹੈ, ਫਿਲਹਾਲ ਕੈਂਸਰ ਵਿਰੋਧੀ ਏਜੰਟਾਂ ਵਜੋਂ ਉਹਨਾਂ ਦੀ ਵਰਤੋਂ ਦੀ ਸਿਫਾਰਿਸ਼ ਕਰਨ ਦੇ ਲਈ ਕੋਈ ਕਲੀਨਿਕਲ ਅੰਕੜੇ ਨਹੀਂ ਹਨ। ਇਹ ਵੀ ਠੀਕ ਹੈ ਕਿਉਂਕਿ ਉਹਨਾਂ ਕੋਲ ਕੋਈ ਅੰਕੜਾ ਹੀ ਨਹੀਂ, ਉਹਨੇ ਕੀਤੀ ਹੀ ਨਹੀਂ, ਇਹਦੀ ਰਿਸਰਚ ਹੀ ਨਹੀਂ ਕੀਤੀ। ਅਤੇ ਉਹ ਕਹਿੰਦੇ ਨੇ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਗੈਰ ਪ੍ਰਮਾਣਿਤ ਉਪਾਵਾਂ ਦੀ ਪਾਲਣਾ ਕਰਕੇ ਆਪਣੇ ਇਲਾਜ ਵਿੱਚ ਦੇਰੀ ਨਾ ਕਰਨ, ਬਲਕਿ ਜੇ ਉਹਨਾਂ ਵਿੱਚ ਕੈਂਸਰ ਦੇ ਕੋਈ ਲੱਛਣ ਹਨ ਤਾਂ ਡਾਕਟਰ ਤਰਜੀਹੀ ਤੌਰ 'ਤੇ ਕੈਂਸਰ ਮਾਹਰ ਨਾਲ ਸਲਾਹ ਕਰਨ, ਜੇ ਕੈਂਸਰ ਦਾ ਜਲਦੀ ਪਤਾ ਲੱਗ ਜਾਵੇ ਤਾਂ ਕੈਂਸਰ ਦਾ ਇਲਾਜ ਕੀਤਾ ਜਾ ਸਕਦਾ, ਇੱਥੇ ਵੀ ਉਹ ਠੀਕ ਹੈ। ਅਤੇ ਕੈਂਸਰ ਦੇ ਸਾਬਤ ਇਲਾਜਾਂ ਦੀ ਵਿੱਚ ਸਰਜਰੀ, ਰੇਡੀਏਸ਼ਨ ਥੈਰੇਪੀ, ਕੀਮੋਥੈਰੇਪੀ ਸ਼ਾਮਲ ਹਨ। ਪਰਮੇਸ਼ ਨੇ ਸਿੱਧੂ ਦੀ ਪ੍ਰੈਸ ਕਾਨਫਰੰਸ ਦਾ ਇੱਕ ਕਲਿੱਪ ਪੋਸਟ ਕਰਦਿਆਂ ਕਿਹਾ ਕਿ ਕਿਰਪਾ ਕਰਕੇ ਇਹਨਾਂ ਬਿਆਨਾਂ 'ਤੇ ਵਿਸ਼ਵਾਸ ਨਾ ਕਰੋ ਅਤੇ ਮੂਰਖ ਨਾ ਬਣੋ, ਚਾਹੇ ਇਹ ਕਿਸੇ ਦਾ ਵੀ ਹੋਵੇ, ਇਹ ਗੈਰ ਵਿਗਿਆਨਕ ਅਤੇ ਬੇਬੁਨਿਆਦ ਸਿਫਾਰਿਸ਼ਾਂ ਹਨ। ਉਹਨਾਂ ਨੇ ਸਰਜਰੀ ਅਤੇ ਕੀਮੋਥੈਰੇਪੀ ਕਾਰਵਾਈ ਜੋ ਸਬੂਤ ਆਧਾਰਿਤ ਸਨ ਜਿਸ ਵਿੱਚ ਉਸ ਨੂੰ ਕੈਂਸਰ ਮੁਕਤ ਬਣਾਇਆ ਹੈ, ਹਲਦੀ ਨਿੰਮ ਆਦਿ ਨਹੀਂ, ਇਹ ਉਹਨਾਂ ਨੇ ਬਿਆਨ ਦਿੱਤਾ ਹੈ। ਸੋ ਸ਼ਸ਼ੋਪਨ ਚੱਲ ਰਹੀ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਅਸੀਂ ਇਲਾਜ ਵੀ ਕਰਾਇਆ ਅਤੇ ਨਾਲ ਅਸੀਂ ਇਹ ਪ੍ਰਕੋਸ਼ਨਸ ਵੀ ਲਏ ਨੇ। ਇਹਦਾ ਫਰਕ ਪੈਂਦਾ, ਮੈਂ ਖੁਦ ਦੇਖਿਆ, ਸਾਡੇ ਇੱਥੇ ਮੇਰੇ ਬੜੇ ਹੀ ਸਤਿਕਾਰਤ ਵੱਡੇ ਡਾਕਟਰ ਅਮਰਜੀਤ ਸਿੰਘ ਮੋਰ, ਉਹਨਾਂ ਨੂੰ ਵੀ ਇਸ ਤਰ੍ਹਾਂ ਹੋਇਆ ਸੀ ਕੈਂਸਰ, ਅਤੇ ਉਹਨਾਂ ਨੂੰ 6 ਮਹੀਨੇ ਦਿੱਤੇ ਸੀ, ਪਰ ਉਹਨਾਂ ਨੇ ਵੀ 2 ਸਾਲ ਫਿਰ ਆਪਣਾ ਜੀਵਨ ਹੋਰ ਐਕਸਟਰਾ ਭੋਗਿਆ ਕੈਂਸਰ ਤੋਂ ਬਾਅਦ। ਆਪਣੀ ਜੀਵਨ ਸ਼ੈਲੀ, ਆਪਣਾ ਫੂਡ ਸਹੀ ਕਰਕੇ, ਅਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਐਲੋਪੈਥੀ ਜੋ ਡਾਕਟਰ ਨੇ ਇੰਨੇ ਨਰਵਸ ਕਿਉਂ ਨੇ ਕਿ ਨੈਚੁਰਲ ਤਰੀਕੇ ਨਾਲ ਗੱਲ ਹੋ ਕਿੱਦਾਂ ਗਈ ਯਾਰ। ਮਤਲਬ ਮੈਨੂੰ ਇਉਂ ਲੱਗਦਾ ਕਿ ਨਹੀਂ ਇਹ ਹੋ ਹੀ ਨਹੀਂ ਸਕਦਾ ਜੀ, ਇਹ ਹੋ ਹੀ ਨਹੀਂ ਸਕਦਾ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਜੇ ਇਲਾਜ ਹੋਣ ਲੱਗ ਪਏ, ਫੂਡ ਨਾਲ ਇਹ ਲੋਕ ਠੀਕ ਹੋਣ ਲੱਗ ਪਏ, ਤਾਂ ਫਿਰ ਸਾਨੂੰ ਕੌਣ ਪੁੱਛੂਗਾ, ਅਤੇ ਸਾਡੇ ਜਿਹੜੇ ਲੱਖਾਂ ਰੁਪਈਏ ਅਸੀਂ ਲੈਂਦੇ ਹਾਂ, 10-15 ਲੱਖ ਰੁਪਈਆ ਲੱਗ ਜਾਂਦਾ ਇਹਨਾਂ ਚੀਜ਼ਾਂ 'ਤੇ, ਹੈ ਨਾ, ਇੱਥੇ ਵੀ $50,000-$60,000 ਲੱਗਦਾ ਆ, ਹਾਲਾਂਕਿ ਮੈਡੀਕੇਅਰ ਇਹ ਪੇ ਕਰਦਾ, ਅਸੀਂ ਪੇ ਕਰ ਰਹੇ ਹੁੰਦੇ ਇੱਕ ਤਰੀਕੇ ਨਾਲ ਟੈਕਸ ਪੇਅਰ ਹੀ, ਕਿ ਸਾਡੀ ਫਿਰ ਇਹ ਸਾਰੀ ਫੈਸਿਲਿਟੀਆਂ, ਦਵਾਈਆਂ, ਮਸ਼ੀਨਰੀ ਇਹ ਕੌਣ ਖਰੀਦੇਗਾ। ਸੋ ਸਾਡਾ ਜਿਹੜਾ ਜੀਵਨ ਸ਼ੈਲੀ ਹੈ ਉਹ ਬਹੁਤ ਨਿਰਧਾਰਿਤ ਕਰਦੀ ਹੈ ਕਿ ਅਸੀਂ ਕਿਸ ਤਰ੍ਹਾਂ ਦਾ ਜੀਵਨ ਜੀਣਾ ਹੈ। ਖਾਣਾ ਪੀਣਾ ਅਸੀਂ ਜਿਸ ਤਰ੍ਹਾਂ ਦਾ ਖਾਂਦੇ ਹਾਂ ਉਸ 'ਤੇ ਡਿਪੈਂਡ ਕਰਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਦਾ ਜੀਵਨ, ਹੈਲਥੀ ਜੀਵਨ ਹੈ ਜਾਂ ਨਹੀਂ। ਹੁਣ ਇਹਦੇ ਵਿੱਚ ਜਿਹੜੀ ਹਲਦੀ ਦੀ ਗੱਲ ਕਰਦੇ ਨੇ, ਜਾਂ ਮੈਂ ਪਹਿਲਾਂ ਵੀ ਪੜ੍ਹਿਆ ਸੀ, ਮੈਂ ਜਾਣਦਾ ਵੀ ਹਾਂ ਕਿ ਸਰੀਰ ਨੂੰ ਅਲਕਲਾਈਨ ਕਰ ਲਓ, ਐਸਿਡਿਕ ਨਾ ਕਰੋ। ਐਸਿਡ ਦੇ ਵਿੱਚ ਕੈਂਸਰ ਹੁੰਦਾ ਹੈ ਜਾਂ ਸਰੀਰ ਤੁਹਾਡਾ ਐਸਿਡਿਕ ਹੁੰਦਾ ਹੈ, ਅਤੇ ਅਲਕਲਾਈਨ ਕਰ ਲਓ ਅਤੇ ਉਹ ਜਿਹੜੇ ਸੈੱਲ ਨੇ ਉਹ ਸਟਾਰਵ ਕਰਦੇ ਨੇ, ਜਿਹਨੂੰ ਕਹਿੰਦੇ ਭੁੱਖੇ ਮਰਨਾ, ਅਤੇ ਉਹ ਖਤਮ ਹੋ ਜਾਂਦੇ ਨੇ। ਹੁਣ ਜੇ ਸਰੀਰ ਦੇ ਵਿੱਚ ਇਹ ਸ਼ੈਲੀਆਂ ਬਣਾਈਆਂ ਹੋਈਆਂ ਨੇ ਬੋਡੀ ਨੇ ਆਪਣੇ ਆਪ ਨੂੰ ਹੀਲ ਕਰਨ ਦੇ ਲਈ, ਇਸ ਦੀ ਐਗਜ਼ਾਮਪਲ ਮੈਂ ਦਿੰਦਾ ਕਿ ਖੇਤਾਂ ਦੇ ਵਿੱਚ, ਮਤਲਬ ਅਸੀਂ ਬਲੂਬੈਰੀ ਜਾਂ ਕੋਈ ਵੀ ਫਸਲ ਗਰੋ ਕਰਨੀ ਆ, ਮੈਂ ਅਸੀਂ ਬਲੂਬੈਰੀ ਕਰਦੇ ਹਾਂ, ਅਸੀਂ ਐਗਜ਼ਾਮਪਲ ਦਿੰਦੇ ਹਾਂ ਕਿ ਬਲੂਬੈਰੀ ਨੂੰ ਐਸਿਡਿਕ ਸੋਇਲ ਚਾਹੀਦੀ ਹੈ, 4.5 PH ਤੋਂ ਦੇ ਕਰੀਬ ਕਰੀਬ। ਜਿੰਨੀ ਐਸਿਡਿਕ ਹੋਏਗੀ ਉਨੀ ਉਹਨੂੰ ਜ਼ਿਆਦਾ ਪ੍ਰੋਡਕਸ਼ਨ ਮਿਲੇਗੀ, ਉਹ ਵਧੀਆ ਗਰੋ ਕਰੇਗਾ। ਅਤੇ ਜਿੱਦਾਂ ਜਿੱਦਾਂ ਹੀ ਉਹ ਅਲਕਲਾਈਨ ਹੁੰਦੀ ਜਾ ਰਹੀ ਹੈ, PH ਲੈਵਲ ਜਿਹੜਾ ਵੱਧਦਾ ਜਾ ਰਿਹਾ ਹੈ, ਜਾਣੀ ਕਿ ਅਲਕਲਾਈਨ ਵੱਲ ਤੋਂ ਹੋ ਰਿਹਾ, ਅਤੇ ਬੂਟੇ ਦੇ ਰੰਗ ਜਿਹੜੇ ਉਹ ਬਦਲ ਜਾਂਦੇ ਨੇ, ਪੱਤੇ ਝੜਨ ਲੱਗ ਜਾਂਦੇ ਨੇ, ਫਰੂਟ ਜਿਹੜਾ ਆ ਉਹ ਨਹੀਂ ਬਣਦਾ ਪ੍ਰੋਪਰਲੀ, ਇਹ ਉਹਨੂੰ ਰੋਗ ਲੱਗ ਜਾਂਦੇ ਨੇ। ਅਤੇ ਉਹ ਰੋਗ ਸਹੀ ਕਰਨ ਲਈ ਕੀ ਕਰਨਾ, ਉਹਨੂੰ ਫਿਰ ਅਸੀਂ ਉਸ ਹਿਸਾਬ ਨਾਲ ਫਰਟੀਲਾਈਜ਼ਰ ਪਾਈਦਾ ਕਿ ਉਹਦਾ ਜਿਹੜਾ PH ਲੈਵਲ ਹੈ ਉਹ ਨੀਚੇ ਆਵੇ ਅਤੇ ਐਸਿਡ ਵੱਲ ਨੂੰ ਹੋਵੇ। ਕੋਈ ਦਵਾਈ ਨਹੀਂ ਉਹਦੇ ਨੂੰ ਲਾਈ ਦੀ, ਕੋਈ ਕੁਛ ਨਹੀਂ ਲਾਈਦਾ, ਸਿਰਫ ਫੂਡ ਉਹਦਾ ਚੇਂਜ ਕਰੀਦਾ ਅਤੇ ਉਹ ਠੀਕ ਹੋ ਜਾਂਦਾ। ਸੋ ਇੱਕ ਪਾਸੇ ਤਾਂ ਸਾਇੰਸ ਰੈਕਮੈਂਡ ਕਰਦੀ ਹੈ ਕਿ ਤੁਸੀਂ ਖੁਰਾਕ ਦੇ ਕੇ, ਸਹੀ ਖੁਰਾਕ ਕਰਕੇ, PH ਲੈਵਲ ਸਹੀ ਕਰਕੇ ਉਸ ਨੂੰ ਦਵਾਈ ਦੇਣ ਦੀ ਕੋਈ ਲੋੜ ਨਹੀਂ। ਉਹਦਾ ਮੂਲ ਕਾਰਨ ਜਿਹੜਾ ਆ ਉਹ ਉਹਦੀ ਖੁਰਾਕ ਹੈ, ਰੋਗ ਦਾਰੂ ਦੋਵੇਂ ਬੁੱਝੇ। ਸੋ ਰੋਗ ਬੁੱਝ ਲਿਆ ਕਿ ਉਹਦੀ ਖੁਰਾਕ ਹੀ ਪ੍ਰੋਬਲਮ ਹੈ, ਅਤੇ ਉਹਨੂੰ ਉਹਦੀ ਖੁਰਾਕ ਸਹੀ ਕਰ ਲਓ, ਸਹੀ ਹੋ ਜਾਂਦਾ, ਅਤੇ ਫਿਰ ਸਰੀਰ ਕਿਉਂ ਨਹੀਂ ਹੋ ਸਕਦਾ ਸਹੀ। ਜੇ ਸਰੀਰ ਐਸਿਡਿਕ ਹੋ ਰਿਹਾ ਹੈ ਅਤੇ ਆਪਾਂ ਇਹੋ ਜਿਹਾ ਖਾਣੇ ਖਾਈਏ ਕਿ ਉਹ ਅਲਕਲਾਈਨ ਹੋ ਜਾਏ ਅਤੇ ਕੈਂਸਰ ਕਿਓਰ ਹੁੰਦੇ ਦਿਖਾਈ ਦਿੱਤੇ ਨੇ, ਸਬੂਤ ਨੇ, ਤਾਂ ਫਿਰ ਇਹ 'ਚ ਇਹਦੇ ਵਿੱਚ ਬਿਆਨ ਦੇਣ ਦੀ ਕੀ ਲੋੜ ਹੈ, ਵਿਰੋਧਾ ਇਹ 'ਤੇ ਸਟੱਡੀ ਕਿਉਂ ਨਹੀਂ ਹੋ ਰਹੀ ਫਿਰ? ਵੈਸੇ ਤਾਂ ਉਹ ਕਹਿ ਰਹੇ ਨੇ ਇਹ ਪ੍ਰਮਾਣਿਤ ਨਹੀਂ ਹੈਗਾ, ਪ੍ਰਮਾਣਿਤ ਕਿਉਂ ਨਹੀਂ ਕੀਤਾ ਜਾ ਰਿਹਾ ਫਿਰ? ਲੋਕਾਂ ਨੂੰ ਸਿੰਪਲ ਭਾਸ਼ਾ ਦੇ ਵਿੱਚ ਕਿਉਂ ਨਹੀਂ ਦੱਸਿਆ ਜਾ ਰਿਹਾ ਕਿ ਆਪਣੇ ਜਿਹੜੇ ਸਰੀਰ ਨੂੰ ਹੈ ਤੁਸੀਂ ਅਲਕਲਾਈਨ ਰੱਖੋ, ਕੈਂਸਰ ਨਹੀਂ ਹੋਏਗਾ, ਇਹ ਵੀ ਨਹੀਂ ਦੱਸਣਾ ਚਾਹੁੰਦੇ। ਜੇ ਕੋਈ ਲੋਕ ਆਪ ਇਲਾਜ ਲੱਭਦੇ ਆ ਉਹਨੂੰ ਖੰਡਨ ਕਰਨਾ ਚਾਹੁੰਦੇ ਨੇ, ਕਿਉਂਕਿ ਉਹਦੇ ਵਿੱਚ ਪਿੱਛੇ ਇੱਕ ਬਹੁਤ ਵੱਡਾ ਉਦਯੋਗ ਚੱਲ ਰਿਹਾ, ਇੰਡਸਟਰੀ ਚੱਲ ਰਹੀ ਹੈ, ਉਹ ਇਹ ਸੱਚਾਈ ਨੂੰ ਬਾਹਰ ਨਹੀਂ ਦੱਸਣਾ ਚਾਹੁੰਦੇ ਇਹਨਾਂ ਨੂੰ। ਅਤੇ ਕੈਂਸਰ ਜਿਹੜਾ ਆ ਉਹ ਲੋਕ ਤਾਂ ਇਹ ਕਹਿੰਦੇ ਨੇ, ਸਾਡੀ ਦਾਦੀ ਕਹਿੰਦੀ ਪਹਿਲਾਂ ਤਾਂ ਕਦੇ ਸੁਣਦੇ ਹੀ ਨਹੀਂ ਸੀ ਹੁੰਦੇ ਕੈਂਸਰ ਹੈ, ਇਹ ਕੈਂਸਰ ਜਿਹੜੀਆਂ ਨਵੀਆਂ ਬਿਮਾਰੀਆਂ ਜਿਹੜੀਆਂ ਨੇ ਇਹ ਨਵੀਆਂ ਆਈਆਂ ਨੇ, ਫੂਡ ਸ਼ੈਲੀ ਚੇਂਜ ਹੋਈ ਆ। ਸਾਡੇ ਕੈਨਬਰਾ ਵਾਲੇ ਸਤਿਕਾਰਯੋਗ ਅਜਮੇਰ ਸਿੰਘ ਜੀ ਵੀ ਸੁਣਦੇ ਹੋਣਗੇ, ਉਹ ਵੀ ਇੱਥੇ ਟਿੱਪਣੀ ਜ਼ਰੂਰ ਕਰਨ ਜੋ ਅਸੀਂ ਗੱਲਾਂ ਕਰ ਰਹੇ ਹਾਂ ਕਿ ਇਹ ਕੀ ਵਾਰਤਾ ਆ, ਇਹ ਬਿਮਾਰੀਆਂ ਪੱਛਮ ਲੈ ਕੇ ਆਇਆ ਪੰਜਾਬ ਦੇ ਵਿੱਚ। ਇਹ ਸਾਰੇ ਸਿਆਣੇ ਇਹੀ ਕਹਿੰਦੇ ਪਹਿਲਾਂ ਬਿਮਾਰੀ ਨਹੀਂ ਸੀ ਹੁੰਦੀ, ਕੋਈ ਬਹੁਤ ਘੱਟ ਬਿਮਾਰੀਆਂ ਹੁੰਦੀਆਂ ਸੀਗੀਆਂ, ਖਾਣਾ ਬੜਾ ਸ਼ੁੱਧ ਹੁੰਦਾ ਸੀ, ਪਿਓਰ ਹੁੰਦਾ ਸੀ, ਨੈਚੁਰਲ ਹੁੰਦਾ ਸੀ, ਪ੍ਰੋਸੈਸਡ ਫੂਡ ਨਹੀਂ ਸੀ ਹੁੰਦਾ। ਸੋ ਕਹਿਣ ਦਾ ਮਤਲਬ ਇਹ ਹੈ ਜਿਹੜੀ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਉਹਨਾਂ ਨੇ ਵੱਡਾ ਬਿਆਨ ਦਿੱਤਾ, ਸਾਰੀ ਦੁਨੀਆ ਨੇ ਦੇਖਿਆ, ਹਰ ਕੋਈ ਤਕਰੀਬਨ ਕਿਸੇ ਨਾ ਕਿਸੇ ਟਾਈਮ ਦੇ ਉੱਤੇ ਕੋਈ ਨਾ ਕੋਈ ਪੀੜਿਤ ਹੁੰਦਾ ਪਰਿਵਾਰ ਦੇ ਵਿੱਚ, ਅਤੇ ਚੰਗੀ ਗੱਲ ਹੈ। ਜੇ ਹਲਦੀ ਸੇਵਨ ਕਰਕੇ ਜਾਂ ਅਲਕਲਾਈਨ ਫੂਡ ਸੇਵਨ ਕਰਕੇ ਕੋਈ ਨੁਕਸਾਨ ਤਾਂ ਨਹੀਂ ਹੁੰਦਾ, ਪਰ ਹਾਂ ਇਹ ਜ਼ਰੂਰ ਹੈ ਕਿ ਆਪਣਾ ਇਲਾਜ ਜ਼ਰੂਰ ਕਰਵਾਉਣਾ ਚਾਹੀਦਾ ਟਾਈਮ ਸਿਰ, ਇਹਨਾਂ 'ਤੇ ਵੀ ਡਿਪੈਂਡੈਂਟ ਨਹੀਂ ਰਹਿਣਾ ਚਾਹੀਦਾ। ਮੈਂ ਇੱਥੇ ਇੱਕ ਐਗਜ਼ਾਮਪਲ ਦਿੰਦਾ, ਪਿਛਲੇ ਹਫ਼ਤੇ ਵੀ ਇਹ ਗੱਲ ਹੋਈ ਸੀ, ਸਤਵੀਰ ਸਿੰਘ ਲੱਖੇਵਾਲ ਉਹਨਾਂ ਦਾ ਇਲਾਜ ਹੋਇਆ ਆਪਣੇ ਮਲੂਰਾ ਵਾਲੇ, ਸੁਣਦੇ ਹੋਣਗੇ, ਅਤੇ ਉਸ ਤੋਂ ਬਾਅਦ ਇੱਕ ਦੋ ਨੇ ਹੋਰ ਵੀ ਨੰਬਰ ਲਏ ਅਤੇ ਉਹ ਬੰਦ ਦਿੱਤੇ, ਉਹ ਵੀ ਆਯੁਰਵੈਦਿਕ ਡਾਕਟਰ ਨੇ, ਉਹਨਾਂ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਹਾਡੇ ਪਿੱਤੇ 'ਚ ਗਰਮੀ ਆ, ਉਹ ਦਵਾਈ ਦਿੱਤੀ ਠੀਕ ਕਰ ਗਿਆ, ਇੱਥੇ ਉਹ ਕੈਂਸਰ ਲਈ ਡਿਟੈਕਟ ਕਰ ਰਹੇ ਸੀ, 3 ਸਾਲ ਤੋਂ ਇਲਾਜ ਹੀ ਨਹੀਂ ਸੀ ਹੋ ਰਿਹਾ। ਸੋ ਇਹਦੇ ਬਾਰੇ ਕੀ ਕਹੋਗੇ, ਹਜੇ ਪਿਛਲੇ ਹਫ਼ਤੇ ਦੀ ਐਗਜ਼ਾਮਪਲ ਹੈ। ਪਰ ਉਹ ਜਿਹੜੇ ਵੈਦ ਜਿਨ੍ਹਾਂ ਦੀ ਮੈਂ ਗੱਲ ਕਰਦਾ, ਹੋਰ ਬਹੁਤ ਵਧੀਆ ਵਧੀਆ ਵੈਦ ਬੈਠੇ ਨੇ ਭਾਰਤ ਦੇ ਵਿੱਚ ਆਯੁਰਵੈਦਿਕ, ਸਾਡੇ ਇੱਕ ਬ੍ਰਿਜ ਮੈਲਬਨ ਤੋਂ ਮਿੱਤਰ ਨੇ, ਉਹਨਾਂ ਨੇ ਫੋਨ ਕਰਕੇ ਮੈਨੂੰ ਕਿਹਾ ਸੀਗਾ ਭਾਅ ਜੀ ਕਿ ਮੈਨੂੰ ਸਟੇਜ 3 ਦਾ ਕੈਂਸਰ ਸੀ, ਅੱਜ ਤੋਂ 6 ਸਾਲ ਪਹਿਲਾਂ ਦੀ ਗੱਲ, ਅਤੇ ਇੱਥੇ ਕੋਈ ਹੱਥ ਪਲਾ ਨਹੀਂ ਸੀ ਫੜਾਉਂਦੇ, ਨਾ ਕੋਈ ਅਲਟਰਨੇਟਿਵ ਨੈਚੁਰਲ ਥੈਰੇਪੀ ਇੱਥੇ ਅਵੇਲੇਬਲ ਸੀ, ਅਤੇ ਉਹਨਾਂ ਨੂੰ ਪਤਾ ਲੱਗਿਆ ਵੀ ਇੰਡੀਆ ਹੈਗੀ ਹੈ, ਅਤੇ ਉਹ ਚਲੇ ਗਏ, ਅਤੇ ਉਹ ਕੁਦਰਤੀ ਇਹਨਾਂ ਵੈਦ ਤੋਂ ਉਹਨਾਂ ਨੇ ਸਲਾਹ ਲੈਣੀ ਸ਼ੁਰੂ ਕੀਤੀ, ਅਤੇ ਆਪਣੀਆਂ MRIs CT ਸਕੈਨਸ ਵਗੈਰਾ ਲੈ ਗਏ, ਤਾਂ ਉਹਨੇ ਦੇਖਣ ਦੇ ਮੈਨੂੰ ਦੇਖਣ ਦੀ ਲੋੜ ਨਹੀਂ, ਮੈਨੂੰ ਪਤਾ ਆ, ਅਤੇ ਕਹਿੰਦੇ ਇਲਾਜ ਇਲਾਜ ਕਹਿੰਦੇ ਦਵਾਈ ਕਹਿੰਦੇ ਦਵਾਈ ਵੀ ਤੈਨੂੰ ਕੋਈ ਨਹੀਂ ਦੇਣੀ, ਅਤੇ ਉਹਨਾਂ ਨੇ ਕਹਿੰਦੇ ਵੀ ਤੂੰ ਖਾਂਦਾ ਕੀ, ਉਹ ਲਿਸਟ ਬਣਾਈ ਕੀ ਖਾਂਦਾ ਉਹਦੇ ਫੂਡ, ਫਿਰ ਉਹਨਾਂ ਨੇ ਲਿਸਟ 'ਚੋਂ ਕਟਾਇਆ ਵੀ ਤਾਂ ਕੀ ਨਹੀਂ ਖਾਣਾ, ਅਤੇ ਲਿਸਟ ਬਣਾ ਤੀ ਹਫ਼ਤੇ ਦੀ ਵੀ ਹਫ਼ਤੇ ਦੇ ਵਿੱਚ ਤੂੰ ਆਹ ਫੂਡ ਖਾਣੇ ਆ ਇੱਦਾਂ ਖਾਣੇ ਆ, ਅਤੇ ਕਹਿੰਦੇ ਫਿਰ ਇਲਾਜ, ਕਹਿੰਦੇ ਨਹੀਂ ਤੂੰ ਆਪਣੀ ਕੀਮੋਥੈਰੇਪੀ ਕਰਾਈ ਚੱਲ, ਅਤੇ ਉਹ ਤੂੰ ਤੇਰਾ ਸਹੀ ਹੋਣ ਲੱਗ ਪੈਣਾ, ਤੂੰ ਕੀਮੋਥੈਰੇਪੀ ਆਪਣੀ ਉਹ ਚੱਲਦੀ ਰੱਖ, ਉਹਨੂੰ ਨਾ ਬੰਦ ਕਰ, ਉਹਨੇ ਆਪੇ ਦੱਸ ਦੇਣਾ ਜਾਂ ਖਤਮ ਹੋ ਜਾਣਾ, ਅਤੇ 1 ਮਹੀਨਾ ਉਹਨਾਂ ਨੇ ਬਾਅਦ ਦੇ ਵਿੱਚੋਂ ਬੁਲਾਇਆ, ਅਤੇ 1 ਮਹੀਨੇ ਦੇ ਤੀਜੇ ਕੁ ਹਫ਼ਤੇ ਉਹ ਜਿਹੜੇ ਡਾਕਟਰ ਸੀ ਉਹਨਾਂ ਨੇ ਦੁਬਾਰਾ CT ਸਕੈਨ ਵਗੈਰਾ ਕੀਤਾ, ਦੇਖਿਆ ਤਾਂ ਉਹ ਵਾਕਿਆ ਘਟਣ ਲੱਗ ਗਿਆ, ਅਤੇ 3 ਕੁ ਮਹੀਨਿਆਂ ਦੇ ਵਿੱਚ ਉਹ ਖਤਮ ਹੀ ਹੋ ਗਿਆ, ਦਵਾਈ ਕੋਈ ਨਹੀਂ ਦਿੱਤੀ ਵੈਦ ਨੇ, ਸਿਰਫ ਖਾਣਾ ਸਹੀ ਕੀਤਾ, ਅਤੇ ਮੈਂ ਖੁਦ ਉਸ ਵੈਦ ਤੋਂ ਆਪਣੇ ਨਿਊਟ੍ਰੀਸ਼ਨ ਦੀ ਜਿਹੜੀ ਦਵਾਈ ਲੈਂਦਾ ਹਾਂ ਉਹ ਬਣਾ ਕੇ ਮੈਨੂੰ ਦਿੰਦੇ ਨੇ, ਮੈਨੂੰ ਉਹਨਾਂ 'ਤੇ ਯਕੀਨ ਹੈ, ਅਤੇ ਕਈ ਵਾਰੀ ਇੱਦਾਂ ਹੁੰਦਾ ਕਿ ਮੈਂ ਇੱਕ ਵਾਰੀ ਪੁੱਛਿਆ ਵੀ ਆਹ ਪ੍ਰੋਬਲਮ ਹੈ, ਸਾਰੇ ਪੇਪਰ ਵਗੈਰਾ ਕਿਸੇ ਹੋਰ ਸ਼ਖਸ ਦੇ ਮੈਂ ਦਿੱਤੇ ਉਹਨਾਂ ਨੂੰ ਬਣਾ ਕੇ, ਉਹ ਕਹਿੰਦੇ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, ਇਹਨਾਂ ਨੂੰ ਮੈਂਟਲੀ ਪ੍ਰੋਬਲਮ ਹੈ ਆਪਣੇ ਮਨ ਦੇ ਵਿੱਚ, ਉਹ ਇਹਨਾਂ ਦੇ ਮਨ 'ਚੋਂ ਦੂਰ ਕਰੋ ਆਪੇ ਠੀਕ ਹੋ ਜਾਣਾ, ਉਹ ਬਿਲਕੁਲ ਉੱਦਾਂ ਹੀ ਹੋਇਆ, ਉਹ ਥੋੜ੍ਹੀ ਕਾਉਂਸਲਿੰਗ ਕੀਤੀ ਉਹ ਸਹੀ ਹੋ ਗਏ, ਸੋ ਇਹਨਾਂ ਚੀਜ਼ਾਂ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਦੋ ਕੁ ਹਫ਼ਤੇ ਪਹਿਲਾਂ ਦੀ ਗੱਲ ਹੈ, ਸਾਡੇ ਪ੍ਰਧਾਨ ਸਾਹਿਬ ਉਹ ਬੜੇ ਗੈਸ ਦੀ ਪ੍ਰੋਬਲਮ ਹੋ ਗਈ ਉਹਨਾਂ ਨੂੰ, ਗੁਰਦੁਆਰਾ ਸਾਹਿਬ ਪਹਿਲਾਂ ਆਏ ਫਿਰ ਚਲੇ ਗਏ ਫਿਰ ਆਏ, ਮੈਂ ਕਿਹਾ ਕੀ ਹੋਇਆ, ਕਹਿੰਦੇ ਇੱਦਾਂ ਇੱਦਾਂ ਹੋਈ ਗੱਲ, ਅਤੇ ਮੈਂ ਕਿਹਾ ਕੋਈ ਨਹੀਂ, ਇਹ ਸਾਰੇ ਲੱਛਣ ਤਾਂ ਧਰਨ ਦੇ ਆ, ਉਹ ਆਪਾਂ ਧਰਨ ਚੈੱਕ ਕੀਤੀ ਸਾਰਿਆਂ ਨੇ ਬਾਅਦ 'ਚੋਂ ਕਮੇਟੀ ਤੋਂ, ਅਤੇ ਉਹਨਾਂ ਦੀ ਧਰਨ ਹਿੱਲੀ ਉਹ ਨਿਕਲੀ, ਉਹ ਠੀਕ ਹੀ, ਅਤੇ 5 ਮਿੰਟਾਂ 'ਚ ਠੀਕ ਹੋ ਗਏ, ਉਹ ਡਾਕਟਰ ਆ ਗੋਲੀਆਂ ਦੇਈ ਜਾਂਦੇ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹਜੇ ਅਨਐਕਸਪਲੋਰਡ ਹੈ ਐਲੋਪੈਥੀ ਵੱਲੋਂ, ਪਰ ਅੱਜ ਦੀ ਜਿਹੜੀ ਗੱਲਬਾਤ ਇਹ ਸੀ ਕਿ ਰੋਗ ਦਾਰੂ ਦੋਵੇਂ ਬੁੱਝੇ ਤਾਂ ਵੈਦ ਸੁਜਾਣ, ਕਿ ਉਹ ਕੋਈ ਵੀ ਐਲੋਪੈਥੀ ਹੋਵੇ ਆਯੁਰਵੈਦਿਕ ਹੋਵੇ ਕੋਈ ਵੀ ਵੈਦਗਿਰੀ ਹੋਵੇ ਜਾਂ ਕੋਈ ਵੀ ਕੰਸਲਟੈਂਟ ਹੋਵੇ ਕਿਸੇ ਵੀ ਚੀਜ਼ ਦਾ, ਉਹ ਪਹਿਲਾਂ ਉਸਦੀ ਸਮੱਸਿਆ ਨੂੰ ਬੁੱਝਵੇ ਫਿਰ ਹੱਲ ਉਹਦਾ ਲੱਭਿਆ ਜਾ ਸਕਦਾ ਹੈ। ਪਰ ਜੇ ਸਮੱਸਿਆ ਦਾ ਹੀ ਨਹੀਂ ਪਤਾ, ਉਹਦੇ ਪਿੱਛੇ ਫਾਊਲ ਪਲੇ ਆ ਵੀ ਇਹਨੂੰ ਵਧਾਉਣਾ ਆ ਆਪਾਂ ਇਹਨੂੰ ਚੋਣਾ ਆ ਇਹਨੂੰ ਇਹ ਤੋਂ ਪੈਸੇ ਖਾਣੇ ਆ, ਫਿਰ ਨਾ ਇਲਾਜ ਹੈ ਅਤੇ ਨਾ ਉਹ ਵੈਦ ਜਿਹੜਾ ਵਧੀਆ ਗਿਣਿਆ ਜਾਂਦਾ ਹੈ। ਇਹ ਸੀ ਅੱਜ ਦੀ ਗੱਲਬਾਤ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਸੀ। ਸਿੱਟਾ ਇਹ ਹੈ ਕਿ ਅਲਟਰਨੇਟਿਵ ਵੀ ਹੈਗੇ ਨੇ ਅਤੇ ਡਾਇਰੈਕਟ ਇਲਾਜ ਵੀ ਹੈਗੇ ਨੇ, ਦੋਨਾਂ ਨੂੰ ਹੀ ਕਰਨਾ ਚਾਹੀਦਾ, ਇੱਦਾਂ ਛੱਡ ਕੇ ਨਹੀਂ ਕਰਨਾ, ਇਕੱਲਾ ਇੱਕ 'ਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ, ਅਲਟਰਨੇਟਿਵ ਜਿਹੜਾ ਉਸ ਦੇ ਬਾਰੇ ਵੀ ਆਪਾਂ ਨੂੰ ਸੋਚਣਾ ਚਾਹੀਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਵਿਚਾਰ ਤੋਂ ਬਾਅਦ ਗੱਲਾਂ ਬਾਤਾਂ ਆਪਾਂ ਜਾਰੀ ਰੱਖਾਂਗੇ ਅਤੇ ਆਪਾਂ ਆਪਣੇ ਸਪੋਂਸਰਸ ਦੀਆਂ ਗੱਲਾਂ ਥੋੜ੍ਹੀਆਂ ਕਰ ਲਈਏ, ਅਤੇ ਸਪੋਂਸਰਸ ਸਾਡੇ ਮੈਂ ਉਹਨਾਂ ਨੂੰ ਜੀ ਗਰੇਵਾਲ ਬ੍ਰਦਰਸ, ਇਹਨਾਂ ਦਾ ਆਟਾ ਮੈਂ ਇਹ ਗੱਲ ਤਾਂ ਕਰਨਾ ਚਾਹੁੰਦਾ ਸੀਗਾ ਕਿ ਆਪਣੀਆਂ ਚੱਕੀਆਂ ਨੇ ਆਪਣੀ ਕਣਕ ਹੈ, ਇਹ ਸਲੋ ਗ੍ਰਾਇੰਡਿੰਗ ਕਰਦੇ ਨੇ ਜਿਹਨੂੰ ਘਰਾਟ ਦੀ ਘਰਾਟ ਦਾ ਆਟਾ ਕਹਿੰਦੇ ਨੇ, ਹੌਲਾ ਪੀਣਾ, ਅਤੇ ਉਹ ਪ੍ਰੋਟੀਨ ਉਹ 'ਚ ਜਲਦਾ ਨਹੀਂ ਹੈਗਾ, ਅਤੇ ਹੋਰ ਦਾਲਾਂ ਬੜੇ ਪ੍ਰੋਡਕਟ ਨੇ ਇਹਨਾਂ ਦੇ, ਸੋ ਜ਼ਰੂਰ ਤੁਸੀਂ ਕੰਸਿਡਰ ਕਰਨਾ। ਇੰਸਟਰਮਿਟ ਜਿਹੜੇ ਕਿ ਇੰਡੀਆ ਨੂੰ ਪੈਸੇ ਭੇਜਣ ਦੇ ਲਈ ਸਾਰਿਆਂ ਨੇ ਵਧੀਆ ਐਪ ਮੈਨੂੰ ਲੱਗੀ ਆ, ਅਤੇ ਸਾਨੂੰ ਸਪੋਂਸਰ ਵੀ ਕਰ ਰਹੇ ਨੇ, ਅਸੀਂ ਯੂਜ਼ ਵੀ ਕਰ ਰਹੇ ਨੇ, ਬਹੁਤ ਸਾਰੇ ਸਰੋਤੇ ਸਾਡੇ ਯੂਜ਼ ਕਰਨ ਲੱਗ ਪਏ ਨੇ, ਵਰਤਣ ਲੱਗ ਰਹੇ, ਸੋ ਇਹਨਾਂ ਦੇ ਰੇਟ ਵੀ ਬਹੁਤ ਮਤਲਬ ਵਧੀਆ ਹੁੰਦੇ ਨੇ, ਗੂਗਲ ਨਾਲੋਂ 50 ਸੈਂਟ 50 ਪੈਸੇ ਵੱਧ ਹੀ ਹੁੰਦੇ ਨੇ, ਸੋ ਜ਼ਰੂਰ ਇਹਨਾਂ ਦੀ ਐਪ ਇੰਸਟਾਲ ਕਰੋ, ਇਹਨਾਂ ਤੋਂ ਮਦਦ ਲਓ। ਅਤੇ ਪਰਮਜੀਤ ਧਾਲੀਵਾਲ ਸਾਡੇ ਬੜੇ ਪੁਰਾਣੇ ਲਿਸਨਰਸ ਨੇ, ਸਪੋਰਟਰ ਨੇ, ਅਤੇ ਇਹ ਹਰਮਨ ਰੇਡੀਓ ਨੂੰ ਪ੍ਰੋਗਰਾਮ ਨੂੰ ਇਸ ਨੂੰ ਸਪੋਂਸਰ ਕਰਦੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਅਤੇ ਸਾਡੇ ਮਿਨਹਾਸ, ਅੰਮ੍ਰਿਤਪਾਲ ਸਿੰਘ ਮਿਨਹਾਸ ਐਂਡ ਕੋ, ਅਕਾਊਂਟੈਂਟ, ਨੀਟ ਐਂਡ ਕਲੀਨ ਅਕਾਊਂਟੈਂਟ, ਬਹੁਤ ਵਧੀਆ ਕੰਮ, ਅਤੇ ਕਦੇ ਕੋਈ ਟਰਬਲ ਨਹੀਂ, ਕਈ ਕੋਈ ਨਹੀਂ। ਸੋ ਇਹਨਾਂ ਨੂੰ ਜ਼ਰੂਰ ਤੁਸੀਂ ਟਰਾਈ ਕਰ ਸਕਦੇ ਹੋ, ਅਤੇ ਕੋਈ ਵੀ ਕੰਪਨੀ ਲੈਵਲ ਦਾ ਹੋਵੇ ਕੰਮ, ਇੰਡੀਵਿਜੁਅਲ ਲੈਵਲ ਦਾ ਹੋਵੇ, ਬ੍ਰਿਲੀਅੰਟ। ਸੋ ਬਹੁਤ ਵਧੀਆ ਸਰਵਿਸਿਜ ਇਹ ਦਿੰਦੇ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਹੀ ਮਿੱਤਰ ਪਿਆਰਿਆਂ ਦਾ। ਅਤੇ ਪਿਆਰਿਓ, ਅੱਜ ਤੁਹਾਨੂੰ ਇੱਕ ਗੀਤ ਸੁਣਾਉਣਾ ਹੈ। ਅੱਜ ਕਾਪੀਰਾਈਟ ਦਾ ਇਸ਼ੂ ਕੋਈ ਨਹੀਂ, ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਕਿ ਤੁਸੀਂ ਅਗਰ ਗੀਤ ਗਾਉਂਦੇ ਹੋ, ਤੁਹਾਨੂੰ ਕੋਈ ਸ਼ੌਂਕ ਹੈ ਗਾਣ ਪਾਉਣੀ ਦਾ, ਤਾਂ ਕਵਿਤਾ ਪੜ੍ਹਨ ਦਾ, ਤਾਂ ਤੁਸੀਂ ਗਾ ਸਕਦੇ ਹੋ। ਅਤੇ ਅਸੀਂ ਚਾਹੁੰਦੇ ਹਾਂ ਕਿ ਆਪਣੇ ਲਿਸਨਰਸ ਜਿਹੜੇ ਨੇ ਉਹ ਸਾਨੂੰ ਵੀਡੀਓ ਭੇਜਣ, ਆਪਣੇ 2 ਜਾਂ 3 ਮਿੰਟ ਦੇ। ਅਤੇ ਸਾਡੇ ਬੜੇ ਹੀ ਪਿਆਰੇ ਸੁਖਵਿੰਦਰ ਸਿੰਘ ਭੁੱਲਰ ਹੁਣੀ ਜੁੜਦੇ ਨੇ ਐਡਲੇਡ ਤੋਂ, ਅਤੇ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਆ ਪਿਛਲੇ ਹਫ਼ਤੇ। ਮੈਂ ਸਿਡਨੀ ਨੂੰ ਜਾ ਰਿਹਾ ਸੀ ਕੱਲ੍ਹ, ਵੈਸੇ ਮੈਂ ਮਾਫ਼ੀ ਵੀ ਮੰਗਣੀ ਹੈ, ਮੈਂ ਦੱਸੂੰਗਾ ਅਮਰੀਕ ਭਾਜੀ ਨੂੰ, ਮੈਂ ਕੱਲ੍ਹ ਫਲਾਇੰਗ ਵਿਜ਼ਿਟ ਕੀਤੀ ਆ ਅਤੇ ਉਹ ਮੈਂ ਪ੍ਰੋਗਰਾਮ ਮਿਸ ਕੀਤਾ। ਅਤੇ ਰਾਹ ਦੇ ਵਿੱਚ ਮੇਰੀ ਗੱਲਬਾਤ ਹੁੰਦੀ ਸੀ ਭੁਪਿੰਦਰ ਸਿੰਘ ਹੋਣਾ ਨਾਲ, ਅਤੇ ਮੈਨੂੰ ਪਤਾ ਲੱਗਾ ਕਿ ਇਹ ਬਹੁਤ ਸ਼ੌਂਕ ਰੱਖਦੇ ਨੇ, ਇਹਨਾਂ ਦੀ ਹੋਬੀ ਹੈ। ਇਹ ਹੋਬੀ ਹੋਣੀ ਚਾਹੀਦੀ ਸਾਰਿਆਂ ਦੀ ਕੋਈ ਨਾ ਕੋਈ, ਕਿਸੇ ਦੀ ਗਾਰਡਨਿੰਗ ਦੀ ਹੋਬੀ ਹੁੰਦੀ ਹੈ, ਕਿਸੇ ਦੀ ਗਾਉਣ ਦੀ ਹੋਬੀ ਹੁੰਦੀ ਹੈ, ਕਿਸੇ ਦੀ ਖਾਣ ਦੀ ਹੋਬੀ ਹੁੰਦੀ ਹੈ। ਖਾਣ ਦਾ ਥੋੜ੍ਹੀ ਹੋਬੀ ਮੈਨੂੰ ਠੀਕ ਨਹੀਂ ਲੱਗੀ, ਪਰ ਪੀਣ ਦੀ ਵੀ ਨਹੀਂ ਠੀਕ ਲੱਗਦੀ, ਪਰ ਗਾਉਣ ਦੀ, ਗਾਰਡਨ ਦੀ, ਹੈ ਨਾ, ਇਸ ਤਰ੍ਹਾਂ ਦੀਆਂ, ਮਤਲਬ ਟਰੈਵਲ ਦੀ, ਅਤੇ ਜ਼ਰੂਰ ਰੱਖਣੀ ਚਾਹੀਦੀ। ਅਤੇ ਮਤਲਬ ਕਿਆ ਬਾਤ ਹੈ, ਮੈਂ ਨਾ ਇਹ ਗੀਤ ਤੁਹਾਡੇ ਲਈ ਪੇਸ਼ ਕਰਦਾ ਅਤੇ ਤੁਸੀਂ ਜ਼ਰਾ ਸੁਣਿਓ, ਅਤੇ ਮੈਂ ਵੀ, ਆਪਾਂ ਸੁਣਦੇ ਇਕੱਠੇ, ਰਲ ਕੇ ਸੁਣਦੇ ਹਾਂ, ਅਤੇ ਤੁਸੀਂ ਫੀਡਬੈਕ ਜ਼ਰੂਰ ਦਿਓ। ਤਾਂ ਲਓ ਜੀ, ਭੁਪਿੰਦਰ ਸਿੰਘ ਭੁੱਲਰ ਐਡਲੇਡ ਤੋਂ।
मुझे इश्क है तुझी से मेरी जान जिंदगानी, तेरे पास मेरा दिल है मेरे प्यार की निशानी। मुझे इश्क है तुझी से मेरी जान जिंदगानी, तेरे पास मेरा दिल है मेरे प्यार की निशानी। इश्क है तुझी से मेरी जिंदगी में तू है, मेरे पास क्या कमी है, जिसे गम नहीं खिजा था है, जिसे गम नहीं किसा का वो पार तूने दी है। मेरे हाल पर हुई है तेरी खास मेहरबानी, तेरे पास मेरा दिल है मेरे प्यार की निशानी। मुझे इश्क है तुझी से बेखुदी की राहें, ये हसीन लब नशीले, ये झुकी झुकी निगाहें, तेरे हुस्न ने दिखाई मुझे बेखुदी की राहें, ये हसीन लब नशीले, ये झुकी झुकी निगाहें, तेरी जुल्फ से उठी है ये घटाओं की जवानी, तेरे पास मेरा दिल है मेरे प्यार की निशानी। मुझे इश्क है तुझी से मेरी
क्या बात है जी, बहुत खूबसूरत, बहुत वधिया मैनू लग्या। तो तुसी भी फीडबैक जरूर देनी जी। भुपिंदर सिंह भुल्लर एडलेट तो उन्होंने एक गीत तैयार किया, तो म्यूजिक भी इन्हों का अपना ही है, इन्हों की एक टीम है। तो ये दसते सी कि एक ग्रुप बनाया हुआ इन्होंने, मतलब उत्थे प्रैक्टिस करते ने, इंटरनेशनल ग्रुप व्हाट्सएप ते होर जरिए दे राही ते रिकॉर्डिंग्स करते ने। क्या बात है। तो हुण मैं चाहवांगा कि अमरीक भाजी भी बैटिंग प्रैक्टिस कर रहे थे, बैट दे नाल जिदा कर रहे हैं क्रिकेट, क्योंकि क्रिकेट सीजन चल रहा है। तो दूजी गल उन्होंने ना इदा अंदर कह लो कि चांगड़ा उठ रही हैं, क्योंकि वह भी पूछ वाला तो ट्रेनिंग लै रहे हैं गाण की। तो उन्होंने भी चंगा लग्या कि ऑस्ट्रेलिया दे विच जिहड़ी गायकी आ उह प्रफुल्लित हो रही है, तो मैं उन्होंने प्रोग्राम दे विच शामिल कर लवां। ते सत श्री अकाल बने। सत श्री अकाल भाजी जी आया नू, गुड मॉर्निंग, की हाल चाल है?
ਅਸੀਂ ਹਾਲ ਅਮਨਦੀਪ ਦੇ, ਅੱਜ ਤਾਂ ਭੁੱਲਰ ਸਾਹਿਬ ਨੇ ਕਮਾਲ ਹੀ ਕਰਤੀ, ਇਹ ਤਾਂ ਰੇਡੀਓ ਕਮੈਂਟਰੀ ਸੁਣਦਾ ਰਿਹਾ ਕ੍ਰਿਕਟ ਦੀ, ਇਹ ਤਾਂ ਪਤਾ ਨਹੀਂ ਸੀ ਵੀ ਗਾਣੇ ਵੀ ਬਹੁਤ ਵਧੀਆ ਵਧੀਆ ਗਾਉਂਦੇ ਆ। ਇਹ ਦੋ ਤਿੰਨ ਘਟਨਾਵਾਂ ਅਮਨਦੀਪ ਵਾਪਰੀਆਂ ਜਿਹੜੀਆਂ ਤੁਸੀਂ ਅੱਜ ਦੱਸੀਆਂ, ਤਾਂ ਬਹੁਤ ਵਧੀਆ ਗੱਲ ਦੱਸੀ ਕਿ ਇਹਨਾਂ ਨੇ ਇੰਟਰਨੈਸ਼ਨਲ ਇੱਕ ਹੱਬ ਬਣਾਈ ਹੋਈ ਹੈ ਮਿਊਜ਼ਿਕ ਦੀ। ਮੈਂ ਵੀ ਕਈ ਬੋਲਦਾ ਸੀ ਕਿ ਗਾਣੇ ਰਿਕਾਰਡ ਕਰਾਉਣੇ ਕਿੱਥੇ ਜਾ ਕੇ ਕਰਾਈਏ, ਗਾਣੇ ਗਾਉਣ ਦਾ ਸਾਨੂੰ ਵੀ ਮਾੜਾ ਮੋਟਾ ਸ਼ੌਕ ਹੈਗਾ ਆ, ਤੇ ਅਸੀਂ ਵੀ ਆਵਾਂਗੇ ਐਡਲੇਡ ਤੇ ਨਾਲੇ ਇਹਨਾਂ ਨੂੰ ਮਿਲਾਂਗੇ, ਨਾਲੇ ਆਪਣੇ ਇੱਕ ਇੱਕ ਜੇ ਇਹਨਾਂ ਦੀ ਮਿਹਰਬਾਨੀ ਹੋਈ ਤਾਂ ਗਾਣਾ ਵੀ ਸਾਡਾ ਇੱਕ ਅੱਧਾ ਰਿਕਾਰਡ ਸ਼ਾਇਦ ਕਰ ਦਊਗੇ, ਇਹ ਤੁਹਾਡੇ ਸਿਫਾਰਿਸ਼ ਪਾਵਾਂਗੇ। ਤੇ ਇਹ ਤਾਂ ਗਾਣਾ ਜਿੱਦਾਂ ਮੁਹੰਮਦ ਰਫੀ ਦੀ ਜ਼ਿਆਦਾ ਹੀ ਕਰਾਤੀ, ਮੁਹੰਮਦ ਰਫੀ ਤਾਂ ਅਸੀਂ ਲੱਗਦੇ ਪਰ ਗਾਣਾ ਇਹ ਗਾਉਂਦੇ ਆ, ਕਮਾਲ ਹੋ ਗਈ ਆ।
ਏਦਾਂ ਕਰੋ ਤੁਸੀਂ, ਏਦਾਂ ਕਰੋ ਤੁਸੀਂ ਮੋਹਰੇ ਵੀਡੀਓ ਐਕਟਰ ਬਣ ਜਾਓ, ਮਤਲਬ ਬੋਲਾ ਲਾਉਣ ਵਾਲੇ, ਕਿਉਂਕਿ ਤੁਸੀਂ ਰਫੀ ਸਾਹਿਬ ਨਾਲ ਕਾਫੀ ਮਿਲਦੇ।
ਵੀਡੀਓ ਐਕਟਰ ਨਹੀਂ ਬਣੀ, ਵੀਡੀਓ ਐਕਟਰ ਨਹੀਂ ਬਣਨਾ, ਪਹਿਲਾਂ ਸਾਰੇ ਆਪਣੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਕਹਿ ਦਈਏ ਜਿਹੜੇ ਇਸ ਵੇਲੇ ਸਾਨੂੰ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਸੁਣ ਰਹੇ ਆ ਤੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਿਹਾ। ਮੈਂ ਵੀ ਅਮਨਦੀਪ ਅੱਜ ਸਵੇਰ ਤੋਂ ਹੀ ਤੁਹਾਡੇ ਪ੍ਰੋਗਰਾਮ ਦਾ ਕਾਫੀ ਆਨੰਦ ਮਾਣ ਰਿਹਾ ਆ। ਜਿੱਦਾਂ ਤੁਸੀਂ ਖੁਰਾਕ ਬਾਰੇ ਗੱਲ ਦੱਸੀ, ਕੱਲ੍ਹ ਹੀ ਦਲਜੀਤ ਸਿੰਘ ਮਹਿਤਾ ਚੌਕ ਬੋਲ ਰਹੀ ਸੀ, ਮੈਂ ਕਿਹਾ ਸ਼ੂਗਰ ਦਾ ਕੀ ਇਲਾਜ ਆ, ਜਿਹੜਾ ਸ਼ੂਗਰ ਲੈਵਲ ਆ ਵੱਖ ਵੱਖ ਇਨਸਾਨਾਂ ਦਾ ਵੱਖ ਵੱਖ ਸ਼ੂਗਰ ਲੈਵਲ ਹੋ ਸਕਦਾ ਆ, ਤਾਂ ਉਹਨਾਂ ਨੇ ਕਿਹਾ ਸ਼ੂਗਰ ਲੈਵਲ ਦਾ ਕੋਈ ਖਾਸ ਇਲਾਜ ਨਹੀਂ ਹੈ, ਇਹਦੇ ਦੋ ਤਿੰਨ ਖਾਣ ਪੀਣ 'ਤੇ ਤੁਹਾਨੂੰ ਕੰਟਰੋਲ ਰੱਖਣਾ ਪੈਂਦਾ ਆ। ਜਿੱਦਾਂ ਤੁਸੀਂ ਮੈਦੇ ਵਾਲੀਆਂ ਚੀਜ਼ਾਂ ਨਹੀਂ ਖਾਣੀਆਂ, ਸਬਜ਼ੀਆਂ ਖਾਣੀਆਂ ਆ, ਮੀਟ ਤੋਂ ਪਰਹੇਜ਼ ਰੱਖੋ, ਜਾਂ ਦੁੱਧ ਵਾਲੇ ਜੇ ਪ੍ਰੋਡਕਟਸ ਆ, ਡੈਰੀ ਪ੍ਰੋਡਕਟਸ ਆ, ਅਗਰ ਤੁਸੀਂ ਉਹਨਾਂ ਤੋਂ ਪਰਹੇਜ਼ ਰੱਖਦੇ ਆ ਤਾਂ ਸ਼ੂਗਰ ਦਾ ਇਲਾਜ ਬਹੁਤ ਹੱਦ ਤੱਕ ਤੁਸੀਂ ਆਪ ਹੀ ਕਰ ਸਕਦੇ ਆ। ਜਿਹੜੀ ਤੁਸੀਂ ਖਾਣ ਪੀਣ ਦੀ ਅਮਨਦੀਪ ਗੱਲ ਕੀਤੀ ਆ ਨਾ, ਇਹ ਬਿਲਕੁਲ ਸੱਚੀ ਗੱਲ ਆ ਕਿ ਜਿਹੜੇ ਇਲਾਜ ਵੀ ਕਰਾਉਣੇ ਚਾਹੀਦੇ ਆ, ਜਿਹੜੀਆਂ ਦਵਾਈਆਂ ਡਾਕਟਰ ਦਿੰਦੇ ਉਹ ਵੀ ਖਾਣੀਆਂ ਚਾਹੀਦੀਆਂ, ਲੇਕਿਨ ਉਹਦੇ ਵਿੱਚ ਤਬਦੀਲੀ ਕਰਕੇ, ਆਪਣੇ ਖਾਣ ਪੀਣ ਵਿੱਚ ਤਬਦੀਲੀ ਕਰਕੇ, ਰਸੋਈ ਦੇ ਵਿੱਚ ਤਬਦੀਲੀ ਕਰਕੇ, ਹਰ ਬਿਮਾਰੀ ਕਹਿੰਦੇ ਆ ਰਸੋਈ ਤੋਂ ਹੀ ਸ਼ੁਰੂ ਹੁੰਦੀ ਆ ਤੇ ਰਸੋਈ ਵਿੱਚ ਹੀ ਖਤਮ ਹੋ ਜਾਂਦੀ ਆ। ਇਹ ਗੱਲ ਤੁਸੀਂ ਮੰਨੋ ਜਾਂ ਨਾ ਮੰਨੋ, ਪਰ ਲੁੱਕ ਵੀ ਅੱਜ ਬਹੁਤ ਵਧੀਆ ਲੱਗ ਰਹੀ ਹੈ, ਕਾਲੀ ਪੱਗ ਬੰਨੀ ਆ ਤੇ ਨਾਲ ਜਿਹੜੀ ਕਮੀਜ਼ ਦਾ ਰੰਗ ਮੈਨੂੰ ਯਾਦ ਨਹੀਂ ਆ ਰਿਹਾ, ਬਹੁਤ ਸੋਹਣਾ ਲੱਗ ਰਿਹਾ ਤੁਹਾਡਾ ਅੱਜ
ਬਿਸਕੁਟੀ
ਬਿਸਕੁਟੀ ਪਾਈ ਹੋ, ਬਿਸਕੁਟੀ ਕਹਿੰਦੇ ਆ
ਤੁਸੀਂ ਭਾਜੀ। ਅੱਜ ਮੈਨੂੰ ਸਮਝ ਨਹੀਂ ਆਉਂਦੀ ਇਹ ਅੱਜ ਟਾਈ ਲਾ ਕੇ ਆਏ ਆ ਕੀ ਗੱਲ ਖੈਰ ਹੈ ਕੋਈ, ਮਤਲਬ
ਨਹੀਂ ਟਾਈ ਲਾਉਣ ਦਾ ਵੀ ਇੱਕ ਕਾਰਨ ਆ, ਉਹ ਮੈਨੂੰ ਨਾ ਇੱਕ ਤਾਂ ਦਲਜੀਤ ਭਾਜੀ ਮਿਲੇ ਤੇ ਹੋਰ ਵੀ ਮੈਨੂੰ ਸੱਜਣ ਮਿਲੇ ਤੇ ਉਹ ਕਹਿੰਦੇ ਵੀ ਤੂੰ ਪੜ੍ਹਿਆ ਕਿੰਨਾ ਆ,
ਅੱਛਾ
ਵੀ ਟੀਚਰ ਨੇ ਕਹਿ ਤਾਂ ਪੜ੍ਹਿਆ ਕਿੰਨਾ, ਮੈਂ ਕਿਹਾ MBA ਕੀਤੀ ਵਾ, MBA,
अच्छा
ਤੇ ਕਹਿੰਦੇ MBA ਕੀਤੀ ਵਾ, ਉਹ ਕਹਿੰਦੇ ਵੀ ਟਾਈ ਤਾਂ ਕਦੇ ਲਾਈ ਨਹੀਂ ਹੈ, ਉਹ ਤਾਂ ਮੈਂ ਲਾਈ ਆ ਜੇ ਟਾਈ, ਉਹ MBA ਬਾਹਰ ਆਉਂਦੀ ਆ।
MBA ਦਿਖਾ ਲੈਣ ਲਈ ਟਾਈ ਲਾਈ।
ਟਾਈ ਰੱਖੀ ਹੋਆ, ਮੇਰੇ ਕੋ ਕਈ ਟਾਈਆਂ ਆ, ਟਾਈ ਮੈਂ ਬੰਨਦਾ ਨੀ ਹੈ, ਮੇਰੇ ਕੋ ਏਦਾਂ ਹੀ ਜਿੱਦਾਂ ਹੈਂਗ ਆਨ ਟਰਾਈਆਂ ਨੀ ਹੁੰਦੀਆਂ ਜਿੱਦਾਂ ਟੰਗੀਆਂ ਹੁੰਦੀਆਂ,
ਟੈਂਪਰੇਰੀ
ਉਦਾਂ ਨੀ, ਟੈਂਪਰੇਰੀ ਕਈ ਆ।
ਦਿਖਾਓ
ਤੇ
ਤਾਂ,
ਉਹ
ਹੈਗੀਆਂ
ਮੈਂ
ਲੱਗ ਗਏ ਪਈਆਂ ਕਿ ਫਿਰ ਅਗਲੇ ਪ੍ਰੋਗਰਾਮ ਦਿਖਾ
ਨਹੀਂ,
ਲੈਣੀ?
ਜੇ ਤੁਸੀਂ ਮੈਨੂੰ ਮੈਨੂੰ ਤੇ ਆਫ ਕਰ ਦੋਗੇ ਸਕਰੀਨ ਤੋਂ, ਮੈਂ ਜਾ ਕੇ ਲਿਆ ਕੇ ਤੁਹਾਨੂੰ ਦਿਖਾ ਵੀ ਸਕਦਾ।
ਨਹੀਂ ਫਿਰ ਉਹ ਨਹੀਂ, ਉਹ ਅਗਲੇ ਹਫਤੇ ਲਈ ਰੱਖੋ ਪ੍ਰੋਜੈਕਟ ਇਹ, ਤਾਂ ਕਿਉਂਕਿ ਕਈਆਂ ਨੂੰ ਪ੍ਰੋਬਲਮ ਹੈ ਟਾਈ ਬੰਨਣ ਬੰਨਣ ਦੀ ਪ੍ਰੋਬਲਮ ਹੈ। ਚਲੋ ਮੈਂ ਤਾਂ ਬੰਨਦਾ ਰਿਹਾ ਕਿਉਂਕਿ ਸਕੂਲੇ ਸਾਨੂੰ ਸਿਖਾਈਆਂ ਸੀ।
ਪ੍ਰੋਬਲਮ ਤਾਂ ਰੱਖਣੀ ਨਹੀਂ ਚਾਹੀਦੀ ਅਮਨਦੀਪ, ਅੱਜ ਕੱਲ੍ਹ ਤਾਂ ਬਹੁਤ ਵਧੀਆ ਸੈਲਫ ਨੋਟਡ ਟਾਈਆਂ ਮਿਲ ਜਾਂਦੀਆਂ। ਮੇਰੇ ਬ੍ਰਦਰ ਨੇ ਮੈਨੂੰ 6 ਟਾਈਆਂ ਲੈ ਕੇ ਦਿੱਤੀਆਂ ਜਦੋਂ ਰੀਸੈਂਟਲੀ ਇੰਗਲੈਂਡ ਗਏ ਸੀ, ਵੱਖ ਵੱਖ ਕਲਰ ਦੀਆਂ। ਤੁਸੀਂ ਕਿਸੇ ਵੇਲੇ ਜਿਹੜੀ ਮਰਜ਼ੀ ਟਾਈ ਬਦਲਾ, ਮਰਜ਼ੀ ਮੈਡਮ ਆਫ ਕਰੋ, ਮੈਂ ਦੂਜੀ ਟਾਈ ਲਾ ਲੈਣੀ ਆ, ਜਿਹਦਾ ਕਮਾਲ ਹੀ ਕਰੀ ਜਾਂਦੇ ਆ। ਤਾਂ ਇਹ ਚਲੋ ਅਗਲੇ
ਅਗਲੇ
ਹਫਤੇ
ਹਫਤੇ ਅਗਲੇ ਹਫਤੇ ਇਹ ਸ਼ੋਸ਼ਾ ਅਗਲੇ ਹਫਤੇ ਕਰਾਂਗੇ।
ਹਫਤੇ ਕਰਾਂਗੇ। ਤੇ ਜਿਹੜੀ ਇਹ ਖਾਣ ਪੀਣ ਦੀਆਂ ਚੀਜ਼ਾਂ ਆਉਂਦੀ, ਜਿੱਦਾਂ ਹਲਦੀ ਦੀ, ਹਲਦੀ ਤੁਸੀਂ ਗੱਲ ਕਰ ਰਹੇ ਸੀ ਨਾ, ਹਲਦੀ ਥੋੜੀ ਜਿਹੀ ਗਰਮ ਹੁੰਦੀ ਆ, ਇੱਕ ਹਫਤੇ ਦੇ ਵਿੱਚ 1-2 ਵਾਰ ਜੇ ਤੁਸੀਂ ਲੈ ਲਓ ਨਾ, ਦੁੱਧ ਦੇ ਵਿੱਚ ਪਾ ਕੇ ਸ਼ਾਮ ਨੂੰ ਜਾਂ ਉਦਾਂ ਘੋਲ ਕੇ ਪੀ ਲਓ, ਉਹਦੇ ਫਾਇਦੇ ਬੜੇ ਹੁੰਦੇ ਆ, ਬਹੁਤ ਜ਼ਿਆਦਾ ਫਾਇਦੇ ਹੁੰਦੇ ਆ। ਐਂਟੀ ਐਂਟੀ ਬੈਕਟੀਰੀਅਲ, ਐਂਟੀ ਕਈ ਕਹਿੰਦੇ ਨਾ, ਐਂਟੀ ਕੈਂਸਰ ਵੀ ਹੁੰਦਾ,
ਐਂਟੀ ਇਨਫਲਾਮੇਟਰ, ਐਂਟੀ ਇਨਫਲਾਮੇਟਰੀ,
ਐਂਟੀ ਇਨਫਲਾਮੇਟਰੀ ਹੁੰਦਾ ਆ। ਤੇ ਜਿਹੜੇ ਲਸਣ ਆ, ਅਦਰਕ ਆ, ਪਿਆਜ਼ ਆ, ਜਾਂ ਕੋਈ ਵੀ ਇੱਦਾਂ ਦੀਆਂ ਸਬਜ਼ੀਆਂ ਆ, ਇਹ ਬੜੀਆਂ ਲਾਭਕਾਰੀ ਆ। ਤੁਸੀਂ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਆ। ਐਲੋਪੈਥੀ ਨੂੰ ਵੀ ਨਾਲ ਨਾਲ ਅਪਣਾਉਣਾ ਚਾਹੀਦਾ, ਨਾਲ ਨਾਲ ਜਿਹੜੇ ਤੁਹਾਡੇ ਲਾਈਫ ਸਟਾਈਲ ਆ, ਇਹਦੇ ਵਿੱਚ ਵੀ ਕਾਫੀ ਚੇਂਜਸ ਕਰਨੀਆਂ ਚਾਹੀਦੀਆਂ ਲਾਈਫ ਸਟਾਈਲ ਦੇ ਵਿੱਚ। ਸੈਰ ਕਸਰਤ, ਥੋੜਾ ਜਿਹਾ ਮਿਲਣਾ ਗੁਲਣਾ ਇੱਕ ਦੂਜੇ ਨਾਲ, ਚਲੋ ਇਹ ਤਾਂ ਕਈ ਨਹੀਂ ਕਰ ਵੀ ਸਕਦੇ, ਲੇਕਿਨ ਸੈਰ ਕਰਨੀ, ਥੋੜੀ ਜਿਹੀ ਐਕਸਰਸਾਈਜ਼ ਕਰਨੀ, ਥੋੜਾ ਜਿਹਾ ਪੜ੍ਹਨਾ, ਥੋੜਾ ਜਿਹਾ ਲਿਖਣਾ, ਜੋ ਵੀ ਤੁਹਾਡਾ ਸ਼ੌਕ ਆ, ਗਾਣਾ ਗਾਣਾ, ਜਿੱਦਾਂ ਅਸੀਂ ਵੀ ਹੁਣ ਗਾਣਾ ਸਿੱਖ ਰਹੇ ਹਾਂ, ਤੇ ਇਹ ਜਿੱਦਾਂ ਹੁਣ ਭੁੱਲਰ ਸਾਹਿਬ ਨੇ ਗਾਣਾ, ਉਹ ਤਾਂ ਕਮਾਲ ਹੀ ਕਰ ਦਿੱਤੀ। ਇੱਦਾਂ ਤਾਂ ਮੈਂ ਤਾਂ ਉਹਨਾਂ ਕੋਲ ਮਿਲਣ ਜਾਣਾ ਪੈਣਾ, ਮੈਨੂੰ
ਭਾਜੀ
1-2 ਗਾਣੇ
ਆਪਾਂ ਇੱਦਾਂ ਆ,
ਸਿਫਾਰਿਸ਼ ਕਰ।
ਨਹੀਂ ਮੈਂ ਕਰਾਂਗਾ ਸਿਫਾਰਿਸ਼, ਮੈਂ ਤੁਹਾਡੀ ਇੰਟਰੋਡਕਸ਼ਨ ਕਰਾਵਾਂਗਾ। ਹਰਮਨ ਰੇਡੀਓ ਪਰਿਵਾਰ ਹੈ, ਆਪਾਂ ਇੱਦਾਂ ਹੀ ਜੁੜਦੇ ਹਾਂ ਸਾਰੇ ਇੱਕ ਦੂਜੇ ਦੇ ਨਾਲ। ਆਪਣੇ ਬ੍ਰਿਸਬੇਨ ਵਾਲੇ ਸੁਰਜੀਤ ਸਿੰਘ, ਉਹਨਾਂ ਨੇ ਵੀ ਆਪਾਂ ਨੂੰ ਗੀਤ ਭੇਜਿਆ ਸੀ ਕੁਛ ਹਫ਼ਤੇ ਪਹਿਲਾਂ। ਸੋ ਮੈਂ ਇੱਕ ਵਾਰੀ ਫੇਰ ਗੁਜ਼ਾਰਿਸ਼ ਕਰਦਾ ਆਪਣੇ ਸਾਰੇ ਸਰੋਤਿਆਂ ਨੂੰ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸ਼ੌਂਕ ਹੈ, ਮਤਲਬ 2 ਜਾਂ 3 ਮਿੰਟ ਦੀ ਕੋਈ ਵੀ ਆਈਟਮ, ਕਵਿਤਾ ਹੋਵੇ, ਗੀਤ ਹੋਵੇ, ਕੋਈ ਚਲੋ ਹਾਸੇ ਵਾਲੀ ਚੀਜ਼ ਹੋਵੇ, ਤਾਂ ਉਹ ਜ਼ਰੂਰ ਸਾਨੂੰ ਭੇਜੋ, ਅਸੀਂ ਮਤਲਬ ਉਹ ਪਲੇ ਕਰਾਂਗੇ, ਤੇ ਵਧੀਆ ਮਤਲਬ ਵਧੀਆ ਹੋਵੇ। ਹਾਂਜੀ
ਇਹਦੀ ਗੱਲ ਸ਼ੁਰੂ ਚ ਕਰ ਲਓ ਤਾਂ।
ਨਹੀਂ ਨਹੀਂ 1 ਮਿੰਟ ਉਹ ਕਰਨੀ ਹੈ ਸ਼ੁਰੂ, ਉਹ ਮੇਰੇ ਜ਼ਹਿਨ ਦੇ ਵਿੱਚ ਹੈਗੀ ਹੈ ਜੋ ਪਰਤ ਵਿੱਚ ਹੋ ਰਿਹਾ ਹੈ। ਸਵਾਹ ਤਾਂ ਪੈ ਰਹੀ ਹੈ ਪਰ ਪੈ ਹੋਰ ਪਾਸੇ ਰਹੀ ਹੈ, ਆਪਾਂ ਕਰਦੇ ਹਾਂ ਗੱਲ ਇਹਦੇ ਬਾਰੇ, ਪਰ ਆਪਾਂ ਬਹੁਤ ਦੇਰ ਤੋਂ ਨਾ ਸਰੋਤਿਆਂ ਨੂੰ ਸ਼ਾਮਲ ਨਹੀਂ ਕੀਤਾ।
ਗੱਲ ਕਰਾਂਗੇ, ਕੱਲ 1-2 ਘਟਨਾਵਾਂ ਵੀ ਹੋਈਆਂ। ਇਸ ਵੇਲੇ ਦਲਜੀਤ ਸਿੰਘ ਮਹਿਤਾ ਚੌਕ ਫਲਾਈਟ ਦੇ ਵਿੱਚ ਆ, ਮੈਲਬੋਰਨ ਨੂੰ ਜਾ ਰਹੇ ਆ, ਤੇ ਉਹ ਪ੍ਰੋਗਰਾਮ ਸੁਣ ਨਹੀਂ ਰਹੇ ਹੋਣਗੇ। 1-2 ਘਟਨਾਵਾਂ ਹੋਈਆਂ ਲਾਈਵ
ਜਿਹੜੀਆਂ
ਸੁਣਾਉਣ ਵਾਲੀਆਂ, ਇੱਕ ਤਾਂ ਮੈਂ ਤੁਹਾਨੂੰ ਮਾੜੀ ਜਿਹੀ ਦੱਸੀ ਸੀ, ਇੱਕ ਦੂਜੀ ਦੱਸੀ ਨਹੀਂ ਹੈ,
ਕੋਈ ਨੀ,
ਉਹ ਤੋਂ ਵੀ ਬੜੀ ਆ।
ਠੀਕ ਹੈ,
ਬਲੈਕਟਾਊਨ ਰੇਲਵੇ ਸਟੇਸ਼ਨ ਤੇ ਵਾਪਰੀ ਆ, ਲਾਈਵ ਵਾਪਰੀ ਆ, ਤੇ ਉਹ ਦੱਸਾਂਗੇ ਅਗਲੇ ਹਫਤੇ ਜਦੋਂ ਦਲਜੀਤ ਸਿੰਘ ਜੀ
ਸੁਣ ਰਹੇ
ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ ਉਦੋਂ ਦੱਸਾਂਗੇ, ਤੇ ਅਸੀਂ ਗੱਲ ਨੂੰ ਪੁਖਤਾ ਵੀ ਕਰਾਂਗੇ। ਅਮਨਦੀਪ ਤੁਹਾਡੇ ਤੋਂ ਵੀ 1-2 ਗੱਲਾਂ ਪੁੱਛਣੀਆਂ, ਤੁਸੀਂ ਪਾਕਿਸਤਾਨ ਗਏ ਸੀ, ਤੁਹਾਨੂੰ PhD ਦੀ ਡਿਗਰੀ ਵੀ ਮਿਲੀ ਸੀ, ਯੂਨੀਵਰਸਿਟੀ ਨੇ ਸਨਮਾਨਿਤ ਵੀ ਕੀਤਾ ਸੀ, 1-2 ਤੁਹਾਡੇ ਤੋਂ ਪੰਜਾਬ ਦੀਆਂ ਗੱਲਾਂ ਪੁੱਛਣੀਆਂ, ਤੇ ਇੱਕ ਆਪਣੀ ਵੀ ਗੱਲ ਦਲਜੀਤ ਸਿੰਘ ਦੇ ਨਾਲ ਹੋਈ ਸੀ ਆਪਣੇ ਵੀਰ ਜੀ ਨਾਲ, ਕਿ ਅੱਧਾ ਨੌਲੇਜ ਜਿਹੜਾ ਹੁੰਦਾ ਨਾ, ਅੱਧਾ ਨੌਲੇਜ ਜਾਂ ਘੱਟ ਨੌਲੇਜ ਜਾਂ ਅੱਧਾ ਸੱਚ ਜਾਂ ਇੱਦਾਂ ਦੀ ਜਿਹੜੀ ਕੋਈ ਵੀ ਚੀਜ਼ ਜਿਹੜੀ ਅੱਧੀ ਹੁੰਦੀ ਆ, ਉਹ ਖਤਰਨਾਕ ਬੜੀ ਹੁੰਦੀ ਆ, ਕਈ ਵਾਰੀ ਤੁਹਾਨੂੰ ਨਾ ਉਹ ਥੋੜ੍ਹਾ ਜਲੂਸ ਕਢਾ ਆਉਂਦੀ ਆ। ਇਹਦੇ ਬਾਰੇ ਗੱਲ ਕਰਾਂਗੇ, ਇਹਨੂੰ ਵਿੱਚ ਤੁਹਾਨੂੰ ਵੀ ਇਹਦੇ ਵਿੱਚ ਲਪੇਟਣਾ, ਤਾਂ ਆਪ ਵੀ ਵਿੱਚ ਇਹਦੇ ਲਿਪਟ ਕੇ ਫਿਰ ਗੱਲ ਕਰਾਂਗੇ, ਉਹ ਬਾਅਦ ਚ ਕਿਤੇ ਫਿਰ ਕਿਸੇ ਹੋਰ ਪ੍ਰੋਜੈਕਟ ਜਦੋਂ ਦਲਜੀਤ ਸਿੰਘ ਹੁਣੀ ਸੁਣ ਰਹੇ ਹੋਣਗੇ ਫਿਰ ਉਹ ਗੱਲ ਕਰਾਂਗੇ।
ਅੱਛਾ ਭਾਜੀ, ਆਪਣੇ ਨਾਲ ਹੁਣ ਆਪਾਂ ਸਰੋਤੇ ਸ਼ਾਮਿਲ ਕਰਨੇ ਆ, ਕਿਉਂਕਿ ਬਹੁਤ ਦੇਰ ਤੋਂ ਆਪਾਂ ਪ੍ਰੋਗਰਾਮ ਚੱਲ ਰਿਹਾ, ਅੱਧਾ ਪੌਣਾ ਘੰਟਾ ਹੋ ਗਿਆ, ਤੇ ਆਪਾਂ ਕਿਸੇ ਦੀ ਵੀ ਫਤਿਹ ਫਤਿਹ ਨਾ ਬੁਲਾਈ ਹੈ ਤੇ ਨਾ ਲਈ, ਫਤਿਹ ਅਸੀਂ ਬੁਲਾਈ ਹੈ ਪਰ ਉਹਨਾਂ ਨੇ ਵੀ ਮੈਸੇਜ ਭੇਜੇ ਆ। ਸਾਡੇ ਨਾਲ ਰਾਜਨਦੀਪ ਕੈਨਬਰਾ ਤੋਂ ਜੁੜੇ ਨੇ ਭਾਜੀ। ਉਹ ਕਹਿੰਦੇ ਵੀ ਅਸੈਂਬਲ ਕਰ ਰਹੇ ਨੇ ਅਤੇ ਉਹ ਮੈਨੂੰ ਲੱਗਦਾ ਇਹ ਵਾਰਡਰੋਬਸ ਕਿਚਨਸ ਵਗੈਰਾ ਉਹ ਇਹ ਕੰਮ ਕਰਦੇ ਨੇ ਨਾਲ ਨਾਲ, ਅਤੇ ਬੜੇ ਪਿਆਰੇ ਮਿੱਤਰ ਨੇ ਆਪਣੇ, ਅਤੇ ਕੈਨਬਰਾ ਤੋਂ ਇਹਨਾਂ ਨੇ ਆਹ ਤਸਵੀਰ ਭੇਜੀ ਹੈ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਪਿਆਰਿਓ, ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਭਾਜੀ ਹੋਰ ਵੀ ਸਾਡੇ ਨਾਲ ਮਿੱਤਰ ਸੱਜਣ, ਪਹਿਲਾਂ ਆਪਾਂ ਵਟਸਐਪ ਦੇ ਜੋੜੀਏ, ਸਾਡੇ ਸਤਿਕਾਰਯੋਗ ਰੂਪਰਾ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਅਤੇ ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਬਹੁਤ ਸੋਹਣਾ ਲੱਗਦਾ ਸੁਣ ਕੇ, ਸਾਰਿਆਂ ਨੂੰ ਪਰਮਾਤਮਾ ਚੰਗੀ ਸਿਹਤ ਅਤੇ ਤੰਦਰੁਸਤੀ ਬਖਸ਼ੇ, ਸਰਬੱਤ ਦਾ ਭਲਾ ਮੰਗਦੇ ਨੇ। ਅਤੇ ਹਰਪਾਲ ਸਿੰਘ ਸੰਧੂ ਸਾਡੇ ਗ੍ਰਿਫਤ ਵਾਲੇ, ਉਹ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਅਤੇ ਉਹ ਵੀ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ। ਸੁਖਵਿੰਦਰ ਸੌਂਦ ਭਾਅ ਜੀ ਸਾਡੇ ਕੁਇਕਰ ਜ਼ਿਲ੍ਹੇ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ। ਅਤੇ ਜਤਿੰਦਰ ਸਿੰਘ ਜੰਡੂ, ਹਾਂਜੀ ਹੇਰਾਂ ਵਾਲੇ, ਇਹ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਅਤੇ ਇਹਨਾਂ ਨੇ ਵੀ ਬਹੁਤ ਵਧੀਆ ਇੱਕ ਵੀਡੀਓ ਸਾਂਝਾ ਕੀਤਾ, ਅਤੇ ਮੈਨੂੰ ਲੱਗਦਾ ਕਿ ਆਪਾਂ ਉਹ ਸ਼ੇਅਰ ਕਰੇ ਲਈਏ। ਆਹ ਦੇਖੋ ਫੁੱਲ ਗੁਲਾਬ ਦੇ, ਇਹਨਾਂ ਦੇ ਗਾਰਡਨ ਦਾ ਵੀਡੀਓ ਇਹ ਸ਼ੇਅਰ ਕਰ ਰਹੇ ਨੇ, ਕਿਆ ਬਾਤ ਹੈ, ਬਹੁਤ ਵੈਰੀ ਨਾਈਸ, ਅਤੇ ਚੰਗਾ ਲੱਗਾ ਜੀ ਤੁਹਾਡਾ ਇਹ ਵੀਡੀਓ ਦੇਖ ਕੇ। ਅਤੇ
ਕਿਹੜਾ ਸ਼ਹਿਰ ਇਹਨਾਂ ਦਾ?
ਇਹ ਮੈਲਬਨ ਤੋਂ ਲੱਗਦੇ ਨੇ ਮੈਨੂੰ। ਹਾਂਜੀ
ਅੱਛਾ,
ਹਾਂਜੀ ਹਾਂਜੀ ਇਹ ਮੈਲਬਨ ਤੋਂ ਕਿਹਾ। ਦੇਖੋ ਘਰ ਦੀ ਮਤਲਬ ਕਿਆ ਬਾਤ ਇਹਨਾਂ ਨੇ ਮਤਲਬ ਬਣਾਈ ਹੋਈ ਆ ਗਾਰਡਨ ਦੀ, ਬਹੁਤ ਸਾਫ਼ ਸਫਾਈ, ਫੁੱਲ ਬੂਟੇ, ਹੈ ਨਾ। ਸੋ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਆਪਣਾ ਵੀਡੀਓ ਜਿਹੜਾ ਆ ਉਹ ਸਾਡੇ ਨਾਲ ਸ਼ੇਅਰ ਕੀਤਾ ਜੀ। ਹਾਂਜੀ ਮੈਲਟਨ ਸਾਊਥ ਮੈਲਬਨ ਤੋਂ, ਉੱਦਾਂ ਇਹ ਜਲੰਧਰ ਤੋਂ ਨੇ ਜੀ। ਅਤੇ ਚਾਲ ਸਾਹਿਬ ਉਹਨਾਂ ਨੇ ਵੀ ਫਤਿਹ ਬੁਲਾਈ ਹੈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਉਹਨਾਂ ਨੇ ਕੁਛ ਖਬਰਾਂ ਅਤੇ ਕੁਛ ਮੁੱਦੇ ਸਾਡੇ ਤੱਕ ਭੇਜੇ ਨੇ ਜਿਹੜੇ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਥੋੜ੍ਹੇ ਮਿੰਟਾਂ ਦੇ ਵਿੱਚ ਹੀ। ਅਤੇ ਸਾਡੇ ਨਾਲ ਗੁਰਿੰਦਰ ਸਿੰਘ ਵਰਜੀਨੀਆ ਵਾਲੇ ਸਾਡੇ ਭਾਅ ਜੀ ਜੁੜੇ ਨੇ, ਅਤੇ ਕਹਿੰਦੇ ਨੇ ਕਿ ਮੇਰੇ ਕਹਿੰਦੇ ਕੰਮ 'ਤੇ ਇੱਕ ਵਾਰ ਇੱਕ ਗਾਹਕ ਨੇ ਪੂਰਾ ਸੂਟ ਟੋਪੀ ਅਤੇ ਕਾਲੀਆਂ ਐਨਕਾਂ ਲਾ ਕੇ ਆਇਆ ਉਹ ਭਾਅ ਜੀ ਤੁਹਾਡੇ ਤੋਂ ਪ੍ਰਭਾਵਿਤ ਹੋ ਗਏ। ਅਤੇ ਕਹਿੰਦੇ ਮੈਂ ਉਹਦਾ ਇਹ ਰੂਪ ਦੇਖ ਕੇ ਬੜੇ ਹੈਰਾਨ ਹੋਏ ਅਤੇ ਪੁੱਛ ਹੀ ਲਿਆ ਵੀ ਇੰਨੀ ਟੌਰ ਕਹਿ ਲਈ। ਅਤੇ ਉਹ ਉਸਨੇ ਉਸਦਾ ਜਵਾਬ ਦਿੱਤਾ, ਕਹਿੰਦੇ ਮੈਨੂੰ ਕਿਸੇ ਨੇ ਕਿਹਾ ਸੀ ਕਿ ਤੇਰੇ ਕੋਲ ਕੋਈ ਹੋਰ ਸੂਟ ਵੀ ਨਹੀਂ, ਅਤੇ ਮੈਂ ਉਸਨੂੰ ਦਿਖਾਉਣ ਲਈ ਟੌਰ ਕੱਢੀ। ਤੁਸੀਂ ਤੁਸੀਂ ਤਾਂ ਦੂਜੇ ਲੱਗਦੇ ਆ ਜਿਹੜੇ ਮੈਨ ਇਨ ਬਲੈਕ ਨਹੀਂ ਹੁੰਦੇ, ਜਾ ਕੇ ਕਰਜ਼ੇ ਦੀਆਂ ਕਿਸ਼ਤਾਂ ਲੈਣ ਆਉਂਦੇ ਹੁੰਦੇ ਬੰਦੇ ਹਨ,
ਕਰਜ਼ੇ ਦੀਆਂ ਕਿਸ਼ਤਾਂ ਲੈਣ ਆਉਂਦੇ ਹੁੰਦੇ।
ਜਦਕਿ ਇਹਦੀ ਕਿਸ਼ਤ ਟੁੱਟ ਜਾਂਦੀ ਹੈ ਉਹ ਆਉਂਦੇ ਨਹੀਂ ਹੁੰਦੇ, ਤਾਂ ਕਾਲੀ ਐਨਕਾਂ ਲਾ ਕੇ ਸੂਟ ਪਾ ਕੇ, ਹੈ ਨਾ। ਕਿਆ ਬਾਤ ਹੈ, ਠੀਕ ਹੈ ਪਿਆਰੇ, ਨੋਰਮਲ ਲਾ ਲਓ ਭਾਜੀ, ਇੱਥੇ ਮੈਨੂੰ ਡਰ ਜਿਹਾ ਲੱਗੀ ਜਾਂਦਾ ਤੁਹਾਡੀਆਂ ਐਨਕਾਂ ਤੋਂ, ਕਾਲੀਆਂ ਤੋਂ। ਅਤੇ ਹਾਂਜੀ, ਅਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਪਿਛਲਾ ਹਫ਼ਤਾ ਸਾਰਾ ਮੀਂਹ ਵਾਲਾ ਸੀ। ਹਾਂਜੀ ਪਿਛਲੇ ਹਫ਼ਤੇ ਸਾਰਾ ਮੀਂਹ ਪਿਆ ਇੱਧਰ ਵੀ, ਅਤੇ ਕਹਿੰਦੇ ਇਹਨਾਂ ਟਾਈਆਂ ਨਾਲ ਵੀ ਮੈਨੂੰ ਇਹ ਲੱਗਦਾ ਕਿ ਇੱਕ ਬੋਤਲ ਫ੍ਰੀ ਮਿਲੀ ਹੋਣੀ, ਟਾਈ ਇੰਨੀਆਂ ਲਿਆਉਂਦੀਆਂ ਟਾਈਆਂ ਨਾਲ ਬੋਤਲ ਫ੍ਰੀ, ਜਿੱਦਾਂ ਤੁਹਾਨੂੰ ਹੈੱਡਫੋਨ ਫ੍ਰੀ ਮਿਲਦੇ ਨੇ ਏਅਰਪੋਰਟ 'ਤੇ, ਠੀਕ ਹੈ ਜੀ।
ਬੋਤਲ ਦਾ ਵੀ ਆਪਣੀ ਬੋਤਲ ਦਾ ਵੀ ਬੜਾ ਸ਼ੌਕ ਹੁੰਦਾ ਸੀ ਪਹਿਲਾਂ ਪਹਿਲਾਂ, ਪੀਂਦਾ ਨਹੀਂ ਹੈ, ਪੀਤੀ ਕਾਫੀ ਪੀਂਦੇ ਹੁੰਦੇ ਸੀ, ਉਦੋਂ ਸ਼ੌਕ ਹੁੰਦਾ ਸੀ। ਤਾਂ ਲੋਡੇ ਵੇਲੇ ਇਹਨਾਂ ਤਾਂ ਪੀਣ ਦਾ ਪੀਣ ਨੂੰ ਚਿੱਤ ਕਰਨ ਲੱਗ ਪੈਂਦਾ ਹੁੰਦਾ ਸੀ ਜਦੋਂ ਪੰਜਾਬ ਦੇ ਵਿੱਚ ਅਸੀਂ ਪੀਂਦੇ ਹੁੰਦੇ ਸੀਗੇ। ਅਤੇ ਹੁਣ ਤਾਂ ਇੱਥੇ ਆ ਕੇ ਤਾਂ ਕਾਫੀ 10 ਸਾਲ ਹੋ ਗਏ, ਹੁਣ ਤਾਂ ਨਹੀਂ, ਤੁਹਾਡੀ ਸੰਗਤ ਵੀ ਹੋਈ ਆ, ਹੋਰ ਵੀ ਹਰਮਨ ਰੇਡੀਓ ਦੇ ਲਿਸਨਰ ਆ, ਉਹਨਾਂ ਤੋਂ ਵੀ ਕਾਫੀ ਨਸੀਹਤ ਮਿਲਦੀ ਕਈ ਵਾਰੀ, ਬੰਦਾ ਕਹਿੰਦਾ ਛੱਡੋ ਪਰੇ ਨਾ,
ਸਾਨੂੰ ਤੁਸੀਂ ਕ੍ਰੈਡਿਟ ਦੇ ਰਹੇ ਹੋ, ਕਰਾਈ ਤੁਹਾਡੀ
ਕ੍ਰੈਡਿਟ,
ਕਰਾਈ ਤੁਹਾਡੀ ਡਾਕਟਰ ਨੇ ਬੰਦ ਹੋਣੀ ਆ, ਤੁਸੀਂ ਕ੍ਰੈਡਿਟ ਮੈਨੂੰ ਦਈ ਜਾਂਦੇ, ਕਰਾਈ ਡਾਕਟਰ ਨੇ ਬੰਦ ਹੋਣੀ ਆ।
ਨਹੀਂ ਡਾਕਟਰ ਨੇ ਵੀ ਥੋੜਾ ਜਿੱਦਾਂ ਤੁਸੀਂ ਅੱਜ ਕਰਦੇ ਸੀ ਪੈਲੋਪੈਥੀ ਤੇ ਜਿਹੜੇ ਘਰੇਲੂ ਇਲਾਜ ਉਹਨਾਂ ਨੂੰ ਮਿਕਸ ਕਰਕੇ ਜੇ ਕੋਈ ਹੱਲ ਕੱਢਿਆ ਜਾਵੇ ਤਾਂ ਉਹ ਹੱਲ ਬੜਾ ਸਾਜ਼ਗਾਰ ਹੁੰਦਾ। ਤੁਹਾਡੀ ਵੀ ਐਡਵਾਈਸ, ਡਾਕਟਰ ਨੇ ਵੀ ਕਿਹਾ ਆ ਇਹਨਾਂ ਦੋਵਾਂ ਨੂੰ ਮਿਕਸ ਕਰਕੇ, ਦੇਸੀ ਇਲਾਜ ਤੇ ਡਾਕਟਰੀ ਇਲਾਜ ਨੂੰ ਮਿਕਸ ਕਰਕੇ ਆਪਣੀ ਜਾਨ ਛੁੱਟ ਗਈ ਹੈ, ਹੋਰ ਕੀ ਚਾਹੀਦਾ।
ਉਹ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਕਾਲੀ ਐਨਕਾਂ ਨਾਲ ਅਜੀਤ ਡਵਾਲ ਲੱਗਦੇ ਨੇ, ਠੀਕ ਹੈ। ਤੇ ਸਾਡੇ ਨਾਲ ਕੁਲਵੀਰ ਸਿੰਘ ਸੰਧੂ ਜੁੜੇ ਨੇ ਭਾਜੀ ਸਾਡੇ ਐਡਮਿੰਟਨ ਤੋਂ, ਕੁਲਵੀਰ ਸਿੰਘ ਸੰਧੂ ਕਹਿੰਦੇ ਨੇ ਕਿ ਸਾਡੇ ਪਿੰਡ ਸਨੋਅ ਪੈ ਰਹੀ ਹੈ ਜੀ, ਐਡਮਿੰਟਨ ਦੀ ਗੱਲ ਹੈ ਜੀ, ਐਡਮਿੰਟਨ ਠੰਡ ਪੈ ਰਹੀ ਹੈ, ਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਆ ਉਹ ਵੀ ਸਾਡੇ ਨਾਲ ਫੋਟੋ ਸ਼ੇਅਰ ਕਰ ਰਹੇ ਨੇ ਅਤੇ ਆਪਾਂ ਉਹਨਾਂ ਦੀ ਫੋਟੋ ਵੀ ਨਾ ਉਹ ਵਟਸਐਪ 'ਤੇ ਕਰ ਰਹੇ ਨੇ ਜੀ ਉਹ ਹਜੇ ਸਾਡੇ ਕੋਲ ਸਿਸਟਮ ਚੱਲ ਨਹੀਂ ਆ ਅਤੇ ਬਹੁਤ ਵਧੀਆ ਗਾਰਡਨ ਦੀ ਫੋਟੋ ਖਿੱਚ ਰਹੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਰਾਜਨਦੀਪ ਕੈਨਵਰਾ ਵਾਲੇ ਵੀ ਅਤੇ ਜਸਵੰਤ ਰਾਏ ਮੈਲਬਨ ਵਾਲੇ ਵੀ ਫਤਿਹ ਬੁਲਾ ਰਹੇ ਨੇ ਅਤੇ ਆਪਣੇ ਜਿਨ੍ਹਾਂ ਨੇ ਗੀਤ ਗਾਇਆ ਸੀ ਨਾ ਭਾਅ ਜੀ ਭੁਪਿੰਦਰ ਸਿੰਘ ਭੁੱਲਰ ਹੋਣਾਂ ਨੇ
ਹਾਂਜੀ
ਅਤੇ ਉਹ ਕਹਿੰਦੇ ਜਿਹੜਾ ਮਿਊਜ਼ਿਕ ਦਿੱਤਾ ਸੀ ਨਾ ਉਹ ਅਨਿਕ ਚੌਹਾਨ ਨੇ ਮਿਊਜ਼ਿਕ ਦਿੱਤਾ ਸੀ ਅਤੇ
ਅੱਛਾ
ਹਾਂਜੀ ਇਹ ਉਹਨਾਂ ਨੇ ਟਰੈਕ ਤਾਂ ਬਣਾਇਆ ਸੀਗਾ ਅਤੇ ਮੈਨੂੰ ਲੱਗਦਾ ਇਹਨਾਂ ਨੇ ਦੱਸਿਆ ਸੀ ਮੈਨੂੰ ਇਹ ਕਰਨਾਲ ਰਹਿੰਦੇ ਨੇ ਅਤੇ ਇਹ ਆਪਣਾ ਇਹਨਾਂ ਨੇ ਗਰੁੱਪ ਬਣਾਇਆ ਹੋਇਆ ਜਿੱਦਾਂ ਤੁਸੀਂ ਪੂਛ ਵਾਲੇ ਨਾਲ ਬਣਾਇਆ ਹੋਇਆ
ਅਨੇਕ ਚੌਹਾਨ ਜਿਹੜੇ ਆ ਇਹ ਕਿੱਥੇ ਰਹਿੰਦੇ ਆ
ਇਹ ਬਾਲੀਵੁੱਡ ਦੇ ਬੜੇ ਇਹਨਾਂ ਨੇ ਕੰਮ ਕੀਤਾ ਫਿਲਮਾਂ ਦਾ ਮਿਊਜ਼ਿਕ ਵੀ ਦਿੱਤਾ ਅਤੇ ਮਤਲਬ ਪ੍ਰੋਪਰ ਇਹ ਕੰਮ ਕਰਦੇ ਨੇ ਮਤਲਬ ਕਰਨਾਲ ਹੈ ਸ਼ਾਇਦ ਪਰ ਇਹ ਮੈਂ ਤੁਹਾਡਾ ਇੰਟਰੋਡਕਸ਼ਨ ਕਰਾਵਾਂਗਾ ਗੱਲਬਾਤ ਫਿਰ ਤੁਸੀਂ ਕੈਰੀ ਔਨ ਕਰ
ਚਲੋ ਅਮਰੀ ਜਰਾ ਨਾ ਮੈਂ ਨਾ ਗੱਲ ਕਰਿਓ ਮਾੜੀ ਜੀ ਆਫ ਕਰਕੇ
ਬਾਅਦ ਚੋਂ
ਬਾਅਦ ਚੋਂ ਕਰ ਲਈ ਚਲੋ ਬਾਅਦ
ਬਾਅਦ ਚੋਂ ਹਾਂਜੀ ਅਤੇ ਸਾਡੇ ਨਾਲ ਭੁਪਿੰਦਰ ਜੰਡੂ ਜੀ ਜੁੜੇ ਨੇ ਜੀ ਬਰਨਾਲੇ ਵਾਲੇ ਕੁਇਕਰਸਿਲ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਔਰ ਸਾਡੇ ਬੜੇ ਹੀ ਸਤਿਕਾਰਤ ਭਾਅ ਜੀ ਜਸਜੋਤ ਸਿੱਧੂ ਜੈਜ਼ ਪੋਲੀ ਸਪੈਸ਼ਲਿਸਟ ਬ੍ਰਿਸਬੇਨ ਤੋਂ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ 100% ਅਗਰੀ ਵਿਦ ਯੂ ਅਬਾਊਟ ਫੂਡ ਵੀ ਆਲਸੋ ਬਿਲੀਵ ਇਨ ਔਰਗੈਨਿਕ ਐਂਡ ਵੀਗਨ ਫੂਡ ਥੈਂਕਸ ਜਸਜੋਤ ਸਿੰਘ ਜੀ ਹਾਂਜੀ ਖਾਣਾ ਤੁਹਾਨੂੰ ਪਤਾ ਹੈ ਕਿ ਬਿਲਕੁਲ ਪ੍ਰਭਾਵਿਤ ਕਰਦਾ ਸਾਡੇ ਸਰੀਰ ਨੂੰ ਔਰ ਸਾਡੇ ਮਨ ਨੂੰ ਵੀ ਇਹ ਗ੍ਰੰਥਾਂ ਚ
ਮਨ ਨੂੰ ਜ਼ਿਆਦਾ ਕਰਦਾ ਨਹੀਂ ਮਨ ਨੂੰ ਬਹੁਤ ਕਰਦਾ ਜੀ ਤੁਸੀਂ ਇਦਾਂ ਦੇ ਖਾਣੇ ਜ਼ਿਆਦਾ ਮਸਾਲੇਦਾਰ ਜਾਂ ਹੋਰ ਇਦਾਂ ਦੇ ਖਾਣੇ ਖਾਓਗੇ ਤਾਂ ਤੁਹਾਡੇ ਮਨ ਨੂੰ ਜ਼ਿਆਦਾ ਪ੍ਰਭਾਵ ਹੁੰਦਾ ਹੈ ਉਹਦਾ ਨਾਲ ਬੇਕਾਰ ਜ਼ਿਆਦਾ ਪੈਦਾ ਹੁੰਦੇ ਕਈ ਵਾਰੀ ਸ਼ਰਾਬ ਪੀਣ ਦੇ ਨਾਲ ਵੀ ਬੇਕਾਰ ਜ਼ਿਆਦਾ ਪੈਦਾ ਹੁੰਦੇ ਆ ਮੀਟ ਮਾਟ ਖਾਣ ਦੇ ਨਾਲ ਵੀ ਹੋ ਸਕਦਾ ਕਈਆਂ ਨੂੰ ਚੰਗਾ ਵੀ ਲੱਗਦਾ ਹੋਵੇ ਪਰ ਜ਼ਿਆਦਾ ਤੌਰ 'ਤੇ ਤਲਖੀ ਜਿਹੀ ਮਹਿਸੂਸ ਬੰਦਾ ਕਰਦਾ ਅਤੇ 70 ਸਾਲ ਦੀ ਉਮਰ ਵਿੱਚ 75 ਸਾਲ ਦੀ ਉਮਰ ਵਿੱਚ ਜਦੋਂ ਗੋਡੇ ਚੱਲਦੇ ਨਹੀਂ ਹੁੰਦੇ ਉਦੋਂ ਫਿਰ ਨੱਚਣ ਨੂੰ ਵੀ ਜੀ ਕਰਦਾ ਸ਼ਰਾਬ ਕੇ
ਉਹ ਫਿਰ ਚੱਕ ਨਹੀਂ ਹੁੰਦਾ ਨਾ ਕਹਿੰਦੇ ਤੇਰੇ ਨਾਲ ਨੱਚਣ ਨੂੰ ਜੀ ਕਰਦਾ ਭਾਵੇਂ ਭਾਵੇਂ ਪੱਗ ਚੱਕਣਾ ਆਉਂਦਾ ਨਹੀਂ ਤੇ ਚਾਹੇ ਚੱਕਣਾ ਸਾਨੂੰ ਨੱਚਣ ਨੂੰ ਆਉਂਦਾ ਨਹੀਂ ਪਰ ਜੀ ਜ਼ਰੂਰ ਕਰਦਾ ਨੱਚਣ ਨੂੰ
ਉਹ ਫਿਰ ਲੋਕ ਚੱਕ ਕੇ ਲੈ ਕੇ ਜਾਂਦੇ ਘਰ ਨੂੰ
ਫਿਰ ਲੋਕ ਚੱਕ ਕੇ ਭੰਗੜਾ ਸਾਡੇ ਨਾਲ ਸਰਦਾਰ ਜਸਵੰਤ ਸਿੰਘ ਧਾਲੀਵਾਲ ਜੁੜੇ ਨੇ ਜੀ ਬਿਲਕੁਲ ਕਿ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਸਤਿ ਸ਼੍ਰੀ ਅਕਾਲ ਜੀ ਅਤੇ ਭਾਜੀ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਸਾਡੇ ਨਾਲ ਹਾਂਗਕਾਂਗ ਤੋਂ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਅਤੇ ਸਤਿਕਾਰ ਭੇਜ ਰਹੇ ਨੇ ਪਿੰਦਾ ਖਰੌਤ ਜੀ ਸਾਡੇ ਨਾਲ ਜੁੜੇ ਨੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੰਗ ਸਾਹਿਬ ਜੁੜੇ ਨੇ ਹਰਿਮੰਦਰ ਕੰਗ ਕੀ ਹਾਲ ਚਾਲ ਹੈ ਹਰਿਮੰਦਰ ਹਾਂਜੀ ਹਾਂਜੀ ਇਹ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ
ਨੇ ਦੇਖੇ ਨਹੀਂ ਕਹਿੰਦੇ ਇਹਨਾਂ ਨੂੰ ਬਟ ਫੇਸਬੁੱਕ ਤੇ ਤਾਂ ਦੇਖ ਲਈਦੇ ਨੇ ਫੇਸਬੁੱਕ ਖੋਲ ਕੇ ਪਰ ਰੇਡੀਓ ਤੇ ਬਹੁਤ ਦੇਰ ਬਾਅਦ ਆਏ ਆ ਜੇ ਪਤਾ ਨਹੀਂ ਕਿੱਥੇ ਰਹਿੰਦੇ ਹੁਣ ਸ਼ਾਇਦ ਮੈਲਬਰਨ ਰਹਿੰਦੇ ਪਹਿਲਾਂ ਪਰਸ ਰਹਿੰਦੇ ਹੁੰਦੇ
ਮੈਲਬਰਨ ਮੈਲਬਰਨ ਹਾਂਜੀ ਤੇ ਇਹ ਵੀ ਬਿਜ਼ੀ ਹੋ ਗਏ ਨੇ ਬਹੁਤ ਸੰਧੂ ਮਜਾਇਲ ਸਾਡੇ ਨਾਲ ਜੁੜੇ ਨੇ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਸਾਡੇ ਸਤਿਕਾਰਤ ਭਾਅ ਜੀ ਸੁਖਦੇਵ ਭੰਗੂ ਜੀ ਸਾਡੇ ਨਾਲ ਜੁੜੇ ਨੇ ਸਿਡਨੀ ਤੋਂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਕੇਨਸ ਤੋਂ ਜੀ ਐਸ ਰਾਣੂ ਲੰਗੇਰੀ ਵਾਲੇ ਸਾਡੇ ਨਾਲ ਜੁੜੇ ਨੇ ਮਨ ਕੀ ਬਾਤ ਮੇ ਆ ਗਏ ਅਸੀਂ ਤਾਂ ਸਮਝ ਗਏ ਸੀ ਕਹਿੰਦੇ ਵੀ ਅੱਜ ਪੀਐਮ ਸਾਹਿਬ ਵਾਲੀ ਕਰਨਗੇ ਉਹ ਇਹ ਬਾਤ ਬਣੀ ਆ ਇਹ ਬਾਤ ਬਣੀ ਆ ਇਹ ਇਹ ਮਨ ਕੀ ਬਾਤ ਦਿਲ ਵਾਲੀ ਗੱਲ 'ਚ ਨਹੀਂ ਤੁਸੀਂ ਆਏ ਅੱਜ ਟਾਈ ਲਾ ਗਏ ਅੱਜ ਮਨ ਕੀ ਬਾਤ 'ਚ ਆਏ ਹੋ
ਮੈਂ ਸਮਝਿਆ ਨਹੀਂ ਇਹਨਾਂ ਦੀ ਮਨ ਕੀ ਬਾਤ ਦੇ ਕਿੱਥੇ ਤੀਰ ਚਲਾ ਰਹੇ
ਤੀਰ ਉੱਥੇ ਚਲਾ ਰਹੇ ਨੇ ਜਿੱਥੇ ਤੁਸੀਂ ਸਮਝ ਨਹੀਂ ਰਹੇ
ਅਮਨਦੀਪ ਇੱਧਰ ਸ਼ੁਕਰ ਦੀ ਗੱਲ ਸੁਣਾਈਏ
ਹਾਂਜੀ ਸੁਣਾ ਦਿਓ ਆਪਾਂ ਬੈਠੇ ਹੀ ਗੱਲਾਂ ਕਰਨ ਨੂੰ ਹੀ ਆ ਦਿਲ ਵਾਲੀਆਂ ਜਿੱਦਾਂ ਮਰਜ਼ੀ ਸੁਣਾਓ ਗੱਲਾਂ
ਅੱਜ ਤਾਂ ਮੈਂ ਟਾਈ ਲਾਈ ਹੈ ਨਾ ਕੋਟ ਪਾਏ ਆ ਤੇ ਅੱਗੇ ਇੱਕ ਦਿਨ ਪ੍ਰੋਗਰਾਮ ਜਦੋਂ ਮੇਰਾ ਮੂੰਹ ਬਹੁਤ ਲਾਲ ਆ ਰਿਹਾ ਸੀ ਪਤਾ ਤੁਸੀਂ ਸ਼ਰਾਰਤ ਕਰ ਰਹੇ ਸੀ ਕੈਮਰਿਆਂ ਦੀ ਕੁਛ ਤੇ ਉਦੋਂ ਨਾ ਮੈਂ ਟਾਈ ਤਾਂ ਨਹੀਂ ਲਾਈ ਹੋ ਸੀ ਕਮੀਜ਼ ਪਾਈ ਹੋ ਸੀ ਹੋਰ ਸਭ ਕੁਛ ਦਾ ਥੱਲੇ ਪਜਾਮਾ ਪਾਇਆ ਸੀਗਾ ਤੇ ਅੱਜ ਵੀ ਉਦਾਂ ਪਜਾਮਾ ਹੀ ਪਾਇਆ ਆ ਪ੍ਰੋਗਰਾਮ ਤੋਂ ਬਾਅਦ ਆਪਾਂ ਜਾਣਾ ਸੀ ਬਾਹਰ
ਅੱਛਾ
ਕੁਲਵਿੰਦਰ ਕਹਿੰਦੀ ਵੀ ਚਲੋ ਬਾਹਰ ਨੂੰ ਚੱਲਦੇ ਘੁੰਮ ਫਿਰ ਕੇ ਆਉਂਦੇ ਹਾਂ ਤੇ ਮੈਂ ਬੂਟ ਫਸਾਏ ਉੱਪਰ ਗੋਡ ਪਾ ਰਿਹਾ ਤੇ ਕਮੀਜ਼ ਪਾਈ ਹੋ ਸੀ ਪੈਂਟ ਪਾ
ਪੈਂਟ ਪਾਉਣ ਦਾ ਚੇਤਾ ਭੁੱਲ ਗਿਆ
ਇੱਥੇ ਇੱਦਾਂ ਦੀਆਂ ਵੀ ਦਾਸਤਾਵਾਂ ਕਈ ਵਾਰੀ ਜੁੜ ਜਾਣੀਆਂ, ਜੇ ਤੁਸੀਂ ਆਪਾਂ ਡਰੈਸ ਨੀ ਨਾ ਮਾਦੇ ਜਿਹਨੂੰ ਅਧੂਰਾ ਸੱਚ ਕਹਿੰਦੇ ਆ ਆਪਾਂ, ਤਾਂ ਉਹ ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ। ਚਲੋ
ਸੋ ਭਾਜੀ ਪਤਾ ਕੀ ਹੋਇਆ, ਮੈਂ ਤੁਹਾਨੂੰ ਦੱਸਦਾ
ਹਾਂਜੀ
ਇਹ ਸੱਚੀ ਗੱਲ ਹੈ ਹਨਾ, ਪਰ ਮੈਂ ਤੁਹਾਨੂੰ ਦੱਸਦਾ ਸਾਡੇ ਸਾਡੇ ਪਿੰਡ ਨਾ, ਤੁਸੀਂ ਵੀ ਸੱਚੀ ਗੱਲ ਹੈ ਤੁਸੀਂ ਵੀ ਅਧੂਰਾ ਸੱਚ ਲਈ ਬੈਠੇ ਹੋ ਹਨਾ, ਤੇ ਸਾਡੇ ਪਿੰਡ ਨਾ ਸਾਡੀ ਦਾਦੀ ਗੱਲ ਸੁਣਾਉਂਦੀ ਸੀਗੀ, ਤੇ ਉਹ ਨਾ ਪਹਿਲਾਂ ਜਦੋਂ ਮਕਾਨਾਂ ਜਾਂਦੀਆਂ ਹੁੰਦੀਆਂ ਸੀਗੀਆਂ ਤੁਹਾਨੂੰ ਪਤਾ, ਤਾਂ ਉਹ ਕੰਮ ਤਾਂ ਬਹੁਤ ਬਿਜ਼ੀ ਹੁੰਦੇ ਸੀ ਕਿਉਂਕਿ ਸਾਰਿਆਂ ਨੇ ਸਵੇਰ ਨੂੰ ਦੇਖੋ ਪੱਠੇ ਤੱਥੇ ਕਰਨੇ ਹੈ ਨਾ, ਫਿਰ ਜਦੋਂ ਕਿਤੇ ਮਰਗ ਹੋ ਜਾਣਾ ਤੇ ਮਕਾਨ ਜਾਣਾ, ਤੇ ਫਿਰ ਉਹ ਸੱਦੇ ਦੇਣੇ ਤੂੰ ਵੀ ਚੱਲ ਲਓ ਤੂੰ ਵੀ ਚੱਲ ਲਓ ਤੂੰ ਵੀ ਚੱਲ ਲਓ, ਉਹ ਲੇਡੀਜ਼ ਨੇ ਵੀ ਜਾਣਾ ਬੰਦਿਆਂ ਨੇ ਵੀ ਜਾਣਾ, ਤੇ ਉਹ ਨਾ ਕਹਿੰਦੇ ਵੀ ਟਰਾਲੀ ਟਰਾਲੀ 'ਤੇ ਜਾਣਾ ਸੀਗਾ, ਟਰਾਲੀ ਲੈ ਕੇ ਜਾਣੀ ਸੀ, ਉਹਨੇ ਪਰਾਲੀ ਪਰੂਲੀ ਵਿਛਾ ਲਈ ਥੋੜ੍ਹੇ ਦੂਰ ਜਾਣਾ ਸੀਗਾ, ਉਹ ਸਾਡੇ ਗੁਆਂਢ ਦੇ ਵਿੱਚ ਹੀ ਸੀਗੇ ਇੱਕ ਨਾ, ਉਹ ਤਾਂ ਸਾਡੀ ਬੀਬੀ ਦਾ ਭਾਈਆ ਸਰਦੀ ਹੁੰਦੀ ਸੀ ਉਹਨਾਂ ਨੂੰ,
ਹਾਂਜੀ
ਤਾਂ ਭਾਈਆ ਤਾਂ ਬੀਬੀ ਹੈ ਨਾ, ਸ਼ਾਇਦ ਦਰਾਣੀ ਜਰਾਣੀ ਜਾਂ ਸੀਨੀਅਰ ਹੋਊਗੀ, ਮੈਨੂੰ ਯਾਦ ਨਹੀਂ ਕੌਣ ਹੈ, ਅਤੇ
ਹਾਂਜੀ
ਉਹ ਨਾ ਕਹਿੰਦੇ ਵੀ 9 ਵਜੇ ਜਾਣਾ ਸੀ ਮਕਾਨ ਨੂੰ, ਤਾਂ ਉਹ ਕਹਿੰਦਾ ਮੈਂ ਨਾ ਇੱਦਾਂ ਕਰਾਂ ਮੈਂ ਨੱਠ ਕੇ ਨਾ ਖੇਤਾਂ ਤੋਂ ਪਹਿਲਾਂ ਪੱਠੇ ਪੁੱਠੇ ਲੈ ਆਵਾਂ, ਬਸ ਆਉਂਦਾ ਹੀ ਮੈਂ, ਕਹਿੰਦੇ ਵੀ ਪੱਠੇ ਵੱਢੇ ਆਣੇ ਆ ਚੱਕ ਮਗਰੋਂ ਲਊਗੇ ਵੀ ਮੈਂ ਆ, ਬਸ ਇੱਥੇ ਤਾਰ 'ਤੇ ਬਸ ਤੂੰ ਆ ਕੱਪੜੇ ਜਾਂਦਾ ਹੋਇਆ ਪਾ ਗਿਆ, ਮਤਲਬ ਇੱਥੇ ਮੈਂ ਚੱਕ ਲੈਣੇ ਇੱਦਾਂ ਹੀ, ਉੱਥੋਂ ਹੀ ਖੇਤਾਂ ਤੋਂ ਹੀ ਨਹਾ ਕੇ ਆਉਂਦਾ ਨੱਠਾ ਨੱਠਾ, ਉਹਦਾ ਟਰਾਲੀ ਖੜੀ ਹੁੰਦੀ ਆ, ਅਤੇ ਉਹ ਕਛਹਿਰਾ ਪਾਇਆ ਹੁੰਦਾ ਕੁੜਤਾ ਲੈ ਜਾਂਦਾ, ਉਹ ਕੁੜਤਾ ਬੰਨਦਾ, ਕਹਿੰਦਾ ਚੱਲ ਮੈਂ ਚਾਦਰਾ ਇੱਥੋਂ ਚੱਕ ਲਊਂਗਾ ਆ ਕੇ ਤਾਰ ਤੋਂ, ਉਹ ਚਾਦਰਾ ਨੱਠਾ ਨੱਠਾ ਆਉਂਦਾ ਆ ਜਾ ਯਾਰ, ਕਹਿੰਦਾ ਤੈਨੂੰ ਡਿੱਕੀ ਜਾਂਦੇ ਆ ਜਾ ਤੂੰ, ਤਦ ਤੋਂ ਭਾਈਆ ਆਉਂਦਾ ਕੱਲ੍ਹ ਨਹੀਂ, ਕਹਿੰਦਾ ਆਇਆ ਆਇਆ, ਮੈਂ ਕਹਿੰਦਾ ਆਪਣਾ ਚਾਦਰਾ ਚੱਕ ਲਿਆ, ਉਹ ਜਾਂਦਾ ਚਾਦਰਾ ਚੱਕ ਕੇ ਮੁੰਡੇ 'ਤੇ ਨੱਠਾ ਜਿਹਾ ਲਾਉਂਦਾ ਵੀ ਨਹੀਂ, ਕਹਿੰਦਾ ਚੱਲ ਉੱਥੇ ਕੋਲ ਜਾ ਕੇ ਲਾ ਲਵਾਂਗੇ, ਉਹ ਕਹਿੰਦਾ ਮੁੰਡੇ 'ਤੇ ਰੱਖਿਆ ਹੁੰਦਾ, ਜਦੋਂ 5-7 ਕਿਲੋਮੀਟਰ ਬਾਅਦ ਪਿੰਡ ਆਉਂਦਾ ਅਤੇ ਉੱਥੇ ਬਾਹਰ ਨਾ ਪਹਿਲਾਂ ਬਾਹਰ ਖੜ੍ਹਦੇ ਆ ਸਾਰੇ, ਇੱਦਾਂ ਮੂਡ ਮਾਡ ਬਣਾਉਂਦੇ ਆਪਣਾ ਰੋਣ ਧੋਣ ਦਾ ਤੁਹਾਨੂੰ ਪਤਾ ਹੀ ਹੁੰਦਾ ਨਾ, ਪਹਿਲਾਂ ਤਾਂ ਹੱਸਦੇ
ਜਾਂਦੇ,
ਉਹ ਟਰਾਲੀ ਬਾਹਰ, ਹਾਂ ਟਰਾਲੀ ਬਾਹਰ ਲਾਉਂਦੇ, ਉਹ ਸੀਗਾ ਮੋਹਤਵਾਰ ਬੰਦਾ ਗੱਲਕਾਰ ਉਹੀ ਸੀਗਾ ਹਨਾ,
ਤੇ
ਉਹ ਟਰਾਲੀ ਬਾਹਰ ਲਾਉਂਦੇ ਤਾਂ ਉਹ ਜਦ ਨਾ
ਟਰਾਲੀ ਉੱਥੇ ਲਾਣ ਲੱਗ ਪਏ ਜਾ ਕੇ ਬੈਗ ਕੇ,
ਨਹੀਂ ਨਹੀਂ ਬੈਗ ਨਹੀਂ ਉਹ ਬੈਗ ਨਹੀਂ
ਟਰਾਲੀ ਬੈਗ
ਅਸਲੀ ਟਰਾਲੀ, ਤੇ ਉਹ ਲਾ ਕੇ ਨਾ ਇੱਦਾਂ ਆਪਣੇ ਮੂੰਹ ਸਿਰ ਸਵਾਰਦੇ ਸਾਰੇ ਇੱਦਾਂ ਝੱਗੇ ਝੁੱਗੇ ਜਾ ਜੋ ਉਹਨਾਂ ਚ ਆਦਰਾ ਲਾਣ ਲੱਗਦਾ, ਲੱਪਦਾ ਉੱਚੀ ਉੱਚੀ ਗਾਲਾਂ ਕੱਢਣ ਬੀਬੀ, ਕਹਿੰਦਾ ਭਾਈ ਆ ਤੂੰ 1 ਮਿੰਟ 'ਚ ਕਹਿੰਦਾ ਗਾਲਾਂ ਕਹਿੰਦੇ ਕੱਢਣ ਲੱਗ ਪਿਆ, ਉਹ ਇੱਦਾਂ ਚੱਕ ਕੇ ਕਹਿੰਦਾ ਮੈਂ ਕਹਿੰਦਾ ਸਲਵਾਰ ਚੱਕ ਲਿਆ, ਕਹਿੰਦਾ ਇਹਦੀ ਕਹਿੰਦੇ ਤੈਨੂੰ ਦਿਸੀ ਨੀ ਸਲਵਾਰ, ਕਹਿੰਦੇ ਤੂੰ ਸੁੱਕਣੀ ਕੱਲੇ ਪਾਈ ਸੀ, ਤੈਨੂੰ ਪਤਾ ਮੇਰਾ ਚਾਦਰਾ ਸੁੱਕਦਾ ਹੁੰਦਾ, ਤੂੰ ਉੱਤੇ ਸਲਵਾਰ ਪਾ ਦਿੱਤੀ, ਕਹਿੰਦਾ ਹੁਣ ਦੱਸ ਮੈਂ ਸਲਵਾਰ ਪਾ ਕੇ ਕਹਿੰਦਾ ਮਕਾਨ ਜਾਵਾਂ,
ਤੇ ਉਹ ਸਲਵਾਰ ਪਾ ਕੇ ਜਾ ਸਕਦਾ ਸੀ ਪਾਕਿਸਤਾਨੀ ਟੈਗ ਲਾ ਲੈਂਦਾ
ਉੱਤੇ, ਉਹ ਨਾ ਫਿਰ ਕਹਿੰਦੇ ਯਾਰ ਹੁਣ ਕੀ ਕਰੀਏ, ਕਹਿੰਦਾ ਵੀ ਕਿੱਦਾਂ ਕਰੀਏ, ਬੰਦਾ ਵੀ ਇਹੀ ਗੱਲ ਕਰਨ ਵਾਲਾ ਆ, ਤੇ ਕਹਿੰਦੇ ਹੁਣ ਭਾਈ ਆ ਆਪਸ਼ਨ ਕੀ ਆ, ਆਪਸ਼ਨ ਇਹ ਆ ਵੀ ਜਿਹੜਾ ਉਹਨੇ ਜੇ ਸਾਰਿਆਂ ਨੂੰ ਨਖਿੱਧ ਬੰਦਾ ਸੀ ਫਿਰ ਉਹਦਾ ਚਾਦਰਾ ਲਹਾਇਆ ਭਾਈਏ ਦੇ ਲਵਾਇਆ, ਨਾ ਨਾ ਉਹਨੂੰ ਕਹਿੰਦੇ ਤੂੰ ਟੈਲ ਇੱਥੇ ਬਹਿ ਭਰਾਵਾ ਟਰੈਕਟਰ ਦੇ ਕੋਲ, ਤੂੰ ਇੱਥੇ ਹੀ ਰਹਿ ਤੂੰ ਨਾ ਜਾਈ,
ਕਛਹਿਰਾ ਪਾ ਕੇ
ਤੂੰ ਕਹਿੰਦਾ ਕਛਹਿਰਾ ਪਾ ਕੇ ਇੱਥੇ ਰਹਿ, ਉਹਦਾ ਉਹਦਾ ਚਾਦਰਾ ਲਹਾ ਕੇ ਫਿਰ ਉਹਦੇ ਲਵਾ, ਹਾਂ ਤੇ ਉਹਨੂੰ ਫਿਰ ਨਾਲ ਲੈ ਕੇ ਗਏ। ਇਹ ਕਈ ਵਾਰੀ ਨਾ ਅਧੂਰਾ ਸੱਚ ਇੱਦਾਂ ਵੀ ਹੋ ਜਾਂਦਾ ਵੀ ਜਿੱਦਾਂ ਤੁਸੀਂ ਚਲੇ ਗਏ ਇੱਦਾਂ ਹੀ ਕਦੇ ਇੱਦਾਂ ਤੋਂ ਨਿਕਲ ਜਾਓ, ਕਦੇ ਡਾਈ ਲਾ ਕੇ ਕੋਟ ਪੈਂਟ ਪਾ ਕੇ ਕਚਹਿਰੇ ਸੁਣੀ। ਲਓ ਜੀ ਸਾਡੇ ਬੜੇ ਸਰੋਤੇ ਸਾਡੇ ਨਾਲ ਜੁੜ ਰਹੇ ਨੇ, ਸੁਰਜੀਤ ਸਿੰਘ ਬ੍ਰਿਸਬੇਨ ਵਾਲੇ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਡੇ ਨਾਲ ਜਸਵਿੰਦਰ ਬਿੱਟਾ ਜੀ ਜੁੜੇ ਨੇ ਕੈਨੇਡਾ ਤੋਂ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤਾਂ ਸਾਡੇ ਨਾਲ ਸੰਧੂ ਮੰਜਾਲ, ਹਾਂਜੀ ਕਹਿੰਦੇ ਬਹੁਤ ਸੋਹਣਾ ਗੀਤ ਸੀਗਾ ਜੀ, ਗੀਤ ਦੀ ਸਿਫਤ ਕੀਤੀ ਆ ਉਹਨਾਂ ਨੂੰ, ਅਤੇ ਲਾਲੀ ਸੰਧੂ ਬ੍ਰਿਸਬੇਨ ਵਾਲੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕਹਿੰਦੇ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਅਤੇ ਜਗਵੀਰ ਸਿੱਖੋਂ ਮੈਲਬਨ ਵਾਲੇ ਸਾਡੇ ਨਾਲ ਸ਼ਾਮਿਲ ਹੋਏ ਨੇ, ਅਤੇ ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ, ਅਤੇ ਪ੍ਰਦੀਪ ਸਿੰਘ ਤੂਰ ਕਿਆ ਹਾਲ ਚਾਲ ਟਰੱਕਾਂ ਵਾਲਿਓ, ਇਹ ਫਰੈਜ਼ਨੋ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਬਹੁਤ ਸਾਡੇ ਪੁਰਾਣੇ हाँ जी
अमेरिका
अमेरिका
तो
फ्रेजनो
कंट्री
यूएसए। हाँ
जो
जी हाँ जी हाँ जी हाँ जी
जिथे साडा दोस्त रहिंदा
हाँ जी हाँ जी। ते नरेंद्र राठौर जी वलंगों वाले भी प्रोग्राम
दोस्त कौन है दसो तो वो बात आ थोड़े साडा दोस्त कौन है क्या
ट्रंप ही हो सकदा हुण अज टाई लाई होवे
होगा
हाँ जी
भी बड़ी पार को निगाह रखते हैं मंदी
हाँ जी। चलो ये प्रदीप सिंह तूर हस रहे ने जिहड़ी आपां मकान वाली गल सुना के हटे हैं। ते भिंदर बटन वाला साडे नाल जुड़े ने एंजॉयिंग प्रोग्राम कहिंदे जस्ट क्लियर एडलेड नाम तुहाडा होर आ रहा जी प्रोफाइल ते। चलो कोई गल नहीं स्वागत है सारे श्रोतियों का। ते अमनदीप सिंह संधू डारविन वाले प्रोग्राम च जुड़े ने ये भी सत श्री अकाल बुला रहे ने। हरप्रीत सिंह साडे नाल जुड़े ने डारविन वाले जिहड़े अजकल एडलेड रह रहे ने ये भी सत श्री अकाल बुला रहे ने। तां धन्नवाद कर रहे ने भुपिंदर सिंह जी जिन्हां दा गीत बहुत पसंद किया गया अज्ज। ते परमजीत सिंह हुणी कहिंदे ने कहिंदे एवें नहीं काला कोट पाया फलोरा साहब ने। भाजी धन्नवाद कर रहे ने सुरजीत सिंह कहिंदे हासे मजाक लई बहुत बहुत धन्नवाद। गुरसेवक सिंह जी ब्रिजबेन वाले प्रोग्राम च आए ने सत श्री अकाल बुला रहे ने। ते संतोख सिंह औजला साडे सत्कारयोग डॉक्टर साहब मेलबर्न तो जुड़े ने कहिंदे अज किस विषय ते गल हो रही है भाऊ जी। हजे तां भाजी असीं चटकारे ही लै रहे हैं पर
चटकारे
हाँ
लै रहे
अज
नाले सोचना भी
अज
जगह है
क्योंकि ये डॉक्टर साहब ने असीं एलोपैथी ते आयुर्वैदिक दे मिक्स नूं कर रहे हैं क्योंकि ये प्रॉब्लम भाजी ये आती है कि आयुर्वैदिक वाले कहिंदे एलोपैथी गलत है एलोपैथी वाले कहिंदे आयुर्वैदिक गलत है। पर जो ये है कि जे आप बेस्ट ऑफ बोथ वर्ल्ड जोड़े एक्सैप्ट कर लीए तो कोई माड़ी गल नहीं हैगी। पर
नहीं ना ना एलोपैथी वाले सच्चे है ना एलोपैथी वाले झूठे है ना दूजे झूठे है ना दूजे सच्चे है उन्हां विच एक जिहड़ी मिक्स स्ट्रैटेजी निकलती है जां मिक्स एक ढंग निकलता है वह सच्चा है। एलोपैथी बहुत वधिया है जिस वेले क्विक इलाज करने पैंदे थानू कोई सट लग जाती बिल्कुल एकदम ही तुसीं इलाज उहदा करना हुंदा तो उस वेले एलोपैथी काफ़ी इफेक्टिव है लेकिन इन द लॉन्ग टर्म जिहड़े दूजे भी आ जिन्हां विच दूजियां पैथी न्यूरोपैथी न्यूरोटिकल पैथी जिहड़ी अजकल नैचुरल फूड दी है वो काफ़ी इफेक्टिव रही है उहदे नाल कि शरीर थोड़ा बहुत बैलेंस रहिंदा। एक तुसीं बड़ी सधारण जी गल दसी सी वैद दसदे हुंदे पिंडां विच बीमारी इंसान नूं कोई नहीं दोए बीमारियां एक गर्मी दी एक बाए दी इस वेले इन्हां विच बैलेंस खराब हो जाता तो इंसान बीमार हो जाता जे इन्हां विच बैलेंस गर्मी और बाए जिहड़ी हुंदी उहदा बैलेंस ठीक रखिया जाए तां उह फिर तां
भाजी
बीमारी हुंदी
साडे
नहीं घट
इत्थे
हुंदी है
साडे
घट
पिंड ही
हो जाती
इत्थे बुलगुल गए ना साडे जगतार सिंह मान अंकल है सी मेरी उहनां नाल बहुत बनदी है। वो बड़े टेक्निकल बंदे ने मैं उहनां तों बहुत कुछ सीखदा आ। ते वो भी इदां काफ़ी निगाह रखदे आ वो बाए पित्त इदां दी कोई वो दसदे हुंदे टर्म्स
हाँ जी
वो कहिंदे हुंदे आ कि जदों बंदे नूं बाए हुंदी है ना
हाँ
उदों
जी
तुहाडे शरीर दे विच पाणी दी मात्रा वध जांदी आ ते
बच
तुहाडा शरीर जिहड़ा आ वो गिद्ध प्रोड्यूस करना लग पैंदा म्यूकस
जाती
प्रोड्यूस करन लग पैंदा ते तुहाडियां अखां जिहड़ियां पाणी नाल भर जांदियां जीभ जिहड़ा मूंह है वो पाणी नाल भरदा भरिया भरिया जिहा लगदा है।
हाँ जी
वो बाए हुंदी आ ठीक है। उहनूं बाए
बाय
नूं दूर करन दे लई तुसीं अदरक गर्म चीज़ खाने हो पाणी नूं
हाँ
डीहाइड्रेट
जी
करन वास्ते। कहिंदे जदों
हाँ
तुहाडा
जी
शरीर गर्म हो जांदा आ मतलब
हाँ
गर्मी हो
जी
जाती थोड़े शरीर के पित्ते दे फिर थोड़े फिणसियां निकलनियां शुरू करते हैं होंदिया ने शरीर के उत्ते
खारिश हुंदी
खारिश हुंदी आ
स्किन
हाँ रैश हुंदी आ। सो ये कुदरती तत् कढ़ियो। खैर भाजी साढ़े नाल साढ़े बड़े ही प्यारे मित्र बलदीप सिंह रामू वालिया जी जुड़े ने दिल्ली अजकल इस स्टेशन ने ते इन्हों का बहुत बहुत धन्यवाद तड़के उठ के साढ़े नाल प्रोग्राम शामिल हो जाते हैं। तो किस दिन इन्हों भी आप प्रोग्राम के शामिल करा। ते बिंदर बटन वाला कहिंदे मेरे पिंड दा नाम बाठ कलां है जी। अच्छा बाठ बाठ कलां ठीक है पिंड कॉल मी बिंदर बाठां वाला बाठां वाला ठीक है वो स्पेस है नहीं विच ठीक है जी। बहुत बहुत धन्यवाद भुपिंदर सिंह थिंद साडे नाल जुड़े ने इस सत श्री अकाल बुला रहे ने। ते सब मित्रां सज्जणां दा सारिआं दा स्वागत जिहड़े साडे नाल प्रोग्राम दे विच शामिल हुंदे ने। भाजी मुद्दे अज करने हैं कि जिहड़ियां 4 बाई इलैक्शन दे रिजल्ट आए ने उहदे बारे साडियां पछे नूं गईयां जिहड़ियां थोड़ी गलत भी होईयां ते आपां इह तों सिद्ध हुंदा कि आपां नॉर्मल इंसान ही आ ते कोई एडी गल नहीं हैगी। ਇੱਕ ਤਾਂ ਆਪਾਂ ਉੱਤੇ ਗੱਲ ਕਰਨੀ ਹੈ ਕਿ ਇਹਦਾ ਕੀ ਸਿਗਨਲ ਹੈ ਆਉਣ ਵਾਲੇ ਟਾਈਮ ਦੇ ਵਿੱਚ, ਕਿੱਧਰ ਨੂੰ ਜਾ ਰਿਹਾ, ਪੰਜਾਬ ਦੇ ਲੋਕਾਂ ਦੀ ਤਸੀਰ ਕੀ ਹੈ, ਗਰਮ ਹੈ ਜਾਂ ਸਰਦ ਹੈ? ਗਰਮ ਤਾਂ ਗਰਮ ਹੀ ਹੈ, ਸਰਦ ਤਾਂ ਨਹੀਂ ਹੈ ਨਾ। ਅਤੇ ਦੂਜਾ ਜਿਹੜਾ ਅਦਾਨੀ ਦੇ ਉੱਤੇ ਕੇਸ ਹੋਇਆ ਹੈ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ। ਕਈ ਕਈ ਘਟਨਾਵਾਂ ਵਾਪਰ ਰਹੀਆਂ ਦੁਨੀਆ ਦੇ ਵਿੱਚ ਜਿਹੜੀਆਂ ਕਿ ਯੋਜਨਾਬੱਧ ਤਰੀਕੇ ਨਾਲ ਕੀਤੀਆਂ ਜਾ ਰਹੀਆਂ ਨੇ, ਉਹ ਯੋਜਨਾ ਪਿੱਛੇ ਕੌਣ ਘੜ ਰਿਹਾ ਹੈ, ਉਹਦੇ ਉਹ ਕਿਉਂ ਕਰ ਰਿਹਾ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਸਪੈਸ਼ਲੀ ਅਮਰੀਕਾ ਜੋ ਐਕਸ਼ਨ ਕਰ ਰਿਹਾ ਅੱਜ ਕੱਲ੍ਹ, ਉਹ ਐਕਸ਼ਨ ਸਹੀ ਹੈ ਜਾਂ ਗਲਤ ਹੈ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਪਰ ਆਪਾਂ ਇੱਦਾਂ ਕਰੀਏ, ਸ਼ੁਰੂ ਹੀ ਗੱਲ ਕਰ ਲੈਂਦੇ ਹਾਂ ਸਵਾਹ ਤੋਂ, ਜਿਹੜੀ ਗੱਲ ਆਪਾਂ ਗੱਲ ਕੀਤੀ ਕ੍ਰਿਕਟ ਤੋਂ। ਮੈਂ ਸੱਚੀ ਨਾ, ਜਦ ਮੈਂ ਪਰਸੋਂ ਸਿਡਨੀ ਨੂੰ ਜਾ ਰਿਹਾ ਸੀਗਾ, ਅਤੇ ਮੇਰੇ ਮਾਸੜ ਜੀ ਅਤੇ ਉਹਨਾਂ ਦੇ ਵੱਡੇ ਬ੍ਰਦਰ ਜੀ ਸਾਡੇ ਸਤਿਕਾਰ ਤੋਂ, ਉਹ ਵੀ ਮਾਸੜ ਜੀ ਲੱਗਦੇ ਨੇ, ਅਤੇ ਉਹਨਾਂ ਨੂੰ ਲੈਣ ਜਾ ਰਿਹਾ ਸੀ। ਤਾਂ ਰਾਹ ਦੇ ਵਿੱਚ ਨਾ ਸਕੋਰ ਮੈਂ ਸੁਣ ਰਿਹਾ ਸੀ, ਦੇਖ ਰਿਹਾ ਸੀ, ਮੈਂ ਕਿਹਾ ਲੈ ਬਈ, ਮੈਂ ਕਿਹਾ ਅਸੀਂ ਸੱਚੇ ਹੋ ਗਏ, ਇਹ ਤਾਂ ਬੇਇੱਜ਼ਤੀ ਕਰਾਉਗੇ ਐਤਕੀਆਂ ਇੰਡੀਆ ਵਾਲਿਆਂ, ਰੱਜ ਕੇ ਹੈ ਨਾ ਬਈ, ਉਹ ਕਿੰਨੇ ਦੇਖ ਲਓ ਵਿਕਟਾਂ ਝੜ ਗਈਆਂ ਪਹਿਲਾਂ ਹੀ। ਅਤੇ ਉਹ ਤੋਂ ਬਾਅਦ ਨਾ ਥੋੜ੍ਹੀ ਰੇਂਜ ਆਊਟ ਹੋ ਗਈ ਅਤੇ ਮੈਂ ਸੁਣਨਾ ਬੰਦ ਕੀਤਾ। ਜਦ ਮੈਂ ਸ਼ਾਮ ਨੂੰ ਦੇਖਿਆ ਸਕੋਰ ਫਾਈਨਲ, ਅਤੇ ਉਹਨਾਂ ਦੇ ਵੀ 7 ਆਊਟ ਹੋਏ, ਉਹ ਮੈਂ ਕਿਹਾ ਲੈ ਬਈ, ਇਹ ਤਾਂ ਹਰ ਪਾਸੇ ਮਤਲਬ ਵਿਸ਼ਾਰ ਹੋ ਰਹੀ ਹੈ ਸਵਾਹ ਦੀ। ਭਾਅ ਜੀ ਹੁਣ ਜਿਹੜਾ ਦੂਜੀ ਇਨਿੰਗ ਦੇ ਵਿੱਚ ਮੇਰੇ ਕੋਲ 150 ਰਨ ਤਕਰੀਬਨ ਬਣਾ ਲਿਆ, ਕੋਈ ਆਊਟ ਨਹੀਂ ਹੋਇਆ, ਇਹ ਕੀ ਵਰਤਾਰਾ ਚੱਲ ਰਿਹਾ ਹੈ ਪਰਥ ਦੀ, ਜਿਹੜੀ ਮਤਲਬ ਵਿਕਟ ਹੈ ਉਹ
ਨਹੀਂ ਉੱਦਾਂ ਦਾ ਵੈਸੇ ਵਰਤਾਰਾ ਕ੍ਰਿਕਟ ਦਾ, ਕਿ ਬਹੁਤ ਅਨਸਰਟੇਨਟ ਗੇਮ ਹੁੰਦੀ ਹੈ ਜਿਹਦੇ ਵਿੱਚ ਕੁਛ ਵੀ ਨਹੀਂ ਕਿਹਾ ਜਾ ਸਕਦਾ ਜਦ ਤੱਕ ਆਖਰੀ ਗੇਮ ਨਹੀਂ ਖੇਡੀ ਜਾਂਦੀ। ਲੇਕਿਨ ਮੈਂ ਕੱਲ੍ਹ ਰੇਡੀਓ ਕਮੈਂਟਰੀ ਸੁਣ ਲਿਆ ਸੀ ਜਦੋਂ ਅਸੀਂ, ਮੈਂ ਅਤੇ ਦਲਜੀਤ ਸਿੰਘ ਜੀ ਆ ਰਹੇ ਸੀ, ਅਤੇ ਉਹਨਾਂ ਤਾਂ ਕ੍ਰਿਕਟ ਵਿੱਚ ਇੱਦਾਂ ਇੰਟਰਸਟ ਹੀ ਨਹੀਂ ਹੈ ਬਹੁਤਾ, ਉਹ ਤਾਂ ਬੈਠੇ ਸੀ ਆਪਣਾ ਨਜ਼ਾਰੇ ਦੇਖ ਰਹੇ ਸੀ ਬਾਹਰ, ਅਤੇ ਮੈਂ ਉਸ ਵੇਲੇ ਕ੍ਰਿਕਟ ਕਮੈਂਟਰੀ ਲਾਈ ਹੋਈ ਸੀ, ਮੈਂ ਉਹਨਾਂ ਦੇ ਵਿਚਾਰ ਸੁਣੇ ਜਿਹੜੇ ਆਸਟ੍ਰੇਲੀਅਨ ਕ੍ਰਿਕਟਰ ਦੇ, ਉਹਦੇ ਵਿੱਚ ਸੁਨੀਲ ਗਵਾਸਕਰ ਵੀ ਜਿਹੜੇ ਸਪੈਸ਼ਲ ਵਿਊ ਦੇ ਰਹੇ ਸੀ, ਅਤੇ ਉਹਨਾਂ ਨੇ ਵੀ ਕਾਫੀ ਅੱਛੇ ਵਿਊ ਦਿੱਤੇ ਕਿ ਜਿਹੜੀ ਪਿੱਚ ਹੈ ਨਾ ਦੂਜੀ ਇਨਿੰਗ ਦੇ ਵਿੱਚ ਦੂਜੇ ਦਿਨ ਉਹ ਕਾਫੀ ਈਜ਼ ਆਊਟ ਹੁੰਦੀ ਜਾ ਰਹੀ ਹੈ, ਉਹਦੇ ਵਿੱਚ ਕਾਫੀ ਸਧਾਰਨਤਾ ਆ ਰਹੀ ਹੈ, ਬੋਲ ਜਿਹੜੀ ਆ ਸਿੱਧੀ ਬੈਟ ਦੇ ਉੱਪਰ ਆ ਰਹੀ ਆ, ਉਹਦੇ ਵਿੱਚ ਸਵਿੰਗ ਜਿੱਦਾਂ ਸਵੈਨ ਰਿਵਰ ਤੋਂ ਜ਼ਿਆਦਾ ਸਵਿੰਗ ਵੀ ਨਹੀਂ ਮਿਲ ਰਹੀ, ਸਵੇਰੇ ਸਵੇਰੇ ਨਹੀਂ ਮਿਲੀ ਕੱਲ੍ਹ, ਅਤੇ ਇਹੀ ਕਿਹਾ ਜਾ ਰਿਹਾ ਕਿ ਜਿਹੜੀ ਵਿਕਟ ਆ ਉਹਦੇ ਵਿੱਚ ਸਧਾਰਨਤਾ ਆ ਰਹੀ ਆ, ਉਹ ਈਜ਼ੀ ਖੇਡ ਰਹੀ ਆ। ਫਿਰ ਸਾਰੀਆਂ ਸਾਰੀਆਂ ਗੱਲਾਂ ਨੂੰ ਨਕਾਰਦੇ ਹੋਏ ਮੈਂ ਤਾਂ ਇਹ ਕਹਾਂਗਾ ਕਿ ਕ੍ਰਿਕਟ ਵਿੱਚ ਕੋਈ ਪਤਾ ਨਹੀਂ ਹੁੰਦਾ, ਜਿਸ ਵੇਲੇ ਤੁਹਾਡਾ ਵਿਸ਼ਵਾਸ ਜਾਗ ਜਾਂਦਾ, ਜਿਸ ਵੇਲੇ ਸਾਨੂੰ ਲੱਗਦਾ ਕਿ ਸਾਡੀ ਥੋੜ੍ਹੀ ਜਿਹੀ ਤਾਕਤ ਜ਼ਿਆਦਾ ਵਧੀ ਆ, ਸਾਨੂੰ ਲੀਡ ਪਹਿਲੀ ਇਨਿੰਗ ਦੇ ਵਿੱਚ ਮਿਲ ਗਈ ਆ, ਜਿਸ ਵੇਲੇ ਆਤਮ ਵਿਸ਼ਵਾਸ, ਜਿਸ ਵੇਲੇ ਡਿਟਰਮੀਨੇਸ਼ਨ, ਜਿਸ ਵੇਲੇ ਤੁਹਾਡੇ ਵਿੱਚ ਆਪਣੇ ਨੂੰ ਪਹਿਚਾਣਨ ਦੀ ਜ਼ਿਆਦਾ ਖਾਸੀਅਤ ਆ ਜਾਂਦੀ ਆ, ਤੁਹਾਡੇ ਵਿੱਚ ਕੁਵਤ ਜ਼ਿਆਦਾ ਉਸ ਵੇਲੇ ਆ ਜਾਂਦੀ ਆ, ਅਤੇ ਜਿਸ ਵੇਲੇ ਕੁਵਤ ਦਾ ਵਰਦਾਨ ਤੁਹਾਡੇ ਕੋਲ ਆ ਗਿਆ, ਫਿਰ ਤੁਸੀਂ ਜਿੱਦਾਂ ਜਲਵੇ ਜਲਵੇ ਅੱਗੇ ਅੱਗੇ ਤੋਂ ਅੱਗੇ ਵਧੀਆ ਕਰੀ ਜਾਂਦੇ। ਮੇਰੇ ਖਿਆਲ 'ਚ ਇਹੀ ਆ ਕਿ ਭਾਰਤੀ ਟੀਮ ਦੇ ਵਿੱਚ ਕੌਨਫੀਡੈਂਸ ਰਿਸਟੋਰ ਹੋਇਆ ਹੈ, ਅਤੇ ਉਹਦੇ ਕਰਕੇ ਇਨਿੰਗ ਅੱਛੀ ਖੇਡੀ ਜਾ ਰਹੀ ਹੈ। ਹਾਲੇ ਵੀ ਭਾਰਤ ਨੂੰ ਮੈਂ 225-230-250 ਦੇ ਕਰੀਬ ਲੀਡ ਵੀ ਇਸ ਵੇਲੇ ਮਿਲ ਚੁੱਕੀ ਹੈ, ਕੋਈ ਵਿਕਟ ਡਿੱਗੀ ਨਹੀਂ।
ਤੁਹਾਨੂੰ ਲੱਗਦਾ ਕਿ ਇਹ ਹੁਣ ਮੈਨੂੰ ਲੱਗਦਾ ਇਸ ਇਨਿੰਗ 'ਚ ਡਿਕਲੇਰੇਸ਼ਨ ਹੋਏਗੀ, ਡਿਕਲੇਅਰ ਕਰੂਗੇ, ਮੈਨੂੰ ਲੱਗਦਾ
ਡਿਕਲੇਅਰ ਕਰੂਗੇ ਜਾ ਕੇ, ਮੇਰੇ 550-600 ਤੇ ਅਗਰ ਪਹੁੰਚਦੇ ਆ ਤਾਂ ਉੱਥੇ ਜਾ ਕੇ ਡਿਕਲੇਅਰ ਕਰੂਗੇ। ਪਰ
ਅੱਜ ਪਹੁੰਚ ਜਾਣਗੇ, ਅੱਜ ਤੀਜੇ ਦਿਨ ਪਹੁੰਚ ਜਾਣਗੇ ਜੇ ਮਤਲਬ ਬਹੁਤੀਆਂ ਵਿਕਟਾਂ ਨਾ ਡਿੱਗੇ।
250 ਦੀ ਲੀਡ ਤਾਂ ਹੈਗੀ ਆ, 250 ਰਨ ਹੋਰ ਬਣਾ ਕੇ ਫਿਰ ਮੈਂ ਜੇ ਏਦਾਂ ਹੀ ਚੱਲਦਾ ਰਿਹਾ ਤੇ ਕੱਲ ਨੂੰ ਲੰਚ ਤੋਂ ਬਾਅਦ ਡਿਕਲੇਅਰ ਕਰੂਗੇ, ਬਹੁਤ ਵੱਡਾ ਸਕੋਰ ਬਣਾ ਕੇ ਜੇ ਬਣਦਾ ਆ। ਪਰ ਇਹ ਪਤਾ ਨਹੀਂ ਹੁੰਦਾ ਕਿ ਇਸ ਵੇਲੇ ਕਾਫੀ ਜ਼ਿਆਦਾ ਬਣ ਰਿਹਾ, ਤਾਂ ਹੋਰ ਹੋ ਸਕਦਾ ਕਿ ਇਹ ਜਿਹੜੀ ਪਾਰੀ ਹੈ 100-100 ਹੋਰ ਰਨ ਬਣਾ ਕੇ ਸਿਮਟ ਜਾਵੇ, ਤੇ ਜਿਹੜੀ ਲੀਡ ਆ 100 ਦੇ ਕਰੀਬ 350 ਦੇ
ਕਰੀਬ।
ਲੇਕਿਨ ਦੂਜੀ ਇਨਿੰਗ ਦੇ ਵਿੱਚ ਬਹੁਤ ਜ਼ਿਆਦਾ ਸਕੋਰ ਖੜਾ ਕਰਨਾ ਮੁਸ਼ਕਿਲ ਹੁੰਦਾ, ਲੇਕਿਨ ਪਰਥ ਵਿੱਚ ਵੱਡੇ ਸਕੋਰ ਬਣੇ ਆ ਦੂਜੀ ਪਾਰੀ ਦੇ ਵਿੱਚ।
ਭਾਜੀ ਮੈਨੂੰ ਲੱਗਦਾ ਕਿ ਜੇ 100 ਰਨ ਵੀ ਹੋਰ ਬਣਦਾ ਆ ਤਾਂ 350 ਰਨ ਵੀ ਬਹੁਤ ਵੱਡਾ ਸਕੋਰ ਹੈ, ਇੰਨੀ ਫਲਕਚੁਏਟ।
ਸੈਕਿੰਡ ਇਨਿੰਗ ਦੇ ਵਿੱਚ 350 ਰਨ ਦੀ ਚੇਸ ਕਰਨੀ, ਈਵਨ 250 ਰਨ ਨੂੰ ਚੇਸ ਕਰਨਾ ਸੈਕਿੰਡ ਇਨਿੰਗ ਦੇ ਵਿੱਚ
ਮੁਸ਼ਕਿਲ ਹੋ ਜਾਂਦਾ,
ਬੜਾ ਮੁਸ਼ਕਿਲ ਹੁੰਦਾ। ਭਾਰਤ ਦੇ ਕੋਲ ਕਾਫੀ ਅੱਛੇ ਸਪਿਨਰ ਆ, ਤੇ ਚੌਥੇ ਦਿਨ ਜਾਂ ਪੰਜਵੇਂ ਦਿਨ ਜੇ ਗੇਮ ਜਾਂਦੀ ਉੱਥੇ ਤੱਕ, ਤਾਂ ਜਿਹੜੇ ਪਿੱਚ ਦੇ ਵਿੱਚ ਕਾਫੀ ਕਰੈਕਸ ਵੀ ਆਉਣਗੇ, ਅਸੀਂ ਕਿਹੜੇ ਸਪੈਸ਼ਲਿਸਟ ਹਾਂ, ਅਸੀਂ ਸੁਣੀਆਂ ਸੁਣਾਈਆਂ ਗੱਲਾਂ ਕਰਦੇ ਹਾਂ ਕਿ ਉਹ ਕਹਿ ਰਹੇ ਕਿ ਉਹ ਪਿੱਚ ਜਿਹੜੀ ਆ ਉਹ 'ਚ ਕਰੈਕ ਆਉਣਗੇ ਚੌਥੇ ਦਿਨ ਜਾਂ ਪੰਜਵੇਂ ਦਿਨ, ਅਤੇ ਭਾਰਤੀ ਜਿਹੜੇ ਸਪਿਨਰ ਆ ਉਹਨਾਂ ਨੂੰ ਕਾਫੀ ਉੱਥੋਂ ਮਦਦ ਮਿਲੂਗੀ। ਅਤੇ ਇਸ ਵੇਲੇ ਤਾਂ ਕਿਹਾ ਜਾ ਸਕਦਾ ਕਿ ਭਾਰਤ ਦਾ ਪਲੜਾ ਕਾਫੀ ਭਾਰੀ ਆ, ਹੈਵਲੀ ਪੋਜ਼ਡ ਆ ਇਨ ਇੰਡੀਆਜ਼ ਵੇ ਦਿਸ ਮੈਚਿਸ।
ਭਾਜੀ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਨੀਆਂ ਉਹਦੇ ਵਿੱਚ ਇੱਕ ਗੱਲਬਾਤ ਇਹ ਆ ਰਹੀ ਹੈ ਕਿ ਅਡਾਨੀ ਦੇ ਉੱਤੇ ਜਿਹੜਾ ਕੇਸ ਹੋਇਆ ਧੋਖਾਧੜੀ ਦਾ, ਅਤੇ ਉਹਦੇ ਬਾਰੇ ਪਹਿਲਾਂ ਥੋੜ੍ਹੀ ਜਾਣਕਾਰੀ ਤੁਹਾਨੂੰ ਕਿੰਨੀ ਕੁ ਉਹ ਸਾਂਝੀ ਕਰੋ, ਫਿਰ ਆਪਾਂ ਉੱਤੇ ਤਬਸਰਾ ਕਰਾਂਗੇ।
ਮੈਨੂੰ ਤਾਂ ਉੱਦਾਂ ਬਹੁਤੀ ਜਾਣਕਾਰੀ ਇਹਦੇ ਬਾਰੇ ਹੈ ਨਹੀਂ, ਮੈਂ ਥੋੜ੍ਹਾ ਜਿਹਾ ਆਰਟੀਕਲ ਆਇਆ ਸੀ, ਇਹ ਇੱਕ ਆਰਟੀਕਲ ਸਿਡਨੀ ਮੋਰਨ ਹੈਰਲਡ ਮੋਰਨਿੰਗ ਹੈਰਲਡ ਦੇ ਵਿੱਚ ਵੀ ਆਇਆ ਸੀ, ਉਹਦੇ ਬਾਰੇ ਵੀ ਕਿਹਾ ਗਿਆ ਆ, ਅਤੇ ਥੋੜ੍ਹਾ ਜਿਹਾ ਮੈਂਸ਼ਨ ਟੀ ਵੀ 'ਤੇ ਵੀ ਆਇਆ ਸੀ, ਇਹ ਵੀ ਥੋੜ੍ਹਾ ਜਿਹਾ ਮੈਂਸ਼ਨ ਜਿਹੜੀਆਂ ਇੱਥੇ ਦੀ ਮਾਈਨਿੰਗਸ ਆ ਉਹਦੀ ਵੀ ਮਾੜੀ ਜਿਹੀ ਗੱਲ ਉਹਦੇ ਨਾਲ ਰਿਲੇਟਡ ਹੋਈ ਸੀ। ਪੂਰੀ ਜਿਹੜੀ ਦਾਸਤਾਂ ਆ, ਪੂਰੀ ਜਿਹੜੀ ਸਟੋਰੀ ਆ, ਉਹਦੇ ਮੈਨੂੰ ਉਹਦਾ ਪਤਾ ਨਹੀਂ ਹੈ। ਜਿਹੜੇ ਮੈਂ ਤਾਂ ਇਹ ਹੀ ਕਹਿ ਸਕਦਾ, ਜਿਹੜੇ ਵੱਡੇ ਵਪਾਰੀ ਹੁੰਦੇ ਆ ਨਾ, ਜਿਹੜੇ ਵੱਡੇ ਆਈਕੋਨ ਹੁੰਦੇ ਆ, ਜਿਹੜੇ ਵੱਡੇ ਕੋਆਪਰੇਟ ਘਰਾਣੇ ਹੁੰਦੇ, ਉਹਨਾਂ ਦੇ ਜਿਹੜੇ ਹੈੱਡ ਹੁੰਦੇ ਆ, ਉਹਨਾਂ 'ਤੇ ਅਜਿਹੀਆਂ ਗੱਲਾਂ ਹੋਣੀਆਂ, ਅਜਿਹੇ ਇਲਜ਼ਾਮ ਲੱਗਣੇ, ਕੋਈ ਅਤਕਥਨੀ ਨਹੀਂ ਹੈ, ਇੱਦਾਂ ਹੁੰਦਾ ਰਹਿੰਦਾ ਆ, ਅਤੇ ਕੋਈ ਵੱਡੀ ਗੱਲ ਨਹੀਂ ਹੈ ਮੇਰੇ ਖਿਆਲ ਦੇ ਵਿੱਚ। ਕੋਰਪੋਰੇਟ ਸੈਕਟਰ ਜਿਹੜਾ ਹੈ ਨਾ, ਉਹ ਅੱਜ ਕੱਲ੍ਹ ਵਿਸ਼ਵ ਦੀਆਂ ਜਿਹੜੀਆਂ ਸਧਰਾਂ ਆ, ਸਾਡੀਆਂ ਸਧਰਾਂ ਆ, ਸਾਡੀਆਂ ਜਿਹੜੀ ਹਸਰਤਾਂ ਆ ਉਹਨੂੰ ਪੂਰੀਆਂ ਕਰਨ ਦੇ ਵਿੱਚ ਕਾਫੀ ਮਦਦ ਕਰਦਾ ਆ। ਦੇਖੋ ਕਿੰਨੀਆਂ ਸੋਹਣੀਆਂ ਟਾਈਆਂ ਲਾਈਆਂ, ਕਿੰਨੇ ਸੋਹਣੇ ਕੋਟ ਪਾਏ ਆ ਤੁਸੀਂ, ਕਿੰਨੀ ਸੋਹਣੀ ਸ਼ਰਟ ਪੱਗ ਬੰਨੀ ਹੋ, ਕਈ ਏਦਾਂ ਦੇ ਪਹਿਲਾਂ ਏਦਾਂ ਹੁੰਦੇ। ਇਹ ਜਿਹੜੀਆਂ ਹਸਰਤਾਂ ਆ ਇਹ ਕਾਰਪੋਰੇਟ ਸੈਕਟਰ ਹੀ ਪੂਰੀਆਂ ਕਰਦਾ, ਜਿਹੜੇ ਕਿ ਕੋਸਟ ਆਫ ਪ੍ਰੋਡਕਸ਼ਨ ਉਹਨਾਂ ਦੀ ਕਾਫੀ ਲੋਅ ਹੁੰਦੀ ਆ, ਚੀਜ਼ਾਂ ਬਹੁਤ ਜ਼ਿਆਦਾ ਬਣਾਉਂਦੇ, ਪ੍ਰੋਫਿਟ ਲੈਵਲ ਉਹਨਾਂ ਦਾ ਜ਼ਿਆਦਾ ਹੁੰਦਾ, ਉਹ ਪ੍ਰੋਫਿਟ ਜਨਰੇਸ਼ਨ ਕਰਕੇ ਅੱਜ ਕੱਲ੍ਹ ਕਈ ਕਾਰਪੋਰੇਟ ਸੈਕਟਰ ਆ ਜਿਹੜੇ ਕਿ ਪ੍ਰੋਫਿਟ ਬਹੁਤ ਜ਼ਿਆਦਾ ਜਨਰੇਟ ਕਰ ਰਹੇ ਆ ਅਤੇ ਕਮਿਊਨਿਟੀ ਨੂੰ ਡਿਲੀਵਰ ਕਰ ਰਹੇ ਆ। ਜਿੱਦਾਂ ਟਾਟਾ ਸੀਗੇ ਨਾ, ਆਪਣਾ ਪ੍ਰੋਫਿਟ ਜਿਹੜਾ ਸੀ ਕਮਿਊਨਿਟੀ ਨੂੰ ਡਿਲੀਵਰ ਕਰਦੇ ਸੀ, ਉਹਦੇ ਫੁੱਟ ਸਟੈਪ 'ਤੇ ਕਈ ਹੋਰ ਵੀ ਕਾਰਪੋਰੇਸ਼ਨ ਜਿੱਦਾਂ ਅਡਾਨੀ ਅਵਾਨੀ ਇਹ ਵੀ ਆ ਜਿਹੜੇ ਕਾਫੀ।
ਦੇਖੋ ਉੱਧਰ ਟੈਸਲਾ ਵਾਲੇ ਆ, ਇਲਨ ਮਾਸਕ ਆ, ਸਾਰਾ ਕੁਛ ਮਤਲਬ।
ਹਾਂਜੀ
ਤੁਹਾਨੂੰ ਪਤਾ ਭਾਜੀ ਇਹ ਨਾ ਇਹ ਇੱਕ ਮਤਲਬ ਤਬਸਰਾ ਵੀ ਕੀਤਾ ਕਿਸੇ ਸੱਜਣ ਨੇ ਕਿ ਐਤਕੀ ਜਿਹੜਾ ਟਰੰਪ ਜਿੱਤਿਆ ਆ ਉਹ ਆਪਣਾ ਤਾਂ ਜਿਹੜਾ ਹੁਣ ਜਿੱਤਣਾ ਸੀ ਜਿੱਤਿਆ, ਪਰ ਉਹਦੇ ਵਿੱਚ 90% ਜ਼ੋਰ ਜਿਹੜਾ ਆ ਉਹ ਈਲਨ ਮਸਕ ਦਾ ਲੱਗਿਆ ਆ। ਉਹਨੇ ਟਵਿੱਟਰ ਖਰੀਦ ਕੇ ਕਿੰਨੇ ਬਿਲੀਅਨਾਂ ਦੀ, ਅਤੇ ਉਹ ਸਾਰਾ ਉਹਨਾਂ ਦਾ ਮਨਫੀ ਕਰਤਾ ਡੈਮੋਕਰੈਟ, ਕਿਉਂਕਿ ਉੱਧਰ ਨੂੰ ਝੁਕਾ ਸੀ, ਮੀਡੀਆ 'ਤੇ ਕੰਟਰੋਲ ਕਰ ਲਿਆ, ਅਤੇ ਉਹਦੀ ਜਿਹੜੀ ਪੋਲਿਸੀਜ਼ ਹੈ ਉਹ ਵੀ ਬਣਾਉਣ ਲੱਗ ਪਏ। ਹੁਣ ਵਿਵੇਕ ਰਾਮਾ ਸਵਾਮੀ ਅਤੇ ਈਲਨ ਮਾਸਕ ਨੂੰ ਇੱਕ ਡਿਪਾਰਟਮੈਂਟ ਦਾ ਹੈੱਡ ਬਣਾਇਆ ਜਿਹੜਾ ਕਿ ਅਮਰੀਕਾ ਦੇ ਵਿੱਚ ਜਿਹੜੀ ਬੇਲੋੜੇ ਖਰਚੇ ਕੀਤੇ ਜਾਂਦੇ ਉਹਨੂੰ ਕੰਟਰੋਲ ਗੌਰਮੈਂਟ ਦੇ ਕੀਤਾ। ਉਹ ਕਹਿੰਦੇ ਵੀ ਅਸੀਂ $2 trillion ਤੱਕ ਸੇਵ ਕਰਾਂਗੇ ਬੇਲੋੜਾ ਖਰਚਾ, ਕਿ ਕੱਟ ਲਾਉਣ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਨਹੀਂ, ਟੈਕਸ ਵਧਾਉਣ ਦੀ ਲੋੜ ਨਹੀਂ, ਸਿਰਫ ਜਿਹੜੇ ਸਰਕਾਰ ਦੀ ਲੀਕੇਜਿਸ ਹੋ ਰਹੀਆਂ ਆ, ਬੇਲੋੜੇ ਖਰਚੇ ਵੱਧ ਰਹੇ ਨੇ, ਉਹਨਾਂ ਦੇ ਉੱਤੇ ਨੱਥ ਪਾਉਣ ਦੀ ਲੋੜ ਹੈ। ਅਮਰੀਕਾ 2-4 ਸਾਲਾਂ 'ਚ ਠੀਕ ਹੋ ਜਾਏਗਾ। ਪਰ
ਨਹੀਂ, ਬਿਲਕੁਲ ਗੱਲ ਅਮਨਦੀਪ ਤੁਹਾਡੀ ਠੀਕ ਹੈ। ਟਰੰਪ ਨਹੀਂ ਜਿੱਤਿਆ ਵੈਸੇ, ਜੇ ਤੁਸੀਂ ਦੇਖਿਆ ਜਾਵੇ, ਦੇਖੋ ਧਿਆਨ ਦੇ ਨਾਲ, ਟਰੰਪ ਨਹੀਂ ਜਿੱਤਿਆ, ਅਮੈਰੀਕਨ ਨੈਸ਼ਨਲਿਜ਼ਮ, ਗਿੱਲ ਸਾਹਿਬ ਨੇ ਵੀ ਗੱਲ ਕੀਤੀ ਸੀ, ਅਮੈਰੀਕਨ ਨੈਸ਼ਨਲਿਜ਼ਮ ਜਿੱਤਿਆ ਆ, ਅਤੇ ਉਹ ਇਹਦੇ ਵਿੱਚ ਇੱਕ ਹੋਰ ਐਲੀਮੈਂਟ ਵੀ ਅਮਨਦੀਪ ਆਉਂਦਾ, ਕਿ ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ, ਮੇਰੇ ਆਪਣੇ ਵਿਚਾਰ ਵੀ ਆ ਅਤੇ ਪੜ੍ਹਿਆ ਵੀ ਅਖਬਾਰਾਂ 'ਚ ਪੜ੍ਹੀਆਂ, ਵਿਚਾਰ ਉੱਥੇ ਬਣਦੇ ਤੁਹਾਡੇ, ਅਖਬਾਰਾਂ ਪੜ੍ਹ ਕੇ ਹੀ ਤੁਹਾਨੂੰ ਚੰਗੀ ਚੀਜ਼ ਲੱਗਦੀ ਆ, ਕਿ ਜਿਸ ਦੇਸ਼ ਦੇ ਵਿੱਚ ਜਿਹੜੀ ਮੈਜੋਰਟੀ ਹੋਵੇ ਉਹਦੀ ਹੀ ਸਰਕਾਰ ਹੋਣੀ ਚਾਹੀਦੀ ਆ। ਹੁਣ ਜਿੱਦਾਂ ਪੰਜਾਬ, ਇਹਦੇ ਵਿੱਚ ਸਿੱਖਾਂ ਦੀ ਮੈਜੋਰਟੀ ਆ, ਸਿੱਖ ਜਿਹੜੇ ਸਿੱਖ ਭਾਈਚਾਰੇ ਦੀ ਮੈਜੋਰਟੀ ਆ, ਪੰਜਾਬ ਦੇ ਵਿੱਚ ਸਿੱਖਾਂ ਦੀ ਹੀ ਸਰਕਾਰ ਚਾਹੀਦੀ ਆ, ਹਿੰਦੁਸਤਾਨ ਦੇ ਵਿੱਚ ਮੈਜੋਰਟੀ ਜਿਹੜੀ ਆ ਉਹ ਹਿੰਦੂਆਂ ਦੀ ਆ, ਸਪੋਜ਼ ਕਰੋ ਹੈ ਵੀ, ਅਤੇ ਹਿੰਦੁਸਤਾਨ ਦੇ ਵਿੱਚ ਜੇ ਕੋਈ ਸਰਕਾਰ ਬਹੁਤ ਜ਼ਿਆਦਾ ਕਾਮਯਾਬ ਹੋਊਗੀ ਤਾਂ ਹਿੰਦੂ ਡੋਮੀਨੇਟਡ ਸਰਕਾਰ ਜ਼ਿਆਦਾ ਕਾਮਯਾਬ ਹੋਊਗੀ, ਯੂਰਪੀਅਨ ਕੰਟਰੀ ਦੇ ਵਿੱਚ ਕ੍ਰਿਸਚੀਅਨ ਜਿਹੜੀਆਂ ਕਮਿਊਨਿਟੀਜ਼ ਆ ਉਹ ਡੋਮੀਨੇਟ ਕਰਦੀਆਂ, ਉੱਥੇ ਕ੍ਰਿਸਚੀਅਨ ਆਈਡੀਓਲੋਜੀ ਦੀ ਜਿਹੜੀ ਸਰਕਾਰ ਉਹ ਕਾਮਯਾਬ ਹੁੰਦੀ ਆ, ਜਿੱਦਾਂ ਹੁਣ ਮਿਡਲ ਈਸਟ ਦੇ ਵਿੱਚ ਜਿਹੜੀਆਂ ਮੁਸਲਿਮ ਡੋਮੀਨੇਟ ਉਹ ਕਾਮਯਾਬ ਹੁੰਦੀਆਂ। ਮੇਰੇ ਕਹਿਣ ਦਾ ਭਾਵ ਆ, ਜਿਸ ਦੇਸ਼ ਦੇ ਵਿੱਚ ਜਿਹਦੀ ਕਮਿਊਨਿਟੀ ਦੀ ਬਹੁਲਤਾ ਹੁੰਦੀ ਆ ਜਾਂ ਉਹ ਭਾਰੀ ਹੁੰਦੀ ਆ ਉਹੀ ਜਿੱਤਦੀ ਆ, ਔਰ ਜਿੱਤਣਾ ਚਾਹੀਦਾ ਵੀ ਆ। ਉਹਦੇ ਨਾਲ ਕੀ ਹੁੰਦਾ, ਮਿਨੋਰਟੀ ਸੇਫ ਹੁੰਦੀਆਂ ਆ। ਕਹਿੰਦੇ ਤਾਂ ਅਸੀਂ ਹੈਗੇ ਕਿ ਮਿਨੋਰਟੀ ਦਾ ਘਾਣ ਹੁੰਦਾ, ਜੇ ਮਨਿਓਰਟੀ ਵਾਲਿਆਂ ਦੀ ਗਵਰਨਮੈਂਟ ਹੁੰਦੀ ਤਾਂ ਡਿਸਟਰਬੈਂਸ ਬਹੁਤ ਹੁੰਦੀ ਹੈ, ਡਿਸਟਰਪਸ਼ਨਸ ਬਹੁਤ ਹੁੰਦੇ ਆ, ਉਹਦੇ ਨਾਲ ਲੜਾਈ ਝਗੜੇ ਬਹੁਤ ਹੁੰਦੇ ਆ, ਕਿਉਂਕਿ ਉਹਦੇ ਨਾਲ ਜਿਹੜੀ ਮੇਨ ਕਮਿਊਨਿਟੀ ਹੋ ਉਹ ਨਾਰਾਜ਼ ਹੁੰਦੀ ਆ। ਮੇਨ ਕਮਿਊਨਿਟੀ ਨੂੰ ਅਗਰ ਤੁਸੀਂ ਖੋਜ ਸਕੋ, ਉਹਨਾਂ ਦੀ ਡੋਮੀਨੈਂਸ ਹੋਊਗੀ ਤਾਂ ਸਰਕਾਰ ਜਿਹੜੀ ਵਧੀਆ ਚੱਲੂਗੀ। ਇਹੀ ਅਮੈਰੀਕਾ ਦੇ ਵਿੱਚ ਵੀ ਹੋਇਆ
ਭਾਜੀ। ਹੁਣ ਉਹਨਾਂ ਨੇ ਇਹ ਕੇਸ ਕੀਤਾ ਅਚਾਨਕ, ਠੀਕ ਹੈ, ਅਦਾਨੀ 'ਤੇ FBI ਦੀ ਰੇਡ ਪਈ, ਹੋਇਆ ਕੀ ਕਿ ਇਲਜ਼ਾਮ ਇਹ ਲੱਗਿਆ ਕਿ ਅਦਾਨੀ ਦੀ ਕੰਪਨੀਆਂ ਨੇ ਵੱਡੀਆਂ ਦਿੱਤੀਆਂ ਇੰਡੀਆ ਸਰਕਾਰ ਨੂੰ ਅਮਰੀਕਾ 'ਚ ਰਹਿ ਕੇ ਉਹਨਾਂ ਦੇ ਅੰਕੜਿਆਂ ਨੂੰ ਦਬਾਉਣ ਦੇ ਲਈ, ਕੰਪਨੀ ਦੇ ਜਿਹੜੇ ਪਰਫੋਰਮੈਂਸ ਅੰਕੜੇ ਆ, ਔਰ ਉਹ ਦਬਾਉਣ ਦੇ ਲਈ ਵੱਡੀ ਦੇ ਕੇ ਅਤੇ ਜਿਹੜੀ ਸ਼ੇਅਰ ਮਾਰਕੀਟ ਦੇ ਵਿੱਚ ਉੱਧਰ ਫੰਡ ਰੇਜ਼ਿੰਗ ਚੱਲਦੀ ਆ ਜਾਂ ਸ਼ੇਅਰ ਵਿਕਦੇ ਆ ਉਹਦੀ ਪ੍ਰਾਈਜ਼ ਅੱਪ ਰੱਖਣ ਨੂੰ। ਵੈਸੇ ਤਾਂ ਇਹ ਕ੍ਰਾਈਮ ਹੈ, ਪਰ ਉਹਨਾਂ ਨੇ ਇਹ ਇਲਜ਼ਾਮ ਲਾ ਕੇ ਉਹਨਾਂ 'ਤੇ ਕੇਸ ਕਰਕੇ ਵਾਰੰਟ ਜਾਰੀ ਕੀਤਾ। ਕੀਨੀਆ ਦੇ ਵਿੱਚ ਸੀਗੇ ਉਹ, ਕੀਨੀਆ ਦੇ ਕੈਂਸਲ ਹੋਏ ਕੰਟਰੈਕਟ। ਹੁਣ ਇਹਦੇ ਪਿੱਛੇ ਗੱਲ ਕੀ ਹੈ? ਗੱਲ ਇਹ ਹੈ ਕਿ ਹਿੰਡਨਬਰਗ ਦੀ ਰਿਪੋਰਟ ਆ ਗਈ ਜੀ, ਅਦਾਨੀ ਨੂੰ ਨੁਕਸਾਨ ਹੋ ਗਿਆ, ਅੰਬਾਨੀ ਨੂੰ ਨੁਕਸਾਨ ਹੋ ਗਿਆ। ਇਹ ਪੈਟਰਨ ਕੌਣ ਕਰ ਰਿਹਾ ਹੈ? ਇਹ ਪੈਟਰਨ ਜਿਹੜਾ ਹੈ ਇਹ ਬਾਈਡਨ ਸਰਕਾਰ ਜਾਂਦੀ ਜਾਂਦੀ ਜਿਹੜੀ ਇਲਤਾਂ ਛੇੜ ਰਹੀ ਆ, ਇਹ ਉਹ ਹੋ ਰਿਹਾ। ਹਾਂ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਗਲਤ ਹੈ, ਮੈਂ ਇਹ ਨਹੀਂ ਕਹਿ ਰਿਹਾ ਅੰਬਾਨੀ ਅਦਾਨੀ ਜਿਹੜੇ ਸਹੀ ਹੋਊਗੇ, ਪਰ ਜਿਹੜੀ ਟਾਈਮਿੰਗ ਹੈ ਉਹ ਇੰਨੀ ਗਲਤ ਹੈ, ਕਿਉਂਕਿ ਸਾਰਿਆਂ ਨੂੰ ਪਤਾ ਕਿ ਟਰੰਪ ਅਤੇ ਮੋਦੀ ਆਪਸ ਦੇ ਵਿੱਚ ਇਹਨਾਂ ਦੀ ਰਾਸ ਰਲਦੀ ਹੈ, ਫਰੈਂਡ ਹੈ, ਠੀਕ ਹੈ। ਹਾਂ, ਅਤੇ ਉਹ ਜਾਂਦੇ ਹੋਏ ਰਿਲੇਸ਼ਨ ਖਰਾਬ ਕਰਕੇ ਜਾ ਰਹੇ ਨੇ, ਫਾਈਲਾਂ ਬਣਾ ਕੇ ਜਾ ਰਹੇ ਨੇ, 2-3 ਸਾਲ ਸਾਰਾ ਡੈਮੇਜ। ਹੁਣ ਡੈਮੇਜ ਤਾਂ ਆਲਰੇਡੀ ਹੋ ਗਿਆ ਆ ਅੰਬਾਨੀ ਅਦਾਨੀ ਦਾ, ਜਾਂ ਭਾਰਤੀ ਜਿਹੜੀ ਅਰਥਵਿਵਸਥਾ ਹੋਣੀ ਆ, ਉਹ ਜਾਣ ਲੱਗੇ, ਜਿਹਨੂੰ ਕਹਿੰਦੇ ਨੇ ਕਿ ਖੁੱਤੀ 'ਚ ਮੁੱਤਣ ਵਾਲੀ ਗੱਲ ਵੀ ਆ, ਉਹ ਜਾਣ ਲੱਗੇ ਇਹੋ ਜਿਹੇ ਪਸਾ ਕੇ ਜਾ ਰਹੇ ਨੇ। ਇਹਦੀ ਐਗਜ਼ਾਮਪਲ ਪੰਜਾਬ ਦੀ ਵੀ ਤੁਹਾਨੂੰ ਦੇ ਦਿੰਦੇ ਹਾਂ ਕਿ ਜਦੋਂ ਬਾਦਲ ਸਾਹਿਬ ਹਾਰਦੇ ਹੁੰਦੇ ਸੀ ਨਾ ਜਾਣ ਵੇਲੇ, ਤਾਂ ਉਹ ਆਵਾਗੌਣ ਭਰਤੀ ਕਰ ਜਾਂਦੇ ਹੁੰਦੇ ਸੀ।
ਹਾਂਜੀ,
ਜਿਹੜੀ ਕਿ ਭਰਤੀ ਕਰਕੇ ਜੋਬਾਂ ਦੇ ਦੇਣੀਆਂ ਐਂਡ ਵਾਲੇ ਸਾਲ 'ਚ, ਪਤਾ ਰੁਪਏ ਹਾਰ ਜਾਣਾ, ਤਨਖਾਹਾਂ ਆਵਾਗੌਣ ਵਧਾ ਦੇਣੀਆਂ, ਅਗਲੀ ਸਰਕਾਰ ਜਿਹੜੀ 2-3 ਸਾਲ ਜੂਝਦੀ ਰਹਿੰਦੀ ਉਹਦੇ ਨਾਲ। ਇੱਦਾਂ ਹੀ ਆਸਟ੍ਰੇਲੀਆ ਦੇ ਵਿੱਚ ਇੱਦਾਂ ਹੋਇਆ ਸੀ ਜਦੋਂ ਕੈਵਿਨ ਰੱਡ ਦੀ ਸਰਕਾਰ ਹਾਰੀ ਸੀ ਟੋਨੀ ਐਬਟ ਨੂੰ, ਤਾਂ ਉਹ 6-7 ਹਜ਼ਾਰ ਬੰਦਾ ਭਰਤੀ ਕਰ ਗਏ ਸੀ ਜਾਣ ਲੱਗੇ, ਜਿਸ ਨੂੰ ਕੱਢਣ ਦੇ ਲਈ ਫਿਰ 2-3 ਸਾਲ ਲੱਗੇ ਸੀ, ਉਹ ਉਹਨਾਂ ਦੇ ਕੱਢਣ ਦੇ ਚੱਕਰ 'ਚ ਹੀ ਉਹ ਸਰਕਾਰ ਫਿਰ ਹਾਰ ਗਈ ਸੀਗੀ। ਸੋ ਇਹ ਜਿਹੜੇ ਹੈ ਟਰੈਪ ਹੈ, ਇੰਗਲੈਂਡ ਦੀ ਗੱਲ ਹੈ ਕਿ ਜਦੋਂ ਸ਼ਾਇਦ ਗੋਰਡਨ ਦੀ ਸਰਕਾਰ ਹਾਰੀ ਸੀ, ਤਾਂ ਉਹ ਜਾਣ ਵੇਲੇ ਜਿਹਨੂੰ ਖਜ਼ਾਨਾ ਖਾਲੀ ਕਰਕੇ ਕਹਿੰਦੇ ਨੇ, ਉਹ ਸਿੱਧੇ ਹੀ ਟੇਬਲ 'ਤੇ ਟ੍ਰੇਜਰੀ 'ਤੇ ਲੈ ਕੇ ਗਏ ਸੀ, ਅਤੇ ਟ੍ਰੇਜਰੀ ਇਜ਼ ਐਮਪਟੀ, ਖਾਲੀ ਕਰਕੇ ਭੱਜ ਗਏ ਉਹ ਸਾਰੇ, ਠੀਕ ਹੈ। ਉਹ ਜਾਣ ਵਾਲੀ ਜਿਹੜੀ ਆਉਣ ਵਾਲੀ ਸਰਕਾਰ ਹੈ ਉਸ ਦੇ ਲਈ ਇਹ ਪੋਲੀਟੀਕਲ ਟਰੈਪ ਲਾ ਕੇ ਜਾਂਦੇ ਨੇ। ਅਤੇ ਇਹ ਜਿਹੜਾ ਹੁਣ ਘਟਨਾਕ੍ਰਮ ਵਾਪਰ ਰਿਹਾ ਇਹਨਾਂ ਦਿਨਾਂ ਦੇ ਵਿੱਚ, ਖਾਸ ਕਰਕੇ ਆ ਅਦਾਨੀ ਦੇ ਚੱਕਰ ਦੇ ਵਿੱਚ, ਇਹ ਇੱਕ ਟਰੈਪ ਲਾ ਕੇ ਜਾ ਰਹੇ ਨੇ ਟਰੰਪ ਵਾਸਤੇ। ਹੋਰ ਇਹਦੇ ਵਿੱਚ ਕੋਈ ਇੱਦਾਂ ਨਹੀਂ ਹੈਗਾ ਵੀ ਜਸਟਿਸ ਡਿਲੀਵਰ ਕਰਨਾ, ਇਹ ਤਾਂ ਇਹਨਾਂ ਨੂੰ ਬਹੁਤ ਦੇਰ ਦੇ ਪਹਿਲਾਂ ਹੀ ਪਤਾ ਹੋਣਾ, ਪਰ ਉਹਦੀ ਟਾਈਮਿੰਗ ਜਿਹੜੀ ਆ ਉਹ ਪੂਰੀ ਤਰ੍ਹਾਂ 'ਤੇ ਸ਼ੱਕੀ ਆ। ਇਕੱਲੀ ਇਹ ਨਹੀਂ, ਦੂਜੇ ਪਾਸੇ ਜਿਹੜੀ ਇਜਾਜ਼ਤ ਦਿੱਤੀ ਆ, ਜਿਹੜੀ ਇਜਾਜ਼ਤ ਦਿੱਤੀ ਆ ਯੂਕਰੇਨ ਨੂੰ ਰਸ਼ੀਆ ਦੇ ਵਿਰੁੱਧ ਮਿਜ਼ਾਈਲਾਂ ਛੱਡਣ ਦੀ, ਉਹ ਵੀ ਕਾਂਜੀ ਦੇ ਵਿੱਚ ਛਿੱਟ ਪਾਉਣ ਵਾਲੀ ਗੱਲ ਹੈ। ਡਾਕਟਰ ਸਾਹਿਬ ਕਹਿੰਦੇ ਨੇ, ਕਹਿੰਦੇ ਇਹਨੂੰ ਕਹਿੰਦੇ ਆ ਕਿ ਦੁੱਧ ਵਿੱਚ ਕਾਂਜੀ ਪਾਉਣੀ, ਜਾਣੀ ਕਿ ਦੁੱਧ ਫਟਾ ਦੇਣਾ। ਸੋ ਉਹ ਜਿਹੜੇ ਕਾਂਜੀ ਦੀ ਛਿੱਟ ਹੈ ਇਕੱਲੇ ਇੰਡੀਅਨ ਦੇ ਵਿੱਚ ਨਹੀਂ ਪਾ ਰਹੇ, ਉਹ ਯੂਕਰੇਨ ਨੂੰ ਇਜਾਜ਼ਤ ਦੇ ਰਹੇ ਨੇ ਵੀ ਤੁਸੀਂ ਰਸ਼ੀਆ ਦੇ ਵਿੱਚ ਮਿਜ਼ਾਈਲਾਂ ਛੱਡੋ, ਜੇ ਲੜਾਈ ਹੋਰ ਵਧੇ ਇਹ ਮੁੱਕੇ ਹੀ ਨਾ, ਕਿਉਂਕਿ ਉਹਨਾਂ ਨੂੰ ਪਤਾ ਕਿ ਟਰੰਪ ਨੇ ਆਉਂਦੇ ਹੀ ਲੜਾਈ ਮੁਕਾਉਣੀ ਹੈ, ਇਹ ਬੰਦ ਕਰਨੀ ਹੈ। ਇਸੇ ਤਰ੍ਹਾਂ ਹੀ ਉੱਧਰ ਗਾਜ਼ਾ ਦੇ ਵਿੱਚ ਚੱਲ ਰਿਹਾ ਹੈ ਵੀ ਉਹ ਇਹੋ ਜਿਹੇ ਐਕਸ਼ਨ ਅਮਰੀਕਾ ਕਰ ਰਿਹਾ ਕਿ ਲੜਾਈ ਇੰਨੀ ਕੁ ਵੱਧ ਜਾਵੇ, ਕਲੇਸ਼ ਪਾ ਦਈਏ ਕਿ ਇਹ 2-3 ਸਾਲ ਟਰੰਪ ਬਿਜ਼ੀ ਰਹੇ ਇਹਨਾਂ ਕੰਮਾਂ ਦੇ ਵਿੱਚ। ਇਹਦੇ ਵਿੱਚ ਕੋਈ ਮਤਲਬ ਸੁਧਾਰ ਦੀ ਗੱਲ ਨਹੀਂ ਹੈਗੀ ਜਾਂ ਕੋਈ ਇਹੋ ਜਿਹੀ ਗੱਲ ਨਹੀਂ। ਸੋ ਇਹ ਜਿਹੜੇ ਨਾ ਮਤਲਬ ਟੈਕਟਿਕ ਨੇ, ਇਹ ਸਾਰੇ ਹੀ ਤੰਗ ਕਰਨ ਵਾਲੇ ਟੈਕਟਿਕ ਨੇ। ਹੁਣ ਲੋਕ ਹੁਣ ਭਾਜੀ ਤੁਸੀਂ ਨਾ ਬੋਲਿਓ ਕਿਉਂਕਿ ਤੁਹਾਡੇ 'ਤੇ ਮੋਦੀ ਭਗਤ ਦਾ ਇਲਜ਼ਾਮ ਲੱਗ ਜਾਣਾ। ਹਾਂਜੀ, ਅਤੇ ਜਸਵਿੰਦਰ ਬਿੱਟਾ ਭਾਜੀ ਕਹਿੰਦੇ ਨੇ, ਕਹਿੰਦੇ 100% ਸਹੀ ਹੈ ਜੀ ਬਾਦਲ ਵਾਲੀ ਗੱਲ, ਪਰ ਕਹਿੰਦੇ ਵੀ ਬਾਦਲ ਸਾਹਿਬ ਗੁੱਸਾ ਕਰ ਜਾਣਗੇ। ਹਾਂਜੀ, ਉਹ ਛੋਟੇ ਬਾਦਲ ਕਰਨਗੇ, ਵੱਡੇ ਸਾਹਿਬ ਨਹੀਂ ਕਰਨਗੇ ਜੀ, ਸ਼ਾਇਦ ਮੇਰੇ ਸੁਪਨੇ 'ਚ ਨਾ ਆ ਜਾਣ, ਇਹ ਵੱਖਰੀ ਗੱਲ ਹੈ।
ਬਿੱਟਾ ਸਾਹਿਬ ਪ੍ਰੋਗਰਾਮ ਸੁਣ ਰਿਹਾ ਇਹ ਨਾ 2005 ਦੇ ਵਿੱਚ 2006 ਦੇ ਵਿੱਚ ਇੱਕ ਪ੍ਰੋਗਰਾਮ ਕਰਦੇ ਹੁੰਦੇ ਸ਼ਾਮਾਂ ਪੈ ਗਈਆਂ ਤੇ ਉਹਦੇ ਵਿੱਚ ਇੱਕ ਦਿਨ ਪਹਿਲਾਂ ਗੱਲ ਸੁਣਾਈ ਸੀ ਉਹ ਨਹੀਂ ਆ ਦੂਜੀ ਗੱਲ ਸੁਣਾਉਂਦੇ ਹਾਂ ਜਿਹੜੀ ਪੈਂਡਿੰਗ ਰੱਖੀ ਹੋਈ ਸੀ ਨਾ ਬਿੱਟਾ ਸਾਹਿਬ ਦੀ ਉਦੋਂ ਨਾ ਪੰਜਾਬ ਦੇ ਵਿੱਚ ਜਿਹੜਾ ਵੈਦਰ ਸੀ ਉਹ ਖੌਰੂ ਜਿਹਾ ਬਹੁਤ ਪੈ ਗਿਆ ਵੈਦਰ ਤਾਂ ਨੇਰੀ ਆ ਗਈ ਵੈਦਰ ਦੀ ਬਹੁਤ ਇਹਨਾਂ ਦੇ ਜਿੱਥੇ ਰਹਿੰਦੇ ਆ
ਮੁਕਤਸਰ
ਮੁਕਤਸਰ ਮੁਕਤਸਰ ਸਾਹਿਬ ਅਤੇ ਇਹ ਪ੍ਰੋਗਰਾਮ ਪੇਸ਼ ਕਰ ਰਹੇ ਸੀ ਅਤੇ ਇਹਨਾਂ ਨੂੰ ਪੁੱਛਿਆ ਵੀ ਤੁਹਾਡੀ ਕੱਲ੍ਹ ਹਨੇਰੀ ਬਹੁਤ ਆਈ ਆ ਵੀ ਉਹ ਤੁਸੀਂ ਕੀ ਕੀਤਾ ਸਭ ਤੋਂ ਪਹਿਲਾਂ ਕਹਿੰਦਾ ਸਭ ਤੋਂ ਪਹਿਲਾਂ ਤਾਂ ਭਾਅ ਜੀ ਅਸੀਂ ਇਹ ਕੀਤਾ ਮੈਂ ਨਾ ਟੀ ਵੀ ਲਿਆ ਨੋਇਡਾ ਨਵਾਂ ਨਵਾਂ ਲਿਆ ਸੀ ਉੱਦਾਂ ਇਹਨਾਂ ਨੇ ਜਾ ਉਦੋਂ ਕਹਿੰਦਾ ਪਹਿਲਾਂ ਮੰਜੇ ਮੁੰਜੇ ਚੱਕੇ ਸਭ ਮੈਂ ਤਾਂ ਕਹਿੰਦਾ ਟੀ ਵੀ ਨੂੰ ਸੰਭਾਲਣ ਲੱਗ ਗਿਆ ਵੀ ਟੀ ਵੀ ਸਾਂਭ ਕੇ ਰੱਖ ਦੇ ਕਿਤੇ ਇਹ ਨਾ ਡੇਕੇ ਟੁੱਟ ਜਾਵੇ ਮੈਂ ਕਿਹਾ ਟੀ ਵੀ ਤਾਂ ਸਾਂਭ ਲਿਆ ਜੇ ਤੁਹਾਨੂੰ ਸੱਟ ਸੁੱਟ ਲੱਗ ਜਾਂਦੀ ਉਹ ਕਹਿੰਦੇ ਆਪਣੀ ਸੱਟ ਤਾਂ ਆਪਾਂ ਠੀਕ ਕਰਾ ਲਵਾਂਗੇ ਡਾਕਟਰ ਬਥੇਰੇ ਬਾਗ ਪਿਆ ਕਹਿੰਦੇ ਮਕੈਨਿਕ ਨਹੀਂ ਕੋਈ ਬਾਗ ਉਹ ਕਹਿੰਦਾ ਠੀਕ ਕਰਾਉਣਾ ਜੇ ਉਹ ਨੀਡਾ ਟੀ ਵੀ ਲਿਆ
ਨੀਡਾ ਟੀ ਵੀ ਆਹੋ ਬੰਦਾ ਆਪ ਤਾਂ ਕਾੜੇ ਕੁੜੇ ਪੀ ਕੇ ਠੀਕ ਹੋ ਜਾਂਦਾ
ਹੱਸ
ਰਹੇ ਨੇ ਬਿੱਟਾ ਸਾਹਿਬ ਤੁਹਾਡੀ ਗੱਲ ਸੁਣ ਕੇ ਤੇ ਸਾਡੇ ਜੀ ਇਹ ਸਰਾਣੂ ਨੀ ਕਹਿੰਦੇ ਨੇ ਕਿ ਕਹਿੰਦੇ ਹੁਣ ਤਾਂ ਆਪ ਜੀ ਨੂੰ ਵੈਦ ਸਾਹਿਬ ਦਾ ਖਿਤਾਬ ਦੇਣਾ ਸੁਝਾਅ ਆਇਆ ਜੀ ਵੈਦ ਤਾਂ ਆਪਾਂ ਹੈਗੇ ਹੀ ਆ ਜੀ ਉਹ ਤਾਂ ਕੋਈ ਗੱਲ ਨੀ ਤੇ ਵਰਿੰਦਰ ਮਲਹੋਤਰਾ ਜੀ ਯੂਟਿਊਬ ਤੋਂ ਮੈਸੇਜ ਭੇਜ ਰਹੇ ਨੇ ਸਾਡੇ ਨਾਲ ਸਾਂਝੇ ਕਰ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੇ ਧਰਮਜੀਤ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਨੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮਿਹਰਵਾਨ ਗਿੱਲ ਸਾਡੇ ਨਾਲ ਜੁੜੇ ਨੇ ਜੀ ਐਲਿਸ ਸਪ੍ਰਿੰਗ ਤੋਂ ਤੇ ਉਹ ਵੀ ਸਤਿ ਸ਼੍ਰੀ ਅਕਾਲ
ਮਿਹਰਵਾਨ ਗਿੱਲ ਆ
ਹਾਂਜੀ ਮਿਹਰਵਾਨ ਸਿੰਘ ਗਿੱਲ ਬਹੁਤ ਪਿਆਰੇ ਮਿੱਤਰ ਨੇ
ਬੜਾ ਪਿਆਰਾ ਨਾ
ਹਾਂਜੀ ਇਹ ਇਹ ਨਾਰਦਰਨ ਟੈਰੀਟਰੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਪੁਲਿਸ ਆਫਿਸਰ ਨੇ ਸਾਡੇ ਬੜੇ ਮਿੱਤਰ ਨੇ ਤੇ ਸਾਡੇ ਨਾਲ ਜੁੜੇ ਨੇ ਜੋਗਿੰਦਰ ਸ਼ਰਮਾ ਜੀ ਜੋਗਿੰਦਰ ਜੋਗੀ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਕਹਿੰਦੇ ਤੁਹਾਨੂੰ ਕਹਿੰਦੇ ਜਿੱਦਾਂ ਟੀਚਰ ਹੈ ਕਹਿੰਦੇ ਪਤਾ ਲੱਗ ਜਾਂਦਾ ਟਾਈ ਤੋਂ ਕਹਿੰਦੇ ਮੈਥ ਦੇ ਟੀਚਰ ਕਹਿੰਦੇ ਉਹ ਬੋ ਟਾਈ ਕੱਲੇ ਲਾਉਂਦੇ ਜਿਹੜੀ ਇੱਦਾਂ ਲਾਈ ਹੁੰਦੀ ਹੈ ਬੋ ਟਾਈ ਹੈ ਨਾ ਛੋਟੇ ਵਾਲੀ ਤੇ ਹਾਂ ਕਿਉਂਕਿ ਉਹਨਾਂ ਨੇ ਜਿਹੜੇ ਐਂਗਲ ਹੈ ਕਹਿੰਦੇ ਉਹ ਰਾਈਟ ਐਂਗਲ ਪ੍ਰੂਵ ਕਰਨੇ ਹੁੰਦੇ
ਟੀਚਰਾਂ ਦੀ ਹੋ ਗਈ ਮਿਊਜ਼ਿਕ ਕਾਰਾਂ ਦੀ ਹੋ ਗਈ ਜਾਂ ਹੋਰ ਏਦਾਂ ਦੇ ਬੰਦੇ ਜਿਹੜੇ ਹੁੰਦੇ ਆ ਨਾ ਜਿਹਨਾਂ ਦੇ ਜ਼ਿਆਦਾ ਚੁਟਕਲੇ ਬਣਦੇ ਆ ਉਹ ਤਾਂ ਫਿਰ ਉਹਨਾਂ ਦੇ ਡਰੈਸ ਟੋਸ ਏਦਾਂ ਹੀ ਹੁੰਦੀ ਕਿ ਪਜਾਮੇ ਦੇ ਪਾਏ ਬਾਹਰ ਘੁੰਮਦੇ
ਬਾਹਰ ਏਦਾਂ ਘੁੰਮਦੇ ਪਾਏ ਆ ਸਾਡੇ ਨਾਲ ਢਾਡੀ ਲਖਵਿੰਦਰ ਸਿੰਘ ਜੀ ਬੁਲਗੁਲਗੇ ਤੋਂ ਜੁੜੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਮਨਪ੍ਰੀਤ ਸਿੰਘ ਥੋਰਨੇਨ ਵਾਲੇ ਸਾਡੇ ਨਾਲ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮੈਲਬਨ ਦੇ ਵਿੱਚ ਅੱਜ ਮੀਂਹ ਪੈ ਰਿਹਾ ਤੇ ਮੈਂ ਕੰਮ ਤੇ ਪ੍ਰੋਗਰਾਮ ਦਾ ਆਨੰਦ ਮਾਣ ਰਿਹਾ ਜੀ ਕਿਆ ਬਾਤ ਹੈ ਜੀ ਤੇ ਬਹੁਤ ਵਧੀਆ ਤੇ ਦੂਜੀ ਜਿਹੜੀ ਸਾਡੇ ਨਾਲ ਚਾਹਲ ਸਾਹਿਬ ਨੇ ਇੱਕ ਗੱਲਬਾਤ ਸ਼ੇਅਰ ਇਹ ਕੀਤੀ ਹੈ ਕਿ ਭਾਅ ਜੀ ਮਸਕ ਗੋਇੰਗ ਟੂ ਗੈਟ ਬਿਗੈਸਟ ਟੈਕਸ ਡਿਸਕਾਊਂਟਸ ਇਨ US ਹਿਸਟਰੀ ਸੋ ਇਟਸ ਗਿਵ ਐਂਡ ਟੇਕ ਤੇ ਹਾਂਜੀ ਉਹ ਕਾਫੀ ਰਿਫੋਰਮ ਕਰੇਗਾ ਮੈਨੂੰ ਮੈਨੂੰ ਲੱਗਦਾ ਇੰਟੈਲੀਜੈਂਟ ਬੰਦਾ ਭਾਅ ਜੀ ਮੈਨੂੰ ਇਉਂ ਲੱਗਦਾ ਆ ਮੈਨੂੰ ਇਉਂ ਲੱਗਦਾ ਕਿ ਮੈਨੂੰ ਵੀ ਹੁਣ ਡੈਮੋਕਰੈਟਸ ਦੀ ਬਾਰੀ ਨਹੀਂ ਆਏਗੀ ਇਹ ਤੋਂ ਬਾਅਦ ਕਿਉਂਕਿ ਹੋ ਸਕਦੀ ਆ ਇੱਕ ਵਾਰੀ ਸ਼ਾਇਦ ਰੂਸਵਲਟ ਦੀ ਹੋਈ ਸੀਗੀ ਉਹ ਹੋਈ ਸੀਗੀ ਵਰਲਡ ਵਾਰ 2 ਦੇ ਵਿੱਚ ਸ਼ਾਇਦ ਕਿ ਉਹ 2 ਟਰਮਾਂ ਪੂਰੀਆਂ ਕਰ ਚੁੱਕਾ ਸੀ ਤੇ ਉਹ ਸੰਵਿਧਾਨਕ ਸੋਧ ਕਰਨੀ ਪੈਂਦੀ ਆ ਤਾਂ ਹੋ ਸਕਦਾ ਆ ਉਹ ਸੋਧ ਇਸ ਕਰਕੇ ਕੀਤੀ ਸੀ ਮਨਜ਼ੂਰੀ ਮਿਲ ਗਈ ਸੀ ਕਿਉਂਕਿ ਲੜਾਈ ਚੱਲਦੀ ਸੀ ਅਤੇ ਉਹਦਾ ਮਤਲਬ ਪਾਰਟ ਸੀਗਾ ਫਿਰ ਨਵੇਂ ਪ੍ਰੈਜੀਡੈਂਟ ਨੂੰ ਉਹਦੇ ਬਾਰੇ ਬਹੁਤ ਘੱਟ ਨੌਲੇਜ ਸੀ ਇਸ ਕਰਕੇ ਅਮਰੀਕਾ ਦੇ ਸੰਵਿਧਾਨ ਨੇ ਉਹਨੂੰ ਇਜਾਜ਼ਤ ਦੇ ਦਿੱਤੀ ਸੀ ਤੀਜੀ ਟਰਮ ਕਰਨ ਨੂੰ ਅਤੇ ਹੁਣ ਜਿਹੜੇ ਸਾਰੇ ਮਤਲਬ ਹਾਲਾਤ ਇਹ ਬਣ ਰਹੇ ਨੇ ਸਰਕਮਸਟੈਂਸਿਸ ਕਿ ਸੈਨੇਟ ਦੇ ਵਿੱਚ ਵੀ ਟਰੰਪ ਦੀ ਮੈਜੋਰਿਟੀ ਆ ਹਾਊਸ ਅਪਰ ਹਾਊਸ ਵੀ ਮੈਜੋਰਿਟੀ ਆ ਅਤੇ ਆਪਣੇ ਜਿਹੜੀ ਉਹਦੀ ਤਾਂ ਚਲੋ ਮੈਜੋਰਿਟੀ ਹੈਗੀ ਹੈਗੀ ਆ ਸੋ ਹਾਲਾਤ ਇਹ ਹੈ ਵੀ ਜੇ ਟਰੰਪ ਤੀਜੀ ਵਾਰੀ ਬਣਨਾ ਚਾਹਵੇ ਤਾਂ ਉਹ ਸੰਵਿਧਾਨ ਪਾਸ ਕਰਾ ਸਕਦਾ, ਉਹਦੇ ਕੋਲ ਮੈਜੋਰਟੀ ਹੈਗੀ ਆ।
ਅਮਨਦੀਪ, ਟਰੰਪ ਦਾ ਤੀਜੀ ਵਾਰ ਬਣਦਾ ਜਾਂ ਨਹੀਂ ਬਣਦਾ, ਪਰ ਮੈਨੂੰ ਮੋਦੀ ਸਾਹਿਬ ਚੌਥੀ ਵਾਰ ਬਣਦੇ ਨਜ਼ਰ ਆ ਰਹੇ ਆ।
ਮੋਦੀ ਸਾਹਿਬ ਤਾਂ ਦੇਖੋ ਹੁਣ ਝਾਰਖੰਡ ਦੇ ਵਿੱਚ ਵੀ ਉਹਨਾਂ ਦੀ ਸਰਕਾਰ ਬਣ ਗਈ, ਮਹਾਰਾਸ਼ਟਰ 'ਚ ਵੀ ਬਣ ਗਈ, ਠੀਕ ਹੈ ਨਾ। ਪਰ ਕਰਾਂਗੇ, ਕਰਦੇ ਹਾਂ, ਧਿਆਨ ਹੈ ਮੁੜ ਕੇ। ਪਰ ਦੂਜੀ ਗੱਲ
ਤੱਕ ਤਾਂ ਬਹੁਤ ਕੁਝ ਹੋ ਸਕਦਾ।
ਹਾਂ ਭਾਜੀ,
2020 'ਚ ਬਣਨੀ ਆ
ਭਾਜੀ। ਜਿਹੜੀ ਹੁਣ ਆਪਾਂ, ਮੈਂ ਇਹ ਗੱਲ ਕਰ ਰਿਹਾ ਸੀਗਾ ਕਿ ਜੇ ਟਰੰਪ ਨਾ ਬਣਿਆ ਤਾਂ ਅਗਲਾ ਜਿਹੜਾ ਕੈਂਡੀਡੇਟ ਆ ਉਹ ਈਲਨ ਮਸਕ ਆ। ਈਲਨ ਮਸਕ ਪ੍ਰੈਜੀਡੈਂਟ ਬਣੂਗਾ ਹੀ ਬਣੂਗਾ, ਜੇ ਅਗਲੀ ਟਰਮ 'ਚ ਨਹੀਂ ਬਣਿਆ ਤਾਂ।
ਰਿਪਬਲਿਕਨ ਦਾ ਆ, ਰਿਪਬਲਿਕਨ ਪਾਰਟੀ ਦਾ
ਆ, ਹੋਰ ਰਿਪਬਲਿਕਨ ਪਾਰਟੀ ਦਾ ਹੀ ਆ। ਉਹ ਪਾਰਟੀ ਹੁਣ ਜੁਆਇਨ ਕੀਤੀ ਹੋਈ ਆ ਅਤੇ ਐਤਕੀ ਉਹ ਕੈਬਨਿਟ ਦੇ ਵਿੱਚ ਆ।
ਫੇਰ ਤਾਂ ਤੁਹਾਡੀ ਗੱਲ ਪੇਸ਼ਨ ਗੋਈ ਜਾਂ ਪੇਸ਼ਨ ਗੋਈ, ਫੇਰ ਤਾਂ ਤੁਹਾਡੀ ਠੀਕ ਹੋ ਸਕਦੀ ਆ। ਪਰ ਪੇਸ਼ਨ ਗੋਈ ਜਿਹੜੀ ਮੈਂ ਕੀਤੀ ਆ, ਇਹ ਵੀ ਕਾਫੀ ਸਾਜ਼ਗਾਰ ਆ ਕਿ ਹਲੇ ਵੀ 3.5 ਸਾਲ ਬਾਕੀ ਆ, 4.5 ਸਾਲ ਬਾਕੀ ਆ। 4.5 ਸਾਲਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਕਿਆ ਕਰਵਟ ਲੈਂਦੀਆਂ ਆ, ਉਹ ਕਿਸ ਪਾਸੇ ਨੂੰ ਚੁਕਾਅ ਹੁੰਦਾ ਆ ਕਮਿਊਨਿਟੀ ਦਾ, ਕਿਸ ਤਰ੍ਹਾਂ ਦੀਆਂ ਇੰਟਰਨੈਸ਼ਨਲ ਚੀਜ਼ਾਂ ਵਾਪਰਦੀਆਂ ਆ ਅੰਤਰਰਾਸ਼ਟਰੀ ਸੰਦਰਭ ਦੇ ਵਿੱਚ, ਜਾਂ ਪੋਲੀਟੀਕਲ ਲੈਂਡਸਕੇਪ ਦੇ ਵਿੱਚ ਕਿਹੜੀ ਕਿਹੜੀਆਂ ਚੇਂਜਸ ਆਉਣੀਆਂ, ਉਹ ਸਾਰੀਆਂ ਤੈਅ ਕਰਦੀਆਂ ਕਿ ਸਰਕਾਰ ਕਿਹਦੀ ਬਣਨੀ ਆ। ਜਿੱਦਾਂ ਦੇ ਹਾਲਾਤ ਹਿੰਦੁਸਤਾਨ ਦੇ ਆ ਇਸ ਵੇਲੇ ਭਾਰਤ ਦੇ ਆ, ਮੈਨੂੰ ਤਾਂ ਲੱਗਦਾ ਕਿ ਚੌਥੀ ਵਾਰ ਵੀ
ਨਹੀਂ 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 ਮੈਨੂੰ ਲੱਗਦਾ ਨਹੀਂ ਚੌਥੀ ਵਾਰ ਮੋਦੀ ਸਾਹਿਬ ਬਣਨਗੇ, ਕਿਉਂਕਿ ਟੂ ਲੌਂਗ ਹੋ ਜਾਣਾ ਉਹਨਾਂ ਨੂੰ। ਮਿਡ ਟਰਮ ਆਪਣਾ ਬਦਲਣਾ ਚਾਹੀਦਾ ਆ ਪ੍ਰਾਈਮ ਮਿਨਿਸਟਰ, ਜਾਂ ਤਾਂ ਉਹ ਅਮਿਤ ਸ਼ਾਹ ਨੂੰ,
ਯੋਗੀ ਸਾਹਿਬ
ਜਾਂ ਅਮਿਤ ਸ਼ਾਹ ਨੂੰ ਵੀ ਬਾਗਡੋਰ ਦਿੱਤੀ ਜਾ ਸਕਦੀ ਆ।
ਹੁਣ ਜੇ ਕਾਂਗਰਸ ਵਿੱਚ ਦੇਖਿਆ ਜਾਵੇ, ਰਾਹੁਲ ਗਾਂਧੀ ਦੀ ਇਸ ਵੇਲੇ ਕਾਫੀ ਚੜ੍ਹਾਈ ਆ, ਪਰ ਤੁਸੀਂ ਸੋਚਦੇ ਹੋ ਕਿ ਉਹਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਐਲੀਮੈਂਟ ਹੈਗੇ?
ਨਹੀਂ, ਮੈਂ ਆਈ ਡੋਂਟ ਥਿੰਕ ਸੋ। ਮੈਂ ਪਿਛਲੀ ਵਾਰੀ ਵੀ ਇਹ ਕੀਤਾ ਸੀਗਾ ਵੀ ਰਾਹੁਲ ਗਾਂਧੀ ਦੇ ਵਿੱਚ ਪ੍ਰਾਈਮ ਮਿਨਿਸਟਰਸ਼ਿਪ ਜਿਹੜੀ ਆ ਉਹ ਨਹੀਂ ਹੈਗੀ। ਹੁਣ ਜੇ ਐਤਕੀ ਉਹਦੀ ਚੜ੍ਹਾਈ ਹੋਈ ਆ ਤਾਂ ਜੋ ਮੋਦੀ ਤੋਂ ਜਿਹੜੇ ਲੋਕ ਦੁਖੀ ਸਨ ਨਾ, ਉਹਨਾਂ ਨੇ ਪ੍ਰੋਟੈਸਟ ਵੋਟ ਉਹ ਪਾਈ ਆ। ਪਰ ਭਾਜੀ ਹੁਣ ਜਿਹੜੀ 4 ਬਾਈ ਇਲੈਕਸ਼ਨਸ ਹੋ ਕੇ ਹਟੀਆਂ ਨੇ ਉਹਦੇ ਬਾਰੇ ਕੀ ਖਿਆਲ ਹੈ ਕਿ 3 ਸੀਟਾਂ 'ਤੇ ਤਾਂ ਆਮ ਆਦਮੀ ਪਾਰਟੀ ਜਿੱਤੀ ਆ, 1 'ਤੇ ਕਾਂਗਰਸ ਜਿੱਤੀ ਆ। ਉਹ ਕਾਂਗਰਸ ਵੀ ਤਾਂ ਜਿੱਤੀ ਆ ਕਿਉਂਕਿ ਆਮ ਆਦਮੀ ਪਾਰਟੀ ਦੀ ਫੁੱਟ ਬਹੁਤ ਤਕੜੀ ਸੀ। ਅਤੇ ਦੂਜੀ ਗੱਲ ਇਹ ਹੈ ਕਿ ਇੱਕ ਕਾਰਨ ਜਿਹੜਾ ਇਹ ਵੀ ਦੱਸਿਆ ਜਾ ਰਿਹਾ ਆ ਵੀ ਆਮ ਆਦਮੀ ਪਾਰਟੀ 3 ਸੀਟਾਂ 'ਤੇ ਤਾਂ ਜਿੱਤੀ ਆ ਜ਼ਿਆਦਾ ਮੈਜੋਰਟੀ ਨਾਲ, ਕਿਉਂਕਿ ਸਾਰੇ ਅਕਾਲੀ ਦਲ ਦੇ ਜਿਹੜੇ ਵੋਟਰ ਸੀ ਉਹਨਾਂ ਨੇ ਖੁੱਲ੍ਹ ਕੇ ਵੋਟ ਜਿਹੜੀ ਆ ਉਹ ਆਮ ਆਦਮੀ ਨੂੰ ਪਾਈ ਆ। ਵੀ ਜੇ ਅਕਾਲੀ ਦਲ ਦਾ ਉੱਥੇ ਖੜ੍ਹਾ ਹੁੰਦਾ ਨਾ ਕੋਈ ਕੈਂਡੀਡੇਟ, ਚਾਹੇ ਉਹ 3 ਨੰਬਰ 'ਤੇ ਆਉਂਦਾ, ਤਾਂ ਜਿੱਤਣਾ ਕਾਂਗਰਸ ਨੇ ਸੀਗਾ। ਸੋ ਇਹ ਇਹਦਾ ਜਿਹੜਾ ਫਾਇਦਾ ਆ ਉਹ
ਮਨਦੀਪ, ਸਿੱਧੀ ਜਿਹੀ ਗੱਲ ਆ ਕਿ ਜਿਹੜੀ ਆਮ ਆਦਮੀ ਪਾਰਟੀ ਦੀਆਂ 3 ਸੀਟਾਂ ਬਾਈ ਇਲੈਕਸ਼ਨ ਦੇ ਵਿੱਚ ਜਿੱਤੀਆਂ ਉਹ ਅਕਾਲੀ ਦਲ ਕਰਕੇ ਜਿੱਤੀਆਂ। ਜੇ ਅਕਾਲੀ ਦਲ ਆਪ ਖੁਦ ਹੀ ਲੜਦਾ ਹੁੰਦਾ ਤਾਂ ਉਹਨੂੰ ਵੀ ਸੀਟਾਂ ਮਿਲ ਜਾਣੀਆਂ ਥੋੜ੍ਹੀਆਂ। ਤਾਂ ਇੱਥੋਂ ਤਾਂ ਇਹੀ ਇੰਡੀਕੇਸ਼ਨ ਲੱਗਦੀ ਆ ਕਿ ਜਿਸ ਵੇਲੇ 2027 ਦੇ ਵਿੱਚ ਇਲੈਕਸ਼ਨਸ ਹੋ ਗਈਆਂ ਉਸ ਵੇਲੇ ਜਿਹੜੀ ਅਕਾਲੀ ਦਲ ਦਾ ਆਧਾਰ ਜਿਹੜਾ ਆ ਉਹ ਕਾਫੀ ਮਜ਼ਬੂਤ ਦਿਖਾਈ ਦੇ ਰਿਹਾ ਇਸ ਵੇਲੇ। ਅਤੇ ਅਕਾਲੀ ਦਲ ਦੀ ਸਰਕਾਰ ਬਣੂਗੀ 2027 ਦੇ ਵਿੱਚ, ਅਤੇ ਆਪਣੇ ਸੁਖਬੀਰ ਸਿੰਘ ਜੀ ਜਾਂ ਫਿਰ ਮਜੀਠੀਆ ਸਾਹਿਬ ਚੀਫ ਮਿਨਿਸਟਰ ਬਣਗੇ, ਇਹੀ ਪੇਸ਼ਨਗੋਈ ਕਰ ਸਕਦੇ ਆਪਾਂ ਤਾਂ?
ਹਾਂ ਨਹੀਂ, ਪੇਸ਼ਨਗੋਈ ਤਾਂ ਇਹੀ ਕਰ ਸਕਦੇ ਹਾਂ, ਪਰ ਜਿਹੜੀ ਹੁਣ ਇੰਟਰਸਟਿੰਗ ਗੱਲ ਇਹ ਦੇਖਣ ਦੀ ਬਣਦੀ ਹੈ ਕਿ ਬਿੱਟਾ ਸਾਹਿਬ ਕਹਿੰਦੇ ਨੇ ਕਿ ਮਨਪ੍ਰੀਤ ਸੁਖਬੀਰ ਦੇ ਬ੍ਰਦਰ, ਹਾਂਜੀ, ਇਹ ਬਹੁਤ ਬੁਰੀ ਤਰ੍ਹਾਂ ਹਾਰੇ ਨੇ ਜੀ। ਮਤਲਬ ਇਹ ਬਹੁਤ ਬੁਰੀ ਤਰ੍ਹਾਂ ਆ ਰਹੇ ਆ। ਇਹਨਾਂ ਦੀ ਕਹਿੰਦੇ ਜ਼ਮਾਨਤ ਵੀ ਜ਼ਬਤ ਹੋਈ ਆ ਬੀਜੇਪੀ ਵੱਲੋਂ ਸੀਗੇ।
ਚਲੋ ਇਹ ਜ਼ਮਾਨਤ ਚਲੋ ਜ਼ਬਤ ਹੋ ਜਾਂਦੀ, ਕਈ ਵਾਰੀ ਹਾਰ ਵੀ ਜਾਂਦਾ ਆ, ਕਹਿੰਦੇ ਹੁੰਦੇ ਸੱਜਣਾ ਹਾਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਹਾਰ ਜਾਣਾ। ਕਿਸ ਵੇਲੇ ਇੱਦਾਂ ਵੀ ਹੋ ਜਾਂਦੀ ਆ ਕਿ ਦੁਸ਼ਮਣ ਹਾਰ ਗਿਆ ਤਾਂ ਉਹਦੀ ਅਸੀਂ ਖੁਸ਼ੀ ਮਨਾਉਣੇ ਅਗਲੇ ਵਾਰ।
ਇਹ ਤੁਸੀਂ ਜਿਹੜਾ ਇੱਕ ਮੁਹਾਵਰਾ ਆ ਤੁਸੀਂ ਇਹਨੂੰ ਏਦਾਂ ਦੇ ਪੈਂਚਰ ਹਰੇਕ ਵਾਰੀ ਲਾਉਂਦੇ ਆ, ਹੈ ਨਾ। ਪਿਛਲੀ ਵਾਰੀ ਤੁਸੀਂ ਇਹ ਪੈਂਚਰ ਲਾਇਆ ਸੀ ਦੁਸ਼ਮਣ ਫੱਟੜ ਹੋਏ ਦੀ ਖੁਸ਼ੀ ਨਾ ਕਰੀਏ, ਸੱਜਣਾ ਵੀ ਫੱਟੜ ਹੋ ਜਾਣਾ ਹੈ ਨਾ ਉਹ ਕਮਾਲ ਹੋ ਗਈ
ਜਿਦਾਂ ਅਸੀਂ ਗੱਲ ਸਵੇਰੇ ਕੀਤੀ ਆ ਪਹਿਲਾਂ ਆ ਕਿ ਸਰਕਾਰਾਂ ਉਹਨਾਂ ਦੀਆਂ ਹੀ ਚਾਹੀਦੀਆਂ ਜਿਹਨਾਂ ਦੀ ਮੈਜੋਰਟੀ ਹੁੰਦੀ ਆ। ਸਿੱਖ ਇਸ ਵੇਲੇ ਲੀਡਿੰਗ ਪਾਰਟੀ ਆ ਜਿਹੜੀ ਕਿ 100 ਤੋਂ 150
ਮੈਂ ਇੱਥੇ ਹੀ ਆਉਣਾ ਚਾਹੁੰਦਾ ਸੀ। ਕੱਲ
ਵਾਈਬ ਹੋਣਾ ਚਾਹੀਦਾ ਆ,
ਕੱਲ ਮੇਰੀ
ਪਰ ਬਾਰ ਬਾਰ ਜਿਹੜਾ ਗੱਲਬਾਤ ਉਹ ਖਤਮ ਹੋ ਕੇ ਅਕਾਲੀ ਦਲ ਨੂੰ ਰਿਵਾਈਵ ਹੋ ਕੇ ਉਹਦੀ ਸਰਕਾਰ ਪੰਜਾਬ ਦੇ ਵਿੱਚ ਬਣਨੀ ਚਾਹੀਦੀ ਹੈ। ਤੁਸੀਂ ਮੇਰੀ ਗੱਲ ਨਾਲ ਸਹਿਮਤ ਹੈ ਜਾਂ ਨਹੀਂ ਸਹਿਮਤ?
ਭਾਜੀ ਮੈਂ ਸਹਿਮਤ ਹਾਂ, ਔਰ ਇਸੇ ਗੱਲ ਨੂੰ ਨਕਾਰਿਆ ਹੈ ਕੱਲ ਵੋਟਰਾਂ ਨੇ। ਤੁਸੀਂ ਦੇਖੋ ਕਿ ਰਾਜਾ ਵੜਿੰਗ ਦੀ ਵਾਈਫ ਹੈ, ਉਹਨੂੰ ਹਰਾਇਆ, ਹਾਰੀ ਆ ਉਹ, ਠੀਕ ਹੈ। ਉੱਧਰ ਉਹ ਦੂਜੇ ਵੀ ਇੱਕ ਹੋਰ ਮਿਨਿਸਟਰ ਦੀ ਵੇਖਰ ਉਹ ਵੀ ਹਾਰੇ ਆ, ਹੈ ਨਾ,
ਸੁਖੀ ਰੰਧਾਵਾ।
ਹਾਂ, ਹੁਣ ਇਹਤੋਂ ਕੀ ਮੈਸੇਜ ਜਾਂਦਾ ਹੈ? ਇਹਤੋਂ ਲੋਕ ਇਹ ਮੈਸੇਜ ਦਿੰਦੇ ਲੋਕ, ਅਸੀਂ ਪਿਛਲੀ ਵਾਰੀ ਵੀ ਇਹੀ ਕਿਹਾ ਸੀਗਾ ਕਿ ਪਰਿਵਾਰਵਾਦ ਤੋਂ ਦੁਖੀ ਨੇ ਲੋਕ, ਠੀਕ ਹੈ। ਉਹਦੇ ਹੀ ਘਰ ਵਾਲੀ ਲੜੀ ਜਾਂਦੀ ਹੈ, ਉਹਦੇ ਚਾਚੇ ਦਾ ਮੁੰਡਾ ਲੜੀ ਜਾ ਰਿਹਾ ਜੀ, ਉਹਦਾ ਸਾਲਾ ਵੀ, ਉਹਦਾ ਜੀਜਾ ਵੀ, ਹੈ ਨਾ, ਲੋਕ ਨਹੀਂ।
ਇੱਥੇ ਤੁਸੀਂ ਕੰਟਰਡਿਕਟ ਵੀ ਹੋ ਗਏ ਆ, ਉਹਦਾ ਹੁਸ਼ਿਆਰਪੁਰ ਤੋਂ ਪਰਿਵਾਰਵਾਦ ਜਿੱਤਿਆ ਵੀ ਆ।
ਨਹੀਂ ਭਾਜੀ, ਜਿੱਤਿਆ ਇੱਦਾਂ ਨਹੀਂ ਹੈਗਾ, ਉਹ ਉਹਦਾ ਉਹ ਰਿਟਾਇਰ ਹੋ ਕੇ ਉਹਦਾ ਮੁੰਡਾ ਗਾਂਹ ਜਿੱਤਿਆ, ਉਹ ਤਾਂ ਫੈਮਿਲੀ ਦੇ ਵਿੱਚ ਚੱਲਦਾ ਹੈ ਨਾ। ਉਹ ਇੱਦਾਂ ਨਹੀਂ ਹੈਗਾ ਵੀ ਉਹ ਆਪ ਵੀ ਜਿੱਤਿਆ ਹੋਇਆ, ਨਾਲ ਦੇ ਹਲਕੇ 'ਚੋਂ ਮੁੰਡਾ ਵੀ ਖੜਾ ਕਰ ਦਿੱਤਾ। ਉਹ ਲੋਕ ਇੱਦਾਂ ਨਹੀਂ ਚਾਹੁੰਦੇ, ਲੋਕ ਚਾਹੁੰਦੇ ਆ
ਇੱਦਾਂ ਹੀ ਉਹ ਆਪ ਵੀ ਜਿੱਤਿਆ ਤੇ ਆਪਣਾ ਮੁੰਡਾ ਵੀ ਖੜਾ ਕਰ ਦਿੱਤਾ। ਉਹ
ਭਾਜੀ
ਉਹ ਸੁਖੀ ਰੰਧਾਵਾ ਵਾਲੀ ਗੱਲ ਹੈ ਬਿਲਕੁਲ।
ਨਹੀਂ ਨਹੀਂ ਉਹ ਤਾਂ ਸਹੀ ਆ,
ਪਰ ਰਾਜਾ ਵੜਿੰਗ ਵਾਲੀ ਵੀ ਗੱਲ ਹੀ ਆ ਉਹ। ਉਹ MP ਬਣ ਕੇ ਆਪਣੇ ਮੁੰਡੇ ਨੂੰ MLA ਬਣਾ ਦੇ ਆ।
ਹਾਂਜੀ, ਨਹੀਂ ਨਹੀਂ ਉਹ ਚੰਦ ਦੇਖੋ ਕਰਦੇ ਆ, ਪਰ ਮੈਜੋਰਟੀ ਦੇਖੋ, ਮੈਜੋਰਟੀ ਸੀਟਾਂ ਦੇ ਉੱਤੇ ਪਰਿਵਾਰਵਾਦ ਨੂੰ ਨਕਾਰਿਆ ਗਿਆ ਆ, ਹੈ ਨਾ। ਇਸ ਕਰਕੇ ਨਾ ਜਿਹੜੀ ਵਰਾਇਟੀ ਆ ਉਹ ਤਾਂ ਹੀ ਆਏਗੀ ਕਿਸੇ ਵੀ ਸਮਾਜ ਦੇ ਵਿੱਚ ਜਾਂ ਪੋਲੀਟੀਕਲ ਸਿਸਟਮ ਦੇ ਵਿੱਚ, ਜੇ ਵਰਾਇਟੀ ਆਫ ਪੀਪਲ ਹੋਣਗੇ, ਰਿਪ੍ਰੈਜੈਂਟੇਟਿਵ ਹੋਣਗੇ, ਜੇ ਇੱਕੋ ਪਰਿਵਾਰ ਦੇ ਵਿੱਚੋਂ।
ਤੁਸੀਂ ਵੀ ਗੱਲ ਕਰਦੇ ਹੁੰਦੇ ਆ BJP ਦੇ ਵਿੱਚ ਪਰਿਵਾਰਵਾਦ ਹੈ ਹੀ ਨਹੀਂ ਹੈ,
ਉਹਨਾਂ ਦੇ ਪਰਿਵਾਰ ਹੀ ਇਹਨੇ ਵਿਆਹ ਹੀ ਨਹੀਂ ਕਰਾਏ ਤੇ ਪਰਿਵਾਰ ਕੀ ਹੋਣਾ। ਕੱਲ ਗੱਲ ਹੋ ਰਹੀ ਸੀਗੀ ਥੋੜੀ, ਹੁਣ ਨਾ ਟਰੰਮੇ ਨਾਲ ਸੁਣਿਓ ਗੱਲ।
ਅੱਛਾ ਜੀ।
ਹਾਂ, ਕੱਲ ਚਿੰਤਨ ਹੋ ਰਿਹਾ ਸੀਗਾ ਰਾਹ ਚ ਆਉਂਦੇ ਆਉਂਦੇ ਵੀ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਤੇ ਉਹਨੂੰ ਸਜ਼ਾ ਕਿਉਂ ਨਹੀਂ ਹੋ ਰਹੀ, ਔਰ ਸਜ਼ਾ ਕਿਹੜੀ ਹੋਣੀ ਚਾਹੀਦੀ ਆ? ਤੇ ਮੇਰੀ ਇਹ ਮਤਲਬ ਪ੍ਰੈਡਿਕਸ਼ਨ ਸੀਗੀ ਵੀ ਉਹ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਆਪਣੇ ਪੱਤੇ ਨਹੀਂ ਸੀ ਖੋਲ੍ਹਣਾ ਚਾਹੁੰਦਾ ਸੁਖਬੀਰ।
ਹਾਂਜੀ।
ਤੇ ਇਸ ਕਰਕੇ ਉਹਨੇ ਕਹਿ ਕਹਾ ਕੇ ਰੱਖ ਲਓ ਜਥੇਦਾਰ ਸਾਹਿਬ ਨੂੰ ਜਾਂ ਕਿੱਦਾਂ ਵੀ ਉਹ ਪੋਸਟਪੋਨ ਕਰਾਇਆ ਵੀ ਮੈਨੂੰ ਹਜੇ ਸਜ਼ਾ ਨਾ ਲਾਇਓ ਵੀ ਪੈਂਡਿੰਗ ਰੱਖ ਲਓ, ਇਹਦੇ ਬਹਾਨੇ ਮੈਂ ਰਿਜ਼ਾਈਨ ਦੇ ਕੇ ਜੋ ਵੀ ਹੈਗਾ ਆ ਵੀ ਇਹਨੂੰ ਇੱਕ ਬਹਾਨਾ ਬਣ ਜਾਊਗਾ ਕਿ ਮੈਂ ਤਾਂ ਨਹੀਂ ਸੀ ਲੜਿਆ, ਠੀਕ ਹੈ। ਅਤੇ ਉਹ ਕਹਿੰਦੇ ਵੀ ਸਜ਼ਾ ਕੀ ਹੋਊਗੀ? ਮੈਂ ਕਿਹਾ ਸਜ਼ਾ ਤਾਂ ਚਲੋ ਟਾਈਮ ਦੱਸੂਗਾ। ਕਹਿੰਦੇ ਉਹ ਹੋਣੀ ਕੀ ਆ, ਜੋੜੇ ਝਾੜ ਲਓ ਜੀ, ਹੈਂ, 10 ਵਾਰੀ ਜਪਜੀ ਸਾਹਿਬ ਦਾ ਪਾਠ ਕਰ ਲਓ ਜਾਂ ਸੁਖਮਨੀ ਸਾਹਿਬ ਦਾ ਪਾਠ ਕਰ ਲਓ, 5-7 ਦਿਨ ਇੱਦਾਂ ਦੇ ਮਤਲਬ ਸੇਵਾ ਕਰਾ ਕੇ। ਕਹਿੰਦਾ ਉਹ ਤਾਂ ਲੋਕ ਉੱਦਾਂ ਵੀ ਕਰੀ ਜਾਂਦੇ ਨੇ, ਲੋੜ ਕੀ ਆ, ਹੈ ਨਾ। ਅਤੇ ਮੈਂ ਕਿਹਾ ਵੀ ਚਲੋ ਇਹ ਵੀ ਗੱਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਾਂ 5 ਜਥੇਦਾਰ ਸਾਹਿਬਾਨ ਨੇ ਉਹਨਾਂ ਨੂੰ ਕੋਈ ਇੱਦਾਂ ਦੀ ਸਜ਼ਾ ਲਾਈ ਜਿਹੜੀ ਕਿ ਆਮ ਲੋਕਾਂ ਨੂੰ ਹੀ ਲੱਗਦੀ ਆ, ਜਿੱਦਾਂ ਗਿਆਨੀ ਸੰਤੋਖ ਸਿੰਘ ਜੀ ਕਹਿੰਦੇ ਸੀਗੇ ਮੈਨੂੰ 7 ਦਿਨ ਦਾ ਜਪਜੀ ਸਾਹਿਬ ਦਾ ਲੱਗਿਆ, ਜੋੜਿਆਂ ਦੀ ਸੇਵਾ ਲੱਗੀ, ਇਹ ਤਾਂ ਬਹੁਤ ਮਤਲਬ ਕਿ ਛੋਟੀ ਸਜ਼ਾ ਮਤਲਬ ਆਪੇ ਹੀ ਸੈਲਫ ਕਨਵੈਸ਼ਨ 'ਤੇ ਉਹਨਾਂ ਨੂੰ ਮਿਲਦੀ ਆ। ਪਰ ਜੇ ਸਜ਼ਾ ਲਾਉਣੀ ਆ ਜਿੱਡਾ ਮਤਲਬ ਉਹਨਾਂ 'ਤੇ ਦੋਸ਼ ਹੈ ਕੌਮ ਦੇ ਨਾਲ ਵਿਸ਼ਵਾਸਘਾਤ ਕਰਨ ਦਾ ਜਾਂ ਕੌਮ ਦਾ ਨੁਕਸਾਨ ਕਰਾਉਣ ਦਾ, ਅਕਹਿ ਨੁਕਸਾਨ ਕਰਾਉਣ ਦਾ, ਵੀ ਇਹਨਾਂ ਨੂੰ ਮੈਕਸੀਮਮ ਜਿਹੜੀ ਸਜ਼ਾ ਆ ਉਹ ਲੱਗਣੀ ਚਾਹੀਦੀ ਆ। ਅਤੇ ਉਹ ਉਹਨਾਂ ਨੇ ਮੈਨੂੰ ਪੁੱਛਿਆ ਕਹਿੰਦੇ ਵੀ ਕੀ ਲੱਗਣੀ ਚਾਹੀਦੀ? ਮੈਂ ਕਿਹਾ ਦੇਖੋ ਜੇ ਸੁਖਬੀਰ ਬਾਦਲ ਦਾ ਮੈਂ ਐਡਵਾਈਜ਼ਰ ਹੋਵਾਂ ਜਾਂ ਮੇਰੀ ਸਲਾਹ ਮੰਨਦੇ ਹੋਣ, ਵੈਸੇ ਮੰਨਦਾ ਤਾਂ ਕੋਈ ਨਹੀਂ ਮੇਰੀ, ਪਰ ਇਮੈਜਿਨ ਕਰਨ ਦੇ ਵਿੱਚ ਕੀ ਹਰਜ ਹੈ, ਅਤੇ ਮੈਂ ਉਹਨਾਂ ਨੂੰ ਕਹਾਂ ਵੀ ਬਾਦਲ ਸਾਹਿਬ ਉਹ ਤੁਹਾਨੂੰ ਨਾ ਜਥੇਦਾਰ ਸਾਹਿਬ ਬਹੁਤ ਹਲਕੀ ਸਜ਼ਾ ਦੇਣ ਦੇ ਲਈ ਸਲਾਹ ਕਰ ਰਹੇ ਨੇ ਤੁਹਾਤੋਂ ਡਰਦੇ ਹੈ ਨਾ।
ਅੱਛਾ ਜੀ।
ਉਹਨੇ ਕਹਿਣਾ ਫਿਰ ਠੀਕ ਹੈ ਵਧੀਆ। ਮੈਂ ਕਿਹਾ ਨਹੀਂ ਤੇ ਵਧੀਆ ਨਹੀਂ ਹੈਗੀ ਤੁਹਾਡੇ ਲਈ, ਤੁਸੀਂ ਇੱਦਾਂ ਨਾ ਕਰੋ, ਤੁਸੀਂ ਸਖ਼ਤ ਤੋਂ ਸਖ਼ਤ ਸਜ਼ਾ ਲਓ, ਸਿਫਾਰਿਸ਼ ਪਾ ਕੇ ਲਓ, ਵੱਡੀ ਦੇ ਕੇ ਲਓ, ਵੱਡੀ ਦਿਓ ਜਥੇਦਾਰ ਸਾਹਿਬ ਨੂੰ ਵੀ ਮੈਨੂੰ ਬਹੁਤ ਸਖ਼ਤ ਸਜ਼ਾ ਦਿਓ। ਕਹਿੰਦੇ ਕਹਿੰਦੇ ਉਹਦਾ ਕੀ ਫਾਇਦਾ ਹੋਣਾ ਆ? ਮੈਂ ਕਿਹਾ ਉਹਦਾ ਫਾਇਦਾ ਇਹ ਹੋਣਾ ਕਿ ਉਹਨਾਂ ਦਾ ਨਾਮ ਜਿਹੜਾ ਆ ਉਹ ਇਤਿਹਾਸ ਦੇ ਵਿੱਚ ਹੋ ਜਾਣਾ। ਕਹਿੰਦੇ ਅੱਛਾ ਉਹ ਕਿੱਦਾਂ? ਮੈਂ ਕਿਹਾ ਮੈਂ ਸੋਚਦਾ ਮਹਾਰਾਜਾ ਰਣਜੀਤ ਸਿੰਘ ਦੇ ਲੈਵਲ ਦੀ, ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਉਦੋਂ ਰਾਜਾ ਸੀ, ਮੋਸਟ ਪਾਵਰਫੁਲ ਕਿੰਗ ਇਨ ਦਾ ਵਰਲਡ ਸੀਗਾ ਉਸ ਵੇਲੇ, ਗੋਰੇ ਵੀ ਉਹਦੇ ਸਲਾਮਾਂ ਕਰਦੇ ਸੀ। ਉਹਨਾਂ ਨੇ ਜੇ ਉਹ ਚਾਹੁੰਦੇ, ਅਕਾਲੀ ਫੂਲਾ ਸਿੰਘ ਤੋਂ ਚਲੋ ਉਹ ਆਪਸ 'ਚ ਮਿੱਤਰ ਵੀ ਸੀ ਇੱਕ ਫੌਜਾਂ ਦੇ ਵਿੱਚ ਵੀ, ਉਹ ਕਹਿ ਕਹਾ ਕੇ ਥੋੜ੍ਹੀ ਵੀ ਲੈ ਸਕਦੇ ਸੀਗੇ, ਪਰ ਉਹਨਾਂ ਨੇ ਇੱਕ ਐਗਜ਼ੈਂਪਲ ਸੈੱਟ ਕੀਤਾ ਕਿ ਉਹ ਕੌੜਿਆਂ ਦੀ ਸਜ਼ਾ ਜਿਹੜੀ ਤਨਖਾਹ ਲੱਗੀ ਸ਼ੈਂਟਿਆਂ ਦੀ, ਅਤੇ ਉਹ ਲਈ ਸਜ਼ਾ। ਅਤੇ ਕਹਿੰਦੇ ਹੁਣ ਤੁਸੀਂ ਸ਼ੈਂਟੇ ਪਵਾਉਂਗੇ ਸੁਖਬੀਰ ਬਾਦਲ ਦੇ? ਮੈਂ ਕਿਹਾ ਉਹਨਾਂ ਨੂੰ ਪਵਾਉਣੇ ਚਾਹੀਦੇ ਆ। ਹਾਂ ਮੈਂ ਕਿਹਾ ਉਹਨਾਂ ਨੂੰ ਇੱਦਾਂ ਕਰਨਾ ਚਾਹੀਦਾ, ਉਹਨਾਂ ਨੂੰ ਇਹ ਕਹਿਣਾ ਚਾਹੀਦਾ ਜਥੇਦਾਰ ਸਾਹਿਬ ਨੂੰ ਜਾ ਕੇ ਵੀ ਜਥੇਦਾਰ ਸਾਹਿਬ ਮੈਨੂੰ 20 ਕੌੜਿਆਂ ਦੀ ਸਜ਼ਾ ਲਾਓ ਇੱਥੇ ਕੌਲੇ ਨਾਲ ਬੰਨ੍ਹ ਕੇ ਅਕਾਲ ਤਖ਼ਤ ਸਾਹਿਬ ਦੇ ਮੂਹਰੇ, ਅਤੇ ਪਹਿਲਾਂ ਮੈਨੂੰ ਬੰਨੋ ਜਿੱਦਾਂ ਸ਼ਾਇਦ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਬੰਨਿਆ ਸੀ ਕੌਲੇ ਦੇ ਨਾਲ, ਸ਼ੈਂਟੇ ਤਾਂ ਨਹੀਂ ਸੀ ਸ਼ਾਇਦ ਮਾਰੇ, ਪਰ ਮੈਨੂੰ ਦੱਸਿਓ ਬਿੱਟਾ ਸਾਹਿਬ ਅਗਰ ਮਾਰੇ ਸੀ ਤਾਂ ਵੀ ਉਹ ਸਜ਼ਾ ਹੋਵੇ। ਉਹਦੀਆਂ ਜਿਹੜੀਆਂ ਵੀਡੀਓ ਲਾਈਵ ਚੱਲੇ ਫੇਸਬੁੱਕ ਯੂਟਿਊਬ 'ਤੇ ਲਾਈਵ ਚੱਲੇ ਉਹਦੇ ਕੌੜੇ ਪੈਂਦਿਆਂ ਦੇ, ਔਰ ਖੂਨ ਵੀ ਆਵੇ ਉਹਨਾਂ ਨੂੰ ਕੌੜੇ ਮਾਰਨ ਵਾਲੇ ਨੂੰ, ਕਹਿਣਾ ਵੀ ਇੱਦਾਂ ਐਂ ਨਹੀਂ ਮਾਰਨੇ, ਹੌਲੀ ਹੌਲੀ ਚੰਗੀ ਤਰ੍ਹਾਂ ਹੀ ਮਾਰਨੇ ਆ, ਮੇਰਾ ਕੁੜਤਾ ਵੀ ਪਾਟੇ ਪਿੱਛੋਂ ਪਿੱਠ ਦਾ, ਖੂਨ ਵੀ ਆਵੇ ਉਹ, ਮਤਲਬ ਸੱਚੀ। ਫਿਰ ਜਦੋਂ ਵੱਜਦੇ ਆ ਨਾ ਫਿਰ ਬੰਦੇ ਨੂੰ ਪਤਾ ਲੱਗਦਾ ਵੀ ਹਾਂ ਬਈ ਸਾਰੀ ਦੁਨੀਆ ਵੀ ਦੇਖਦੀ ਆ। ਇੱਕ ਇਹ ਨਿਮਾਣਾ ਹੋਣ ਦਾ ਤਰੀਕਾ ਆ, ਮੈਂ ਇਹ 'ਚ ਮਜ਼ਾਕ ਨਹੀਂ ਕਰ ਰਿਹਾ, ਇਹ ਇੱਕ ਨਿਮਾਣਾ, ਇੱਕ ਨਿਮਾਣਾ ਹੋਣ ਦਾ ਤਰੀਕਾ ਆ। ਸੁਖਬੀਰ ਬਾਦਲ ਨੂੰ ਆਪ ਹੀ ਸਖ਼ਤ ਤੋਂ ਸਖ਼ਤ ਸਜ਼ਾ ਲੈਣੀ ਚਾਹੀਦੀ ਆ, ਔਰ ਜੋ ਮਹਾਰਾਜਾ ਰਣਜੀਤ ਸਿੰਘ ਦੇ ਅਗਰ 10 ਕੌੜੇ ਪਏ ਸੀ ਤਾਂ 20 ਦੀ ਲੈਣੀ ਚਾਹੀਦੀ ਆ। ਫਿਰ ਦੇਖੋ ਦੋ ਗੱਲਾਂ ਹੋਣਗੀਆਂ, ਚੀਫ ਮਿਨਿਸਟਰ ਚਾਹੇ ਉਹ ਬਣਨ ਨਾ ਬਣਨ, ਪਰ ਇਤਿਹਾਸ ਦੇ ਵਿੱਚ ਉਹਨਾਂ ਦਾ ਨਾਮ ਜ਼ਰੂਰ ਆਊਗਾ ਸਿਰੇ ਤੱਕ,
ਹਾਂਜੀ,
ਤੇ ਹੋ ਸਕਦਾ ਕੌੜੇ ਖਾ ਕੇ ਉਹ ਬਣ ਵੀ ਜਾਣ,
ਹਾਂਜੀ,
ਹਨਾ। ਇਹ ਇਹ
ਹਾਂਜੀ
ਉਹ ਕਹਿੰਦੇ ਆ ਇਸ ਐਂਗਲ ਤੋਂ ਤਾਂ ਅਸੀਂ ਕਦੇ ਸੋਚਿਆ ਨਹੀਂ ਹੈਗਾ। ਮੈਂ ਕਿਹਾ ਇਸ ਐਂਗਲ ਤੋਂ ਸੁਖਬੀਰ ਨੇ ਵੀ ਨਹੀਂ ਸੋਚਿਆ ਕਦੇ ਵੀ ਹਰ ਬੰਦਾ ਸਜ਼ਾ ਲੈਣ ਤੋਂ ਭੱਜਦਾ ਆ। ਤੁਹਾਡਾ ਕੀ ਖਿਆਲ ਹੈ ਭਾਜੀ?
ਮੇਰਾ ਮੇਰਾ ਤਾਂ ਖਿਆਲ ਵਧੀਆ ਹੈ ਅਮਨਦੀਪ, ਇਹ ਕੋੜਿਆਂ ਵਾਲਾ ਖਿਆਲ ਵਧੀਆ, ਪਰ ਮੈਂ ਥੋੜ੍ਹੀ ਇਹ ਚੀਜ਼ ਮੋਡੀਫਿਕੇਸ਼ਨ ਵੀ ਕਰ ਸਕਦਾ। ਕਈ ਵਾਰੀ ਉਹ ਡਰਾਮੈਟਿਕ ਵੀ ਹੋ ਸਕਦੇ, ਫਿਲਮੀ ਅੰਦਾਜ਼ ਦੇ ਵਿੱਚ ਵੀ ਕੌੜੇ ਵੱਜ ਸਕਦੇ ਆ, ਜਿੱਦਾਂ ਜਿਹੜਾ ਚੈਂਟਾ ਆ ਉਹ ਉਹਦੇ ਵਿੱਚ ਥੋੜ੍ਹੀ ਲਚਕ ਹੋਵੇ, ਜਾਂ ਉਹਦੇ ਵਿੱਚ ਥੋੜ੍ਹਾ ਜਿਹਾ ਆਪਣੇ ਸੌਸ ਭਰ ਦਿੱਤੀ ਜਾਵੇ ਜ਼ਿਆਦਾ, ਸ਼ੁਕਲ ਵਾਲੀ ਗੱਲ ਆ ਤੇ ਉਹ ਠੀਕ ਆ। ਵੈਸੇ ਇਹਨਾਂ ਸੀਐਮ ਸ਼ਿਪ ਵੀ ਮਿਲ ਸਕਦੀ, ਲੋਕਾਂ ਦਾ ਜਿਹੜਾ ਜਿਹੜਾ ਉਹਨਾਂ ਦੇ ਖਿਲਾਫ਼ ਗੁੱਸਾ ਆ ਉਹ ਵੀ ਠੰਡਾ ਹੋ ਸਕਦਾ, ਤੇ ਸੀਐਮ ਵੀ ਉਹ ਬਣ ਸਕਦਾ। ਸੀਐਮ ਤਾਂ ਵੈਸੇ ਹੀ ਬਣ ਜਾਣਾ ਉਹਨੇ ਕਦੇ ਨਾ ਕਦੇ, ਇਸ ਇਲੈਕਸ਼ਨ ਦਾ ਬਣੇ ਅਗਲੀ 'ਚ ਬਣ ਜੂਗੀ, ਸੀਐਮ ਤਾਂ ਬਣਨਾ ਹੀ ਬਣਨਾ। ਇਹਨੇ ਜਿਹੜੇ ਬਾਕੀ ਦੇ ਬਣਨੇ ਉਹਨੇ ਕਿੱਥੇ ਰਿਸੋਰਸ ਕਿੱਥੋਂ ਲੈ ਕੇ ਆ ਜਾਣੇ ਆ, ਜਿੱਦਾਂ 4 ਜ਼ਿਮਨੀ ਚੋਣਾਂ ਜਿੱਤੇ ਆ, ਉਹ 4 ਜ਼ਿਮਨੀ ਚੋਣਾਂ ਤਾਂ ਇਹ ਤਾਂ ਸਰਕਾਰੀ ਚੋਣਾਂ ਹੁੰਦੀਆਂ, ਜ਼ਿਮਨੀ ਚੋਣ ਨਹੀਂ ਇਹਨੂੰ ਕਹਿ ਸਕਦੇ, ਸਰਕਾਰੀ ਚੋਣਾਂ ਕਹਿ ਸਕਦੇ। ਲੋਕ ਵੀ ਡਰਦੇ ਹੁੰਦੇ ਆ ਕਿ ਚਲੋ ਇਹਨਾਂ ਦੀ ਸਰਕਾਰ ਆ, ਕੋਈ ਕੰਮ ਲੰਮਾਂਗੇ, ਸਾਡੇ 'ਤੇ ਕੋਈ ਕੇਸ ਬਣਾਉਗੇ, ਇੱਧਰ ਉੱਧਰ ਕਰੂਗੇ। ਹੁਣ ਜਿਸ ਵੇਲੇ 27 ਦੇ ਵਿੱਚ ਐਕਚੁਅਲ ਚੋਣਾਂ ਹੁੰਦੀਆਂ, ਜਿਹਦਾ ਜਿੱਦਾਂ ਪਿੱਛੇ ਹੋਈਆਂ ਆਪਣੇ ਲੋਕ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਜਿਹੜਾ ਜਲੂਸ ਇਹਨਾਂ ਦਾ ਨਿਕਲਿਆ ਤੁਹਾਡੇ ਸਾਹਮਣੇ ਹੀ ਆ, 27 ਦੇ ਵਿੱਚ ਕੀ ਹੋਊਗਾ? ਜਲੂਸ ਵਾਲੀ ਗੱਲ, ਜਲੂਸ ਵੱਲ ਨੂੰ ਹੀ ਇਹ ਸਭ ਕੁਛ ਵੱਧ ਰਿਹਾ ਆ, ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਤਾਂ ਡੈਫੀਨੇਟ ਆ ਕਿ ਕਾਂਗਰਸ ਦੀ ਸਰਕਾਰ ਬਣੂਗੀ। ਸੀਐਮ ਕੌਣ ਬਣੂਗਾ ਇਹ ਤੁਸੀਂ ਉਦਣ ਗੱਲ ਕੀਤੀ ਸੀ, ਤੇ 3-4 ਬੰਦੇ ਡਿਸਕਸ ਕਰ ਰਹੇ ਸੀ, ਤੁਸੀਂ ਡਿਸਕਸ ਕੀਤੇ ਸੀਗੇ, ਉਹਨਾਂ ਦੇ ਵਿੱਚੋਂ ਮੇਰੇ ਖਿਆਲ ਦੇ ਵਿੱਚ ਸੀਐਮ, ਚਲੋ ਅਗਲੀ ਵਾਰ ਕਰਾਂਗੇ ਸੀਐਮ ਕਿਹੜਾ ਅਸੀਂ ਬਣਾਉਣਾ ਆ, ਤੇ ਤੁਸੀਂ ਵੀ ਪਾਵਰ ਬ੍ਰੋਕਰ ਆ, ਪਾਵਰ ਮੇਕਰ ਵੀ ਆ, ਤੇ ਬਣਾ ਦਾਂਗੇ
ਭਾਜੀ,
ਕੋਈ ਗੱਲ ਨਹੀਂ ਹੈ।
ਭਾਜੀ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ, ਜਿਹੜੀਆਂ
ਹਾਂਜੀ
ਮਤਲਬ ਰਾਜਾ ਵੜਿੰਗ ਹੋਣਾ ਨੇ ਉਹਨਾਂ ਦੀ ਪਤਨੀ ਅਮ੍ਰਿਤਾ ਵੜਿੰਗ ਨੇ ਕਾਨਫਰੰਸ ਕੀਤੀ ਆ, ਹੈ ਨਾ, ਉਹਦੇ ਵਿੱਚ ਮਤਲਬ ਜਿਹੜੀ ਹਾਰ ਹੋਈ ਆ, ਹੈ ਨਾ, ਉਹ ਉੱਤੋਂ ਮਤਲਬ ਉਹਨਾਂ ਨੇ ਉਹ ਨਾ ਖੁਸ਼ ਹੈ ਵੀ ਬਹੁਤੀ ਜਿਹੜੇ ਹੈਪੀ ਨਹੀਂ ਹੈਗੇ, ਉਹ ਤਾਂ ਹੈਪੀ ਹੋਣਾ ਹੀ ਨਹੀਂ ਹੈਗਾ, ਹੈ ਨਾ। ਅਤੇ ਉਹਨਾਂ ਨੇ ਪਤਾ ਕੀ ਕਿਹਾ ਆ, ਬਿਆਨ ਦਿੱਤਾ ਆ, ਕਹਿੰਦੇ ਵੀ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਆ ਲੋਕਾਂ ਨੂੰ ਕਿ ਕਾਂਗਰਸ ਨੇ ਇੱਕ ਔਰਤ ਨੂੰ ਸੀਟ ਦਿੱਤੀ ਆ, ਹੈ ਨਾ। ਅਤੇ ਇਹ ਕਹਿੰਦੇ, ਹਾਂ ਇਹ ਕਹਿੰਦੇ ਜਾਣੀ ਕਿ ਇਹ ਔਰਤਾਂ ਲਈ ਇੱਕ ਹਾਰ ਹੈ, ਇਹ ਔਰਤਾਂ ਦੀ ਹਾਰ ਹੈ, ਕਹਿੰਦੇ ਮੇਰੀ ਹਾਰ ਔਰਤਾਂ ਦੀ ਹਾਰ ਹੈ। ਮਤਲਬ ਵਟ ਬੀ ਐਸ ਵਟ ਅ ਕ੍ਰੈਪ, ਹੈ ਨਾ। ਉਲਟਾ ਉਹ ਬਲੇਮ ਤੇ ਮਿਹਣਾ ਮਾਰ ਰਹੀ ਆ ਕਿ ਮੇਰੀ ਹਾਰ ਔਰਤਾਂ ਦੀ ਹਾਰ ਹੈ, ਠੀਕ ਹੈ। ਮੈਨੂੰ ਇਹ ਨੀ ਸਮਝ ਆਉਂਦੀ ਕਿ ਉਹ ਰਾਜੇ ਵੜਿੰਗ ਦੀ ਵਾਈਫ ਨੇ, ਅਮ੍ਰਿਤਾ ਵੜਿੰਗ ਨੇ ਹਜੇ ਤੱਕ ਉਹਨੇ ਔਰਤਾਂ ਲਈ ਜਾਂ ਸਮਾਜ ਲਈ ਕੀਤਾ ਕੀ ਆ, ਹੈ ਨਾ। ਟੀਸੀ ਦੇ ਉੱਪਰ ਚੜ੍ਹ ਕੇ ਫਿਰ ਉਹ ਕਰਨਾ ਚਾਹੁੰਦੀ ਸੀ ਔਰਤਾਂ ਲਈ ਕੁਛ, ਪਰ ਗਰਾਊਂਡ ਲੈਵਲ 'ਤੇ ਸ਼ੀ ਹੈਜ਼ ਡਨ ਨਥਿੰਗ ਸੋ ਫਾਰ। ਮੈਂ ਨਹੀਂ ਉਹਨਾਂ ਦਾ ਕਦੇ ਨਾਮ ਸੁਣਿਆ, ਠੀਕ ਹੈ। ਉਹ ਇੰਦਰਾ ਗਾਂਧੀ ਦੀ ਟੀ ਸ਼ਰਟ ਪਾ ਕੇ ਘੁੰਮਦੇ ਰਹਿੰਦੇ ਆ, ਉਹਨਾਂ ਦੇ ਮਤਲਬ ਪੁੱਤ ਪੋਤੇ ਬਣਨ ਦੀ ਟਰਾਈ ਕਰਦੇ ਨੇ, ਪਰ ਉਹ ਮੈਨੂੰ ਨਾ ਇਹ ਫੈਮਨਿਜ਼ਮ ਜਿਹੜਾ, ਇਹਨੂੰ ਬੈਡ ਫੈਮਨਿਜ਼ਮ ਕਹਿੰਦੇ ਆ। ਇੱਕ ਹੁੰਦਾ ਫੈਮਨਿਜ਼ਮ ਜਿੱਥੇ ਔਰਤਾਂ ਆਪਣੇ ਬਰਾਬਰਤਾ ਜਾਂ ਹੱਕਾਂ ਦੀ ਗੱਲ ਕਰਦੇ ਆ। ਅਸੀਂ ਆਹ ਹਿਸਟਰੀ ਦੀ ਕਿਤਾਬ ਲਿਖ ਰਹੇ ਹਾਂ, ਪੜ੍ਹ ਰਹੇ ਹਾਂ, ਇਹਦੇ ਵਿੱਚ ਔਰਤਾਂ ਇਹ ਕਹਿ ਰਹੀਆਂ ਕਿ ਭਾਈ ਸਾਨੂੰ ਵੀ ਇਜਾਜ਼ਤ ਦੇਣੀ ਹੁਣ ਮਿਲਣੀ ਚਾਹੀਦੀ ਹੈ, ਮਰਦਾਂ ਦੇ ਬਰਾਬਰ ਜੋਬਾਂ ਕਰਨ ਦੀ, ਹੈਂ, ਤਨਖਾਹਾਂ ਲੈਣ ਦੀ, ਸਾਨੂੰ ਜਿਹੜੇ ਆ ਉਹ ਨਿਆਣੇ ਪੜ੍ਹਾਉਣ ਦੀ, ਪੜ੍ਹਨ ਦੀ, ਹੈਂ, ਇਹ ਹੱਕ ਮਿਲਣੇ ਚਾਹੀਦੇ ਆ। ਸਾਨੂੰ ਵੀ ਉੱਦਾਂ ਦਾ ਇਨਵਾਇਰਮੈਂਟ ਮਿਲਣਾ ਚਾਹੀਦਾ ਹੈ, ਵੋਟ ਪਾਉਣ ਦਾ ਇਨਵਾਇਰਮੈਂਟ ਮਿਲਣਾ ਚਾਹੀਦਾ, ਠੀਕ ਹੈ। ਇਹ ਹੁੰਦਾ ਫੈਮਨਿਜ਼ਮ, ਗੁੱਡ ਫੈਮਨਿਜ਼ਮ, ਵੀ ਔਰਤ ਨੇ ਆਪਣੀ ਸੇਫਟੀ ਦੇ ਲਈ ਜੀ ਸਰਕਾਰ ਨੂੰ ਕਹਿਣਾ ਆ ਵੀ ਇਹ ਜਿਹੜੇ ਬੰਦ ਕਰੋ ਕੰਮ, ਇਹ ਸ਼ੁਰੂ ਕਰੋ ਤਾਂ ਕਿ ਔਰਤਾਂ ਦੀ ਸਮਾਜ ਦੇ ਵਿੱਚ ਸੇਫਟੀ ਹੋਵੇ। ਇਹ ਹੁੰਦਾ ਫੈਮਨਿਜ਼ਮ। ਫੈਮਨਿਜ਼ਮ ਇਹ ਨਹੀਂ ਹੁੰਦਾ ਜਿਹੜਾ ਬੈਡ ਫੈਮਨਿਜ਼ਮ, ਇੱਕ ਪਰਿਵਾਰ ਤੋੜ ਰੱਖਣੇ, ਹੈ ਨਾ, ਕਿਸੇ ਦੀਆਂ ਧੀਆਂ ਨਾਵਾਂ ਉਹਨਾਂ ਨੂੰ ਪੱਟੀ ਜਾਣਾ, ਖਰਾਬ ਕਰੀ ਜਾਣਾ, ਨੰਗੇ ਹੋ ਕੇ ਫਿਰੀ ਜਾਣਾ, ਇਹ ਕੋਈ ਫੈਮਨਿਜ਼ਮ ਥੋੜ੍ਹਾ ਹੈ, ਹੈ ਨਾ। ਇਹ ਤਾਂ ਵਲਗਰਿਜ਼ਮ ਹੈ, ਠੀਕ ਹੈ। ਇਹ 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 ਮੁੜ ਕੇ ਤੁਸੀਂ ਇੱਕ ਪੋਲੀਟੀਕਲ ਸਿਸਟਮ ਦੇ ਵਿੱਚ ਵੋਟਾਂ ਦੇ ਲਈ ਖੜ ਗਏ ਹੋ, ਵੋਟਾਂ ਪਵਾ ਲਈਆਂ, ਫਿਰ ਤੁਸੀਂ ਹਾਰ ਗਏ ਹੋ, ਫਿਰ ਤੁਸੀਂ ਆ ਜਿਹੜਾ ਸਿੰਪਥੀ ਕਾਰਡ ਹੈ ਇਹ ਤੁਸੀਂ ਲੋਕਾਂ ਨਾਲ ਸਿੱਟਣ ਲੱਗੇ, ਇਹ ਤਾਂ ਜੀ ਔਰਤਾਂ ਦੀ ਹਾਰ ਹੈ। ਮਤਲਬ ਔਰਤ ਕਰਕੇ ਵੋਟ ਪਾਉਣੀ ਸੀ ਉਹਨਾਂ ਨੇ, ਵੀ ਇਹ ਔਰਤ ਖੜੀ ਇਹਨੂੰ ਵੋਟ ਪਾ ਦਿਓ, ਉਹਨਾਂ ਦੇ 'ਚ ਕੰਮ ਨਹੀਂ ਦੇਖਣੇ ਜਾਣੀ ਕਿ ਸ਼ੀ ਇਹਦਾ ਮਤਲਬ ਉਹ ਕੰਪੈਟੀਟਿਵ ਨਹੀਂ ਹੈਗੀ, ਸ਼ੀ ਵਾਜ਼ ਨੋਟ ਵਰਥ ਇਟ, ਠੀਕ ਹੈ। ਲੋਕਾਂ ਨੇ ਫਤਵਾ ਦੇ ਦਿੱਤਾ ਅਤੇ ਉਹਨੇ ਉਹ ਸਾਬਤ ਕਰਤਾ ਵੀ ਵਾਕਿਆ ਹੀ ਮੈਂ ਵਰਥ ਨਹੀਂ ਸੀਗੀ, ਠੀਕ ਹੈ ਨਾ। ਇਹ ਇਹ ਜਿਹੜੀਆਂ ਗੱਲਾਂ ਨੇ ਨਾ, ਮਤਲਬ
ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਇਹ ਔਰਤਾਂ ਦੀ ਹਾਰ ਨਹੀਂ ਹੈ, ਇਹ ਅਮ੍ਰਿਤਾ ਵੜਿੰਗ ਦੀ ਹੀ ਹਾਰ ਆ, ਔਰ ਕਾਂਗਰਸ ਦੀ ਹਾਰ ਆ, ਅਤੇ ਜਿੱਤ ਵੀ ਆਮ ਆਦਮੀ ਪਾਰਟੀ ਦੀ ਨਹੀਂ ਹੈ, ਇਹ ਡਰ ਦੀ ਜਿੱਤ ਆ। ਜਿਸ ਵੇਲੇ ਤੁਸੀਂ ਜਿਮਨੀ ਚੋਣਾਂ 'ਚ ਨਾ, ਅਸੀਂ ਡਰ ਕੇ ਵੋਟ ਪਾਉਂਦੇ ਹਾਂ, ਸਰਕਾਰ ਦੇ ਹੱਕ ਦੇ ਵਿੱਚ ਵੋਟ ਪਾਉਂਦੇ ਹਾਂ, ਕੋਈ ਵੀ ਚਾਹੇ ਸਰਕਾਰ ਕਾਂਗਰਸ ਦੀ ਹੋਵੇ, ਚਾਹੇ ਅਕਾਲੀਆਂ ਦੀ ਹੋਵੇ, ਚਾਹੇ ਕਿਸੇ ਦੀ ਵੀ ਸਰਕਾਰ ਹੋਵੇ, ਜਿਹੜੀਆਂ ਜਿਮਨੀ ਚੋਣਾਂ ਨੇ ਉਹ ਸਰਕਾਰੀ ਹੱਕ ਦੇ ਵਿੱਚ ਹੀ ਭੁਗਤਦੀਆਂ ਆ, ਕਿ ਲੋਕਾਂ ਨੇ ਕੰਮ ਲੈਣੇ ਹੁੰਦੇ ਆ। ਅਤੇ ਜਿਸ ਵੇਲੇ ਐਕਚੁਅਲ ਚੋਣਾਂ ਹੋਊਗੀਆਂ 2027 ਦੇ ਵਿੱਚ, ਉਸ ਵੇਲੇ ਪਤਾ ਲੱਗੂਗਾ ਕਿ ਕਿਹਦੀ ਸਰਕਾਰ ਬਣਦੀ ਆ, ਕਿੱਧਰ ਨੂੰ ਗੇਮ ਘੁੰਮਦੀ ਆ। ਚਲੋ ਇਹ ਤਾਂ ਆਮਦੀ ਪੰਜਾਬ ਦੀ, ਬਹੁਤਾ ਵੈਸੇ ਪੋਲੀਟਿਕਸ ਵਿੱਚ ਇੰਟਰਸਟ ਲੈਣਾ ਨਹੀਂ ਚਾਹੀਦਾ ਆ, ਅਸੀਂ ਲੈ ਲਈਦਾ ਆ। ਹੋਰ ਜਿਹੜੀਆਂ ਦੂਜੀਆਂ ਗੱਲਾਂ ਆ, ਜਿੱਦਾਂ ਤੁਸੀਂ ਅੱਜ ਖੁਰਾਕ ਬਾਰੇ ਦੱਸਿਆ, ਬਿਮਾਰੀਆਂ ਬਾਰੇ ਦੱਸਿਆ, ਸਮਾਜਿਕ ਕੋਈ ਜਿਹੜਾ ਸਮਾਜਿਕ ਵਰਤਾਰਾ ਆ, ਜਿੱਦਾਂ ਡੇਡੀ ਮਾਰਗਰੇਟ ਰੋਡ 'ਤੇ ਲੜਾਈ ਹੋਈ ਉਹ ਕੁੜੀ ਦੀ ਟੈਲੀਫੋਨ 'ਤੇ, ਉਹਨੇ ਆਪਣੀ ਸਹੇਲੀ ਨਾਲ ਲੜਦੀ ਸੀ, ਉਹ ਇੱਦਾਂ ਦਾ ਕੋਈ ਸ਼ੋਸ਼ਾ ਜਿਹਾ ਛੱਡੋ ਜਾਂ
ਸ਼ੋਸ਼ਾ ਨਹੀਂ, ਇਹ ਗੱਲ ਕਰਨੀ ਆ, ਇਹ ਬਹੁਤ ਗੰਭੀਰ ਵਿਸ਼ਾ ਆ। ਪਿਛਲੀ ਵਾਰੀ ਪ੍ਰੋਮਿਸ ਕੀਤਾ ਸੀ, ਰਹਿ ਗਿਆ ਆ, ਅਤੇ ਪਰ ਉਹ ਤੋਂ ਪਹਿਲਾਂ ਸੁਖਵੰਤ ਸਿੰਘ ਜੁੜੇ ਨੇ, ਕਹਿੰਦੇ ਮੁਹਾਵਰੇ ਬਦਲਣ ਵਾਲਾ ਨਵਾਂ ਚੱਲ ਪਿਆ ਜੀ ਕੰਮ, ਉਹ ਮੁਹਾਵਰਾ ਬਦਲਿਆ ਸੀ ਨਾ, ਦੁਸ਼ਮਣ ਹਾਰੇ ਦੀ ਖੁਸ਼ੀ ਨਾ ਕਰੀਏ, ਸੱਜਣਾ ਵੀ ਹਾਰ ਜਾਣਾ। ਹਾਂਜੀ, ਅਤੇ ਸਾਡੇ ਸਤਿਕਾਰਤ ਅਮਰਜੀਤ ਕੌਰ ਜੀ ਸਾਡੇ ਨਾਲ ਜੁੜਦੇ ਨੇ ਮੈਲਬਨ ਤੋਂ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮੈਲਬਨ ਤੋਂ ਹੀ ਰੁਪਿੰਦਰ ਸਿੰਘ ਗਿੱਲ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੌਰਵ ਸ਼ਰਮਾ ਜੀ ਸਾਡੇ ਨਾਲ
ਜੁੜ
ਜਿਹੜੇ
ਗਏ ਮੈਂ ਇਹਨਾਂ ਦੀ ਗੱਲ ਮੈਂ ਨਾਲ ਮੇਰੇ ਦਿਲ ਵਿੱਚ ਸੀ ਮੈਂ ਗੌਰਵ ਸ਼ਰਮਾ ਕਿੱਥੇ ਗਏ,
ਹਾਂ
ਇਹਨਾਂ ਦਾ ਨਾਂ ਨਹੀਂ ਮੈਨੂੰ ਯਾਦ ਰਹਿੰਦਾ। ਫਿਰ ਮੈਂ ਇੱਕ ਫਿਲਮ ਆਈ ਸੀ ਬੇਤਾਬ, ਉਹਦੇ ਵਿੱਚ ਮੁੰਡਾ ਸੀ ਆਪਣੇ ਰਜਿੰਦਰ ਕੁਮਾਰ ਦਾ ਗੌਰਵ, ਉਹ ਫਿਰ ਮੈਨੂੰ ਉਹ ਯਾਦ ਕਰਕੇ ਫਿਰ ਇਹਨਾਂ ਦਾ ਗੌਰਵ ਸ਼ਰਮਾ ਨਾਮ ਯਾਦ ਆਉਂਦਾ। ਇਹ ਹਾਰ ਵਾਲੇ ਵੀ ਹੈ,
ਇਹ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ ਅਤੇ ਕਹਿੰਦੇ ਕਿ ਬਸ ਅੱਜ ਹਾਜ਼ਰੀ ਲਾ ਲਵੋ, ਘਰ ਮਹਿਮਾਨ ਆਏ ਹੋਏ ਨੇ, ਕੱਲ੍ਹ ਪੋਡਕਾਸਟ 'ਤੇ ਸੁਣਾਂਗੇ। ਅਤੇ ਕਹਿੰਦੇ ਭਾਅ ਜੀ ਇੱਥੇ ਟਰੂਡੋ ਵੀ ਵੋਟਾਂ ਤੋਂ ਪਹਿਲਾਂ ਰਿਊੜੀਆਂ ਵੰਡਣ ਲੱਗਾ ਹੋਇਆ, ਹੁਣ 2 ਮਹੀਨਿਆਂ ਦੇ ਲਈ ਬਹੁਤ ਸਾਰੇ ਜ਼ਰੂਰੀ ਸਮਾਨ ਅਤੇ ਹੋਟਲਾਂ 'ਚ ਅਤੇ GST ਮਾਫ਼ ਹੈ ਅਤੇ ਤਕਰੀਬਨ 1.5 ਲੱਖ ਤੋਂ ਘੱਟ ਕਮਾਈ ਵਾਲਿਆਂ ਲਈ $250 ਭੇਜ ਰਿਹਾ ਆ। ਭਾਅ ਜੀ ਕਹਿੰਦੇ ਅਮਰੀਕ ਭਾਅ ਜੀ ਦੇ ਵਿਚਾਰ ਲਓ, ਅਮਰੀਕ ਭਾਅ ਜੀ ਦੇ ਵਿਚਾਰ ਮੇਰੇ ਨਾਲ ਹੀ ਆ ਜੀ। ਅਤੇ ਪਰਮਜੀਤ ਸਿੰਘ ਕਹਿੰਦੇ ਨੇ ਕਿ ਸਿੱਧੂ ਸਾਹਿਬ ਮੈਂ ਮੁੱਖ ਮੰਤਰੀ ਨਹੀਂ ਬਣਨਾ 2027 'ਚ, ਠੀਕ ਹੈ। ਅਤੇ ਭਾਅ ਜੀ ਇੱਕ ਨਾ ਅਸੀਂ ਪਿਛਲੇ ਹਫ਼ਤੇ ਗੱਲ ਕੀਤੀ ਸੀ ਕਿ ਜਿਹੜੇ ਹੈਕਸ ਨੇ, ਜਿਹੜਾ ਹੁਣ ਸਾਡੇ ਸਰੋਤੇ ਨਾ ਸੀਟ ਬੈਲਟਾਂ ਲਾ ਲਓ ਕਿਉਂਕਿ ਮੁੱਦਾ ਕਾਫੀ ਭਖਣ ਲੱਗਾ, ਉਹ ਗੱਲ ਇਹ ਹੋਈ ਸੀਗੀ ਵੀ ਪੋਲੀਟਿਕਸ ਚੱਲ ਰਹੀ ਹੈ ਇੱਥੇ ਵੀ ਆਸਟ੍ਰੇਲੀਆ ਦੇ ਵਿੱਚ, ਪੋਲੀਟਿਕਸ ਇਹ ਚੱਲ ਰਹੀ ਹੈ ਕਿ ਜਿਹੜਾ ਲੋਨ ਹੈ ਸਟੂਡੈਂਟਸ ਦੇ ਹੈਕਸ ਜਿਹਨੂੰ ਕਹਿੰਦੇ ਹਾਇਰ ਐਜੂਕੇਸ਼ਨ ਸਕੀਮ ਹੈ ਨਾ, ਹਾਂ ਕੰਟਰੀਬਿਊਸ਼ਨ, ਉਹਦੇ ਬਾਰੇ ਆਪਾਂ ਦੱਸ ਦਈਏ ਕਿ ਉਸਨੂੰ ਮਾਫ਼ ਕਰਨ ਦੀਆਂ ਹੁਣ ਗੱਲਾਂ ਚੱਲ ਪਈਆਂ। ਮੇਰਾ ਖਿਆਲ ਆਸਟ੍ਰੇਲੀਆ ਦੇ ਵਿੱਚ $78 ਬਿਲੀਅਨ ਲੋਕਾਂ ਦੇ ਸਿਰ ਕਰਜ਼ਾ ਆ ਜਿਨ੍ਹਾਂ ਨੇ ਉਹ ਕਰਜ਼ਾ ਪੜ੍ਹਾਈ ਕਰਨ ਵਾਸਤੇ ਚੱਕਿਆ ਸੀ 12ਵੀਂ ਤੋਂ ਬਾਅਦ। 12ਵੀਂ ਤੱਕ ਤਾਂ ਹੈਗੀ ਪੜ੍ਹਾਈ ਫ੍ਰੀ, ਉਸ ਤੋਂ ਬਾਅਦ ਜਿਹੜੀ ਹਾਇਰ ਐਜੂਕੇਸ਼ਨ ਹੈ ਤੁਸੀਂ ਆਪਣੀ ਫੁੱਲ ਫੀਸ ਵੀ ਦੇ ਸਕਦੇ ਹੋ। ਜਿਨ੍ਹਾਂ ਦੇ ਮਾਂ ਬਾਪ ਦੀ ਆਮਦਨ ਜ਼ਿਆਦਾ ਆ ਜਾਂ ਉਹਨਾਂ ਦੀ ਆਪਣੀ ਜ਼ਿਆਦਾ ਤਾਂ ਉਹਨਾਂ ਨੂੰ ਫੁੱਲ ਫੀਸ ਹੀ ਦੇਣੀ ਪੈਂਦੀ, ਉਹਨਾਂ ਨੂੰ ਹੈਕਸ ਨਹੀਂ ਮਿਲਦੀ। ਪਰ ਜੇ ਤੁਸੀਂ ਉਹ ਡਿਗਰੀ ਕਰਨੀ ਹੈ ਤਾਂ $27,000 ਤੋਂ $60,000 ਤੱਕ ਲੋਨ ਜਿਹੜਾ ਤੁਹਾਨੂੰ ਮਿਲਦਾ ਆ ਫੀਸਾਂ ਦੇਣ ਵਾਸਤੇ। ਹੁਣ ਉਹ ਜਿਹੜਾ ਲੋਨ ਡਿਗਰੀ ਤੱਕ ਤੁਸੀਂ ਲੈਂਦੇ ਹੋ, ਅਸੀਂ ਲੈਂਦੇ ਹਾਂ, ਸਾਡੇ ਬੱਚੇ ਲੈਂਦੇ ਹਾਂ, ਉਹ ਡਿਗਰੀ ਤੱਕ ਜਿਹੜਾ ਲੋਨ ਹੁੰਦਾ ਆ ਜਦੋਂ ਸਾਨੂੰ ਤਨਖਾਹ ਲੱਗਦੀ ਹੈ, ਫਿਰ ਆਪਾਂ ਜੋਬ ਕਰਦੇ ਹਾਂ ਤਾਂ ਉਹ ਜੋਬ ਦੇ ਵਿੱਚੋਂ ਜਦੋਂ ਇੱਕ ਸਰਟਨ ਆਮਦਨ ਤੋਂ ਉੱਤੇ ਤੁਹਾਡੇ 40-42 ਹਜ਼ਾਰ ਤੋਂ ਜਾਣ ਲੱਗਦੀ ਹੈ ਆਮਦਨ, ਤਾਂ ਉਹਦੇ ਵਿੱਚੋਂ ਉਹ ਕੱਟਣਾ ਸ਼ੁਰੂ ਕਰਦੇ ਨੇ ਲੋਨ, ਉਹਨੂੰ ਕਈ ਸਾਲ ਲੱਗਦੇ ਨੇ ਲੋਨ ਕਲੀਅਰ ਕਰਨ ਨੂੰ। ਅਤੇ ਜਦੋਂ ਉਹ ਮੰਨ ਲਓ ਤੁਹਾਡੇ 'ਤੇ ਲੋਨ ਚੜ੍ਹਿਆ ਹੋਇਆ, ਤੁਹਾਡੀ ਤਨਖਾਹ ਆ ਅਤੇ ਤੁਸੀਂ ਘਰ ਲੈਣਾ ਆ ਕੰਮ ਕਰਦੇ ਆ, ਤੁਹਾਨੂੰ ਇੱਦਾਂ ਲੱਗਦਾ ਮੇਰੀ ਤਨਖਾਹ ਤਾਂ ਜੀ ਹੁਣ $55,000 ਹੋ ਗਈ, ਅਤੇ ਪਰ ਉਹ ਆਪਾਂ ਹੈਕਸ ਗਿਣਦੇ ਨਹੀਂ ਵਿੱਚ। ਅਤੇ ਜਦੋਂ ਲੋਨ ਲੈਣ ਜਾਂਦੇ ਆ ਤਾਂ ਜਿਹੜੇ ਕੰਸਲਟੈਂਟ ਆ ਉਹ ਦੱਸਦੇ ਆ ਵੀ ਤੁਹਾਡੇ ਸਿਰ ਲੋਨ ਹੈ, ਉਹ ਪੈਸੇ ਤੁਹਾਨੂੰ ਇੰਨੇ ਨਹੀਂ ਮਿਲਣਗੇ। ਸੋ ਇਹ ਇੱਕ ਸਮੱਸਿਆ ਆ ਰਹੀ ਹੈ ਯੂਥ ਨੂੰ ਕਿ ਘਰ ਡਿਪੋਜ਼ਿਟ ਲੈਣ ਵਿੱਚ $1,00,000 ਤੱਕ ਉਹਨਾਂ ਨੂੰ ਘਾਟਾ ਪੈਂਦਾ ਹੈ ਇਸ ਗੱਲ ਦਾ। ਅਤੇ ਇਸ ਨੂੰ ਭਨਾਉਣ ਦੇ ਲਈ ਹੁਣ ਮੌਜੂਦਾ ਸਰਕਾਰ, ਲੇਬਰ ਸਰਕਾਰ ਜਿਹੜੀ ਆ ਉਹ ਵੀ ਰਿਊੜੀਆਂ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਵੀ ਇਹ ਕਰਜ਼ਾ ਮਾਫ਼ ਕਰੋ ਜੀ, ਮਾਫ਼ ਕਰ ਦਿਓ ਕਰਜ਼ਾ। ਉਹ ਪਾਰਟੀਆਂ ਸਾਰੀਆਂ ਹੁਣ ਨਾ ਤਾਂ ਕਰ ਨਹੀਂ ਸਕਦੀਆਂ, ਗ੍ਰੀਨ ਪਾਰਟੀ ਕਹਿੰਦੀ ਟੋਟਲੀ ਕਰ ਦਿਓ, ਲੇਬਰ ਪਾਰਟੀ ਕਹਿੰਦੀ ਕੁਛ ਕਰਾਂਗੇ, ਸੋ ਹਜੇ ਬਾਕੀ ਪਾਰਟੀਆਂ ਦਾ ਕੋਈ ਸਟੈਂਡ ਨਹੀਂ ਹੈਗਾ। ਸੋ ਇਹ ਇੱਕ ਨਿਊਜ਼ ਹੈ ਜਿਹੜੀ ਚੱਲ ਰਹੀ ਆ, ਔਰ ਇਹ ਇਸ ਇਲੈਕਸ਼ਨ ਦੇ ਵਿੱਚ ਜਿਹੜੀਆਂ ਹੁਣ ਆਸਟ੍ਰੇਲੀਆ 'ਚ ਆਉਣ ਵਾਲੀਆਂ ਅਗਲੇ ਸਾਲ, ਮਤਲਬ ਮਾਰਚ ਅਪ੍ਰੈਲ ਦੇ ਲਾਗੇ ਛਾਗੇ, ਫਰਵਰੀ 'ਚ ਵੀ ਹੋ ਸਕਦੀਆਂ ਨੇ, ਉੱਥੇ ਇਹ ਮੁੱਦਾ ਬਣੇਗਾ। ਅਤੇ ਲੇਬਰ ਨੇ ਸ਼ੁਰੂ ਕੀਤਾ, ਇਸ ਦੀ ਸਾਰੀ ਪਾਰਟੀ ਇਸ ਨੂੰ ਸਪੋਰਟ ਕਰੇਗੀ ਅਤੇ ਇਹਨੂੰ ਨਿਊਟਰਲਾਈਜ਼ ਕਰ ਦੇਗੀ ਮੁੱਦੇ ਨੂੰ। ਪਰ ਭਾਅ ਜੀ ਜਿਹੜਾ ਇੱਕ ਮੁੱਦਾ ਸਮਾਜ ਦੇ ਵਿੱਚ ਚੱਲ ਰਿਹਾ ਹੈ, 2-3 ਕੇਸ ਸਾਡੇ ਕੋਲ ਆਏ ਆ ਕਿ ਆਪਾਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਤੁਸੀਂ ਪੇਰੈਂਟ ਹੋ, ਅਸੀਂ ਪੇਰੈਂਟ ਹਾਂ, ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਮੁੰਡਿਆਂ ਨੂੰ ਵੀ ਪੜ੍ਹਾਉਂਦੇ ਹਾਂ, ਕੁੜੀਆਂ ਨੂੰ ਵੀ ਪੜ੍ਹਾਉਂਦੇ ਹਾਂ। ਹੁਣ ਗੱਲ ਆਪਾਂ ਅੱਜ ਕਰਨੀ ਹੈ ਕੁੜੀਆਂ ਦੀ।
ਹਾਂਜੀ,
2-3 ਕੇਸ ਹੋਏ ਆ ਉਹਦੇ ਵਿੱਚ ਇਹ ਪਾਇਆ ਗਿਆ ਵੀ ਕੁੜੀ ਵੈਲ ਐਜੂਕੇਟਡ ਹੈ, ਵਿਆਹ ਹੋ ਗਿਆ, ਅਰੇਂਜਡ ਮੈਰਿਜ ਟਾਈਪ ਹੋ ਗਿਆ, ਚਲੋ ਇੱਕ ਦੂਜੇ ਨੂੰ ਪੁੱਛਿਆ ਵੀ, ਪਰ ਉਸ ਤੋਂ ਬਾਅਦ ਜਦੋਂ ਵਿਆਹ ਹੋ ਗਿਆ ਉਹ ਸਹੁਰੇ ਗਈ ਰਹਿਣ ਲੱਗ ਗਏ ਤਾਂ 1-2 ਸਾਲਾਂ ਦੇ ਵਿੱਚ ਕਿੜਕਿੜ ਸ਼ੁਰੂ ਹੋ ਗਈ। ਫਿਰ ਕਿੜਕਿੜ ਕੀ ਸ਼ੁਰੂ ਹੋਈ, ਜਦੋਂ ਗੱਲ ਪਤਾ ਲੱਗੀ ਵੀ ਗੱਲ ਕੀ ਹੈ ਵੀ ਇੱਕ ਦੂਜੇ ਨੂੰ ਪਸੰਦ ਨਹੀਂ ਜੀ ਪਸੰਦ ਹੈ, ਹੈਂ ਇੱਕ ਦੂਜੇ ਨਾਲ ਬਣਦੀ ਨਹੀਂ, ਪੇਰੈਂਟਸ ਦੀ ਨਹੀਂ ਬਣਦੇ, ਉਹ ਵੀ ਬਣਦੀ ਹੈ ਜੀ, ਠੀਕ ਹੈ। ਬਾਲ ਬੱਚਾ ਵੀ ਇੱਕ ਹੋ ਗਿਆ ਆ, ਤੇ ਫਿਰ ਸਮੱਸਿਆ ਕੀ ਆ? ਸਮੱਸਿਆ ਨਿਕਲੀ ਜੀ ਹੈਕਸ।
ਅੱਛਾ ਜੀ।
ਹਾਂਜੀ, ਸਮੱਸਿਆ ਨਿਕਲੀ ਹੈਕਸ ਕਿ 70-80 ਹਜ਼ਾਰ ਡਾਲਰ ਲੜਕੀ ਨੇ ਲੋਨ ਰੀਪੇ ਕਰਨਾ ਆਪਣੀ ਪੜ੍ਹਾਈ ਦਾ।
ਹਾਂਜੀ।
ਤੇ ਉਹ ਹੁਣ ਲੜਕੇ ਵਾਲਿਆਂ 'ਚ ਇਹ ਗੱਲ ਚੱਲ ਰਹੀ ਹੈ ਵੀ ਇਹ ਤਾਂ ਮਾਂ ਬਾਪ ਦੀ ਜ਼ਿੰਮੇਵਾਰੀ ਨਹੀਂ ਬਣਦੀ ਲੜਕੀ ਨੂੰ ਪੜ੍ਹਾਉਣਾ, ਕ੍ਰੈਡਿਟ ਤਾਂ ਉਹ ਲੈ ਰਹੇ ਆ ਵੀ ਅਸੀਂ ਆਪਣੀ ਲੜਕੀ ਨੂੰ ਜੀ ਮਾਸਟਰਸ ਕਰਾ ਦਿੱਤੀ।
ਹਾਂਜੀ।
ਇਹ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ, ਤੁਸੀਂ ਦੱਸੋ ਵੀ ਇਹ ਫੇਅਰ ਹੈ ਲੜਕੇ ਵਾਲਿਆਂ ਲਈ ਕਿ ਲੜਕੇ ਵਾਲੇ ਪੇ ਕਰਨ?
ਨਹੀਂ, ਫੇਅਰ ਤਾਂ ਹੈ ਨਹੀਂ। ਜੇ ਤੁਸੀਂ ਲੋਨ ਲਿਆ ਆ, ਲੜਕੀ ਨੇ ਲੋਨ ਲਿਆ ਆ, ਉਹ ਪੇਰੈਂਟਸ ਨੇ ਥੋੜ੍ਹਾ ਪੇ ਕਰਨਾ, ਉਹ ਤਾਂ ਲੜਕੀ ਨੇ ਪੇ ਕਰਨਾ, ਐਜੂਕੇਸ਼ਨ ਲੜਕੀ ਨੇ ਲਈ ਆ, ਉਹ ਜਿਹੜਾ ਫੈਕਸ ਦਾ ਲੋਨ ਹੁੰਦਾ ਥੋੜ੍ਹਾ ਥੋੜ੍ਹਾ ਪੇ ਕਰੂਗੇ। ਜੇ ਇਹਦਾ ਇੱਕ ਹੋਰ ਅਲੱਗ ਇਲਾਜ ਹੋ ਸਕਦਾ ਆ, ਜੇ ਪੇਰੈਂਟਸ ਚੱਲਦੇ ਪੁਰਜੇ ਆ ਤਾਂ ਉਹ ਅੱਧਾ ਜਿੱਦਾਂ ਲੋਨ ਉਹਦਾ ਦੇ ਸਕਦੇ ਆ, ਪੂਰਾ ਵੀ ਦੇ ਸਕਦੇ ਆ, ਉਹ ਵਲੰਟੈਰਲੀ ਆ, ਉਹ ਮੈਂਡੇਟੋਰੀ ਨਹੀਂ ਹੈ ਕਿ ਉਹਨਾਂ ਨੇ ਦੇਣਾ ਹੀ ਦੇਣਾ ਲੋਨ ਆ। ਉਹ ਤਾਂ ਲੜਕੇ ਨੇ ਲੋਨ ਲਿਆ ਹੋਊਗਾ, ਉਹਨਾਂ ਦਾ ਲੜਕਾ ਵੀ ਪੜ੍ਹਿਆ ਹੋਊਗਾ, ਉਹਨੇ ਵੀ ਲੋਨ ਲਿਆ, ਲੜਕੀ ਨੇ ਵੀ ਲੋਨ ਲਿਆ ਆ, ਜੇ ਲੜਕੇ ਅਤੇ ਲੜਕੀ ਦੋਨੋਂ ਕਮਾਉਂਦੇ ਆ।
ਭਾਜੀ ਤੁਹਾਡੀ ਆਵਾਜ਼ ਥੋੜ੍ਹੀ ਕੱਟ ਹੋ ਰਹੀ ਹੈ, ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਲੜਕੀ ਦੇ ਸਿਰ 'ਤੇ ਲੋਨ ਹੈ ਅਤੇ ਉਹ ਮਾਸਟਰਸ ਕਰ ਲਈ ਹੈ ਜੋ ਵੀ ਹੈ, ਅਤੇ ਉਹ
ਜੇ ਉਹ ਚਾਹੁਣ, ਪਰ ਮੇਰੇ ਖਿਆਲ ਦੇ ਵਿੱਚ ਇਹ ਨਹੀਂ ਤੁਸੀਂ ਕਹਿ ਸਕਦੇ ਜਿਹੜੀ ਪੜ੍ਹਾਈ ਦੀ ਜ਼ਿੰਮੇਵਾਰੀ ਮਾਂ ਪੇ ਦੀ ਆ। ਪੜ੍ਹਾਈ ਦੀ ਜ਼ਿੰਮੇਵਾਰੀ ਤਾਂ ਹੋ ਸਕਦਾ ਮਾਂ ਪੇ ਦੀ ਹੈਗੀ ਆ, ਪੜ੍ਹਾਉਣਾ ਉਹਨਾਂ ਨੂੰ ਚਾਹੀਦਾ ਆ, ਪਰ ਹੈਕਸ ਇੱਥੇ ਜਾ ਕੇ ਜੇ ਉਹ ਫੋਰਡ ਨਹੀਂ ਕਰ ਸਕਦੇ ਤੇ ਉਸ ਵੇਲੇ ਥੋੜ੍ਹੀ ਟ੍ਰਬਲ ਆਉਂਦੀ ਆ।
ਭਾਜੀ ਨਹੀਂ, ਮੈਨੂੰ ਮੈਂ ਨਹੀਂ ਇਸ ਗੱਲ ਤੋਂ ਮੈਂ ਸਹਿਮਤ ਨਹੀਂ ਹੈਗਾ ਕਿ ਇੱਕ ਲੜਕੀ ਆ, ਮਤਲਬ ਮੇਰੀ ਲੜਕੀ ਆ, ਹੈ ਨਾ, ਉਹਦੀ ਜ਼ਿੰਮੇਵਾਰੀ ਪੜ੍ਹਾਉਣ ਦੀ ਮੇਰੀ ਹੀ ਬਣਦੀ ਹੈ ਨਾ?
ਜ਼ਿੰਮੇਵਾਰੀ ਤਾਂ ਪੜ੍ਹਾਉਣ ਦੀ ਤੁਹਾਡੀ ਬਣਦੀ।
ਫਿਰ ਉਹ ਜ਼ਿੰਮੇਵਾਰੀ ਕੀ ਹੁੰਦੀ ਆ ਵੀ ਸਿਰਫ, ਮਤਲਬ ਇਹਦੇ ਵਿੱਚ ਜ਼ਿੰਮੇਵਾਰੀ ਵਾਲੀ ਕਿਹੜੀ ਗੱਲ ਰਹਿ ਗਈ ਜਦੋਂ ਉਹਦੀਆਂ ਸਾਰੀਆਂ ਫੀਸਾਂ ਦਾ ਗਾਂਹ ਜਾ ਕੇ ਸਹੁਰਿਆਂ ਨੇ ਦੇਣੀ ਆ?
ਉਹ ਗੱਲ ਤੁਹਾਡੀ ਮੈਂ ਸਮਝਦਾ ਆ ਕਿ ਪੇਰੈਂਟਸ ਨੂੰ ਇੱਥੇ ਕੰਟਰੀਬਿਊਸ਼ਨ ਕਰਨਾ ਚਾਹੀਦਾ ਆ, ਜੇ ਉਹ ਕਰ ਸਕਦੇ ਆ, ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਤੁਹਾਡੇ ਕਹਿਣ ਦਾ ਭਾਵ ਇਹ ਆ, ਜਿਹੜਾ ਤੁਸੀਂ ਨਿਆਣਾ ਬੱਚਾ ਪੜ੍ਹਾਉਣਾ, ਆਪਣੀ ਕੁੜੀ ਪੜ੍ਹਾਉਣੀ ਆ, ਉਹਦੀ ਇਹੀ ਨਹੀਂ ਹੈ, ਉਹਦੀ ਲੁੱਕ ਆਫਟਰ ਕਰਕੇ ਉਹਨੂੰ ਯੂਨੀਵਰਸਿਟੀ 'ਚ ਐਡਮਿਸ਼ਨ ਦਵਾਉਣਾ, ਉਹਦੇ ਜਿਹੜੇ ਖਰਚੇ ਉਹ ਵੀ ਬੀਅਰ ਕਰਨੇ ਆ, ਇਹੀ ਕਹਿਣਾ ਚਾਹੁੰਦੇ ਨਾ ਤੁਸੀਂ? ਉਹ ਕੁਛ ਹੱਦ ਤੱਕ ਤੁਹਾਡੀ ਗੱਲ ਠੀਕ ਹੈ।
ਨਹੀਂ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮਾਂ ਪੇ ਦੀ ਕੀ ਜ਼ਿੰਮੇਵਾਰੀ ਰਹਿ ਗਈ ਫਿਰ, ਜੇ ਉਹ ਸਹੁਰਿਆਂ ਨੇ ਆਪਣੀ ਨੂੰਹ ਪੜ੍ਹਾਉਣੀ ਸੀਗੀ, ਨੂੰਹ ਵੀ ਸਹੁਰਿਆਂ ਨੇ ਪੜ੍ਹਾਉਣੀ ਆ, ਤੇ ਮੁੰਡਾ ਵੀ ਨਾਲ ਸਹੁਰਿਆਂ ਨੇ ਪੜ੍ਹਾਉਣਾ,
ਆਪਣਾ ਪੜ੍ਹਾ ਲਿਆ, ਇਹ ਆਪਣੀ ਕੁੜੀ ਪੇ, ਤੁਹਾਡੀ ਗੱਲ ਠੀਕ ਹੈ,
ਹੈ ਨਾ,
ਸਹੁਰਿਆਂ ਨੇ ਆਪਣਾ ਮੁੰਡਾ ਪੜ੍ਹਾ ਲਿਆ, ਇਹਨੇ ਆਪਣੀ ਕੁੜੀ ਪੜ੍ਹਾ ਲਈ,
ਉਹਨਾਂ ਨੇ ਉਹ ਪੇ ਕਰਨਾ ਹੈ, ਉਹਨਾਂ ਨੇ ਉਹ ਪੇ ਕਰਨਾ ਹੈ, ਠੀਕ ਹੈ। ਹੁਣ ਦੂਜੇ ਪਾਸੇ ਅਸੀਂ ਕਹਿੰਦੇ ਹਾਂ ਕਿ ਕੁੜੀ ਨੂੰ ਆਪਣਾ ਹਿੱਸਾ ਨਹੀਂ ਲੈਣਾ ਚਾਹੀਦਾ, ਫਿਰ ਜਾਂ ਤਾਂ ਫਿਰ ਉਹ ਹਿੱਸਾ ਦੇਣ ਫਿਰ ਸਾਰੇ ਕੁੜੀ ਵਾਲੇ ਵੀ, ਠੀਕ ਹੈ। ਇਹ ਜਿਹੜਾ ਨਾ ਸਮਾਜ ਦੇ ਵਿੱਚ ਜਿਹੜਾ ਇਮਬੈਲੈਂਸ ਹੈ, ਇਹ ਲੋਕ ਬਹੁਤ ਹੁਣ ਅੱਜ ਕੱਲ੍ਹ ਸ਼ਤਾਨੀਆਂ ਮਾਰਦੇ ਨੇ, ਮਤਲਬ ਇੱਥੇ ਚਰਚਾ ਹੋਈ ਨਹੀਂ ਮੇਰਾ ਖਿਆਲ, ਆਪਾਂ ਪਹਿਲੇ ਹੀ ਵਾਰੀ ਇਹ ਚਰਚਾ ਕਰਨ ਲੱਗੇ ਹਾਂ।
ਸ਼ਤਾਨੀਆਂ ਬਹੁਤ ਮਾਰਦੇ ਆ, ਜਿੱਦਾਂ ਅੱਜ ਕੱਲ੍ਹ ਵਿਆਹ 'ਤੇ ਖਰਚੇ ਹੋ ਰਹੇ ਆ, ਕੱਲ੍ਹ ਦਲਜੀਤ ਸਿੰਘ ਮਹਿਤਾ ਚੌਂਕ ਨਾਲ ਹੀ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦੇ ਭਾਜੀ ਜਿੱਦਾਂ ਇਹ ਜਿੱਦਾਂ ਰਿਵਾਜ ਪੈ ਗਿਆ ਆ ਵਿਆਹਾਂ ਦੇ ਸ਼ਗਨਾਂ ਦਾ, ਆਹ ਕਰਨਾ ਉਹ ਕਰਨਾ, ਫੰਕਸ਼ਨ ਹੀ ਨਹੀਂ ਮੁੱਕਦੇ, ਉਹ ਤਾਂ ਖਰਚਾ ਹੀ ਬਹੁਤ ਹੋ ਰਿਹਾ ਆ, ਤੇ ਇਹਦੇ ਤੇ ਵੀ ਕਿਸੇ ਦਿਨ ਤੁਸੀਂ ਫੁੱਲ ਫਲੈਜ ਪ੍ਰੋਗਰਾਮ ਕਰਿਓ
ਭਾਜੀ, ਕਰਾਂਗੇ, ਨਹੀਂ ਕਰਾਂਗੇ, ਹਜੇ ਸਾਡੇ ਨਾਲ ਨਾ ਸ਼ਰਨਪ੍ਰੀਤ ਸਿੰਘ ਉੱਪਲ ਜੁੜੇ ਨੇ, ਉਹ ਕਹਿੰਦੇ ਨੇ ਕਿ ਭਾਜੀ ਆਈ ਥਿੰਕ ਬੈਸਟ ਪਰਸਨ ਟੂ ਪੇ ਦਾ ਲੋਨ ਇਜ਼ ਹੂ ਵਿਲ ਬੈਨੀਫਿਟਿੰਗ ਫਰੋਮ ਦੈਟ ਐਜੂਕੇਸ਼ਨ, ਠੀਕ ਹੈ। ਮੈਂ ਇਹਨਾਂ ਨਾਲ ਸਹਿਮਤ ਹਾਂ, ਇਹ ਗੋਰਿਆਂ ਦਾ ਇਹ ਕਲਚਰ ਹੈ, ਗੋਰਿਆਂ ਦੇ ਕਲਚਰ ਦੇ ਵਿੱਚ ਇੱਦਾਂ ਹੁੰਦੀ ਹੈ ਕਿ ਨਿਆਣੇ ਆਪ ਪੜ੍ਹਦੇ ਨੇ, ਆਪ ਉਹ ਹੈਕਸ ਲੋਨ ਚੱਕਦੇ ਨੇ, ਜਦੋਂ ਉਹਨਾਂ ਦਾ ਵਿਆਹ ਹੁੰਦਾ ਆ, ਪਹਿਲੀ ਗੱਲ ਤਾਂ ਵਿਆਹ ਕਰਾਉਂਦੇ ਨਹੀਂ ਜ਼ਿਆਦਾਤਰ, ਜਦੋਂ ਵਿਆਹ ਕਰਾਉਂਦੇ ਆ ਤਾਂ ਉਹ ਆਪਣੇ ਆਪਣੇ ਬੈਂਕ ਅਕਾਊਂਟ ਹੁੰਦੇ ਨੇ, ਆਪਣੇ ਆਪਣੇ ਉਹਨਾਂ ਦੇ ਖਰਚੇ ਹੁੰਦੇ ਨੇ, ਉਹਨਾਂ ਦਾ ਇੱਕ ਅਗਰੀਮੈਂਟ, ਫਾਈਨੈਂਸ਼ੀਅਲ ਅਗਰੀਮੈਂਟ ਟਾਈਪ ਏ ਹੁੰਦਾ ਆ, ਠੀਕ ਹੈ। ਉੱਥੇ ਦਾ ਇਹ
ਐਗਰੀਮੈਂਟ ਹੀ ਹੁੰਦੇ
ਉਹ ਤਕਰੀਬਨ ਐਗਰੀਮੈਂਟ ਹੀ ਹੁੰਦਾ ਆ, ਉੱਥੇ ਤਾਂ ਇਹ ਗੱਲ ਜਾਇਜ਼ ਬਣਦੀ ਆ, ਪਰ ਜਦੋਂ ਅਸੀਂ ਆਪਣੇ ਸਮਾਜ ਦੇ ਵਿੱਚ ਕਹਿੰਦੇ ਹਾਂ ਕਿ ਕੁੜੀਆਂ ਨੂੰ ਬਰਾਬਰਤਾ ਦੀ ਗੱਲ ਹੈ, ਬਰਾਬਰਤਾ ਦੀ ਗੱਲ ਫਿਰ ਕਿੱਥੇ ਰਹਿ ਜਾਂਦੀ ਆ? ਜੇ ਕੁੜੀ ਨੇ ਮਤਲਬ ਕੁੜੀ ਨੂੰ ਮਿਲਣਾ ਕੁਛ ਨਹੀਂ ਪੇਕਿਆਂ ਵੱਲੋਂ, ਠੀਕ ਹੈ, ਅਤੇ ਫਿਰ ਉਹਨੂੰ ਲੋਨ ਵੀ ਆਪਣੀ ਪੜ੍ਹਾਈ ਦਾ ਆਪ ਹੀ ਲਾਉਣਾ ਆ। ਵਿਆਹ ਤੋਂ ਪਹਿਲਾਂ ਜ਼ਿੰਮੇਵਾਰੀ ਮਾਂ ਬਾਪ ਦੀ ਹੋਣੀ ਚਾਹੀਦੀ ਆ, ਸਾਡਾ ਸਮਾਜ ਇਹ ਕਹਿੰਦਾ ਆ, ਜੇ ਅਸੀਂ ਇਸ ਸਿਸਟਮ ਦੇ ਵਿੱਚ ਰਹਿਣਾ, ਨਹੀਂ ਤਾਂ ਫਿਰ ਗੋਰਿਆਂ ਵਾਲਾ ਕੰਮ ਕਰੋ, ਫਿਰ ਤਾਂ ਇਹ ਵਿਆਹ ਕਰਨ ਦੀ ਲੋੜ ਹੀ ਨਹੀਂ।
ਤੁਹਾਡੀ ਗੱਲ ਠੀਕ ਹੈ, ਜਿੰਨੀ ਜਦੋਂ ਤੱਕ ਕੁੜੀ ਤੁਹਾਡੇ ਕੋਲ ਰਹਿੰਦੀ ਹੈ, ਮਾਂ ਬਾਪ ਕੋਲ ਰਹਿੰਦੀ, ਉਹਦੀ ਸਾਰੀਆਂ ਲਾਇਬਿਲਟੀਜ਼ ਮਾਂ ਬਾਪ ਦੀਆਂ ਹੁੰਦੀਆਂ।
ਹੁਣ ਕਈ ਮੈਂ ਤੁਹਾਨੂੰ ਦੱਸਦਾ ਇਸ ਚੀਜ਼ ਨੂੰ ਅਬਿਊਜ਼ ਕਿੱਦਾਂ ਕਰਦੇ ਨੇ, ਠੀਕ ਹੈ। ਇੱਕ ਕੇਸ ਸਾਡੇ ਸਾਹਮਣੇ ਇੱਦਾਂ ਦਾ ਆਇਆ ਸਾਡੇ ਨੂਨ ਦੇ ਵਿੱਚ, ਕਿ ਕੁੜੀ ਨੂੰ ਦਾਜ ਦੇ ਵਿੱਚ ਜੀ $55,000 ਦੀ ਕਾਰ ਦੇ ਦਿੱਤੀ, ਬੱਲੇ ਬੱਲੇ ਕਰਾ ਲਈ ਜੀ, ਬੱਲੇ ਵੀ ਕਾਰ ਦਿੱਤੀ ਆ ਜੀ, ਹੈ ਨਾ। ਉਹ ਮਗਰੋਂ ਪਤਾ ਲੱਗਾ ਜੁੱਤੀ ਖੜ ਕੇ ਉਹ ਕਾਰ ਕਿਸ਼ਤਾਂ 'ਤੇ ਲੈ ਕੇ ਦਿੱਤੀ ਉਹ ਸੀ, ਉਹ ਕਿਸ਼ਤਾਂ ਕੁੜੀ ਦਿੰਦੀ ਸੀ, ਉਹ ਸਹੁਰਿਆਂ ਦੇ ਗੱਲ ਪੈ ਗਈਆਂ, ਹੈ ਨਾ। ਉਹ ਸਮਝ ਹੀ ਜਾਣ ਬਈ, ਉਹ ਸਮਝ ਹੀ ਜਾਣ
ਕਾਰ ਦੀਆਂ ਕਿਸ਼ਤਾਂ, ਤੁਸੀਂ ਕਾਰ ਦੀਆਂ ਕਿਸ਼ਤਾਂ ਨੂੰ ਰੋਈ ਜਾਂਦੇ, ਤੇ ਜਿਹੜੇ ਪਾਰਟੀਆਂ ਕਰਦੇ ਉਹ ਵੀ
ਕਿਸ਼ਤਾਂ ਦੇ,
ਪਾਰਟੀ ਕਰਦੇ ਉਹ ਕਿਸ਼ਤਾਂ ਦੇ, ਉਹ ਪਲੇਟਾਂ ਦੇ ਪੈਸੇ ਬਾਅਦ ਚ ਦਿੰਦੇ ਆ।
ਉਹ ਭਾਜੀ
$150-$300 ਦੀ ਜਿਹੜੀ ਪਲੇਟ ਆ ਨਾ, ਉਹ ਬੜੀ ਮਹਿੰਗੀ ਪੈਂਦੀ ਬਾਅਦ ਚ ਵਿਆਜ ਲਾ ਕੇ।
ਦੇਖੋ ਦੇਖੋ ਕ੍ਰੈਡਿਟ ਮਾਂ ਬਾਪ ਲੈ ਗਏ, ਕੁੜੀ ਵਾਲੇ ਲੈ ਗਏ ਭਈ ਦੇਖੋ ਅਸੀਂ ਜੀ ਕਾਰ ਦੇ ਦਿੱਤੀ $55,000 ਦੀ, ਉਹ ਮਗਰੋਂ ਪਤਾ ਉਹ ਸਹੁਰਿਆਂ ਨੇ ਕੈਲਕੂਲੇਸ਼ਨ ਕੀਤੀ ਹੋਵੇ, ਕੁੜੀ ਜੀ $60,000 ਕਮਾਉਂਦੀ ਆ, ਠੀਕ ਹੈ, ਮੁੰਡਾ ਕਮਾਉਂਦਾ ਆ, ਚਲੋ ਆਪਣਾ ਘਰ ਲੈਣ ਗਿਆ, ਹੈ ਉਹ ਘਰ ਜਦੋਂ ਘਰ ਦੇ ਲਈ ਲੋਨ ਅਪਲਾਈ ਕੀਤਾ ਕੁੜੀ, ਫਿਰ ਉਹ ਮੇਰਾ ਖਿਆਲ 15,000 ਪੇਮੈਂਟ ਗਿਆ, 40,000 ਉਹ 'ਤੇ ਕਰਜ਼ਾ ਨਿਕਲਿਆ ਕਾਰ ਦਾ, ਹੈਂ
ਕਾਰ
ਨਿਕਲਿਆ ਹੀ ਕਰਦੇ ਤੇ ਉਹ ਆਪਣੀ ਤਨਖਾਹ ਚੋਂ ਜਿਹੜੀ ਕੰਮ ਕਰਦੀ ਸੀ ਉਹ
ਮਨਦੀਪ ਕਾਰ ਹੀ ਨਿਕਲੀ ਆ, ਮੋਹਰੇ ਜਾ ਕੇ ਰਿਸੈਪਸ਼ਨ ਪਾਰਟੀਆਂ ਵੀ ਨਿਕਲਿਆ
ਕਰਦੀ। ਨਹੀਂ ਉਹ ਤਾਂ ਚਲੋ ਠੀਕ ਆ, ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਉਹਨੇ ਲੋਨ ਅਪਲਾਈ ਕਰਨਾ ਆ, ਠੀਕ ਹੈ, ਘਰ ਲੈਣ ਵਾਸਤੇ ਮੁੰਡੇ ਕੁੜੀ ਨੇ, ਉਦੋਂ ਪਤਾ ਲੱਗਣਾ ਵੀ ਇਹ ਕੁੜੀ ਤਾਂ ਇਹਦੇ 'ਤੇ ਤਾਂ $55,000 ਇਹਦਾ ਹੈਕਸ ਵੀ ਰਹਿੰਦਾ ਆ, ਉਦੋਂ ਮਿਲਣਾ ਹੀ ਨਹੀਂ ਹੈਗਾ। ਇਹੀ ਸਰਕਾਰ ਇਹੀ ਖਬਰ ਹੈ ਕਿ ਜਦੋਂ ਅਪਲਾਈ ਕਰਦੇ ਆ ਨਾ ਮੁੰਡਾ ਜਾਂ ਕੁੜੀ ਕੋਈ ਵੀ ਘਰ ਦੇ ਲਈ ਅਪਲਾਈ ਕਰਦੇ, ਜਿਹੜਾ ਉਹਨਾਂ ਦੇ ਹੈਕਸ ਦਾ ਲੋਨ ਹੈ ਉਹ ਵਾਧਾ ਬਣ ਰਿਹਾ ਹੈ, ਠੀਕ ਹੈ। ਮੈਂ ਆਪਣੇ ਸਮਾਜ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਹ ਜਿਹੜੀਆਂ ਕਤਿੱਤਾਂ ਨਾ ਕਰੋ, ਰੱਬ ਦਾ ਵਾਸਤਾ ਇਹ ਕੰਮ ਨਾ ਕਰੋ। ਧੀ ਪੁੱਤ ਨੂੰ ਵਿਆਹਣਾ, ਵਿਆਹਣ ਤੋਂ ਪਹਿਲਾਂ ਉਹਦੇ ਸਿਰ ਕਰਜ਼ਾ ਦੇ ਕੇ ਉਹਨੂੰ ਸੋਰੀ ਨਾ ਤੋਰੋ, ਰੱਬ ਦਾ ਵਾਸਤਾ ਹੈ। ਇਹ ਕੁੜੀ ਨੇ ਕੁੜੀ ਪੜ੍ਹਾਉਣੀ, ਇਹ ਮਾਂ ਬਾਪ ਦਾ ਫਰਜ਼ ਬਣਦਾ ਆ। ਫਿਰ ਮਾਂ ਬਾਪ ਨੇ ਕੀ ਕੀਤਾ? ਕੁਛ ਵੀ ਨਹੀਂ ਕੀਤਾ। 12ਵੀਂ ਤੱਕ ਤਾਂ ਸਰਕਾਰ ਨੇ ਪੜ੍ਹਾ ਦਿੱਤੀ, ਉਹਤੋਂ ਬਾਅਦ ਕਰਜ਼ਾ ਚੱਕ ਕੇ ਪੜ੍ਹਾਇਆ, ਤੁਸੀਂ ਕੀ ਕੀਤਾ? ਕੁਛ ਵੀ ਨਹੀਂ ਫਿਰ, ਹੈਂ। ਮਤਲਬ ਵਟ ਇਜ਼ ਦਿਸ ਨੌਨਸੈਂਸ, ਹੈ ਨਾ।
ਇਸ ਐਂਗਲ ਤੋਂ ਤਾਂ ਮੈਂ ਸੋਚਿਆ ਹੀ ਨਹੀਂ ਹੈ,
ਹੈਂ। ਮਤਲਬ ਵਟ ਇਜ਼ ਦਿਸ ਨੌਨਸੈਂਸ, ਤੁਸੀਂ ਫਿਰ ਕ੍ਰੈਡਿਟ ਲੈਣੇ ਆ, ਅਸੀਂ ਜੀ ਕੁੜੀ ਪੜ੍ਹਾ ਦਿੱਤੀ, ਕੁੜੀ ਤੁਸੀਂ ਥੋੜ੍ਹਾ ਪੜ੍ਹਾਈ ਆ, ਕੁੜੀ ਤਾਂ ਸਰਕਾਰ ਨੇ ਪੜ੍ਹਾਈ, ਤੁਸੀਂ ਤਾਂ ਜੰਮੀ ਆ ਸਿਰਫ, ਹੈਨਾ, ਤੁਸੀਂ ਤਾਂ ਜੰਮੀ ਆ, ਹੋਰ ਤਾਂ ਕੁਛ ਨਹੀਂ ਕੀਤਾ। ਮਾਂ ਬਾਪ ਦੀ ਜ਼ਿੰਮੇਵਾਰੀ ਤਾਂ ਜ਼ੀਰੋ ਤੋਂ ਵੀ ਮਾਈਨਸ 'ਚ ਆ, ਜਿਹੜੀ ਕਿ ਗਾਂਹ ਜਾ ਕੇ ਕੁੜੀ ਦੇ ਡਿਵੋਰਸ ਦਾ ਕਾਰਨ ਬਣੇਗੀ, ਹੈ ਨਾ। ਇਹ ਨੌਨਸੈਂਸ ਹੈ, ਮੇਰਾ ਆਪਣਾ ਮੰਨਣਾ ਆ, ਚਾਹੇ ਮੇਰੇ ਨਾਲ ਕੋਈ ਸਹਿਮਤ ਹੈਗਾ ਨਹੀਂ, ਇਹ ਨੌਨਸੈਂਸ ਹੈ, ਇੱਦਾਂ ਕੰਮ ਨਹੀਂ ਕਰਦਾ। ਇਮੋਸ਼ਨਲ ਨੌਨਸੈਂਸ ਜਿਹੜੀ ਆ, ਨਹੀਂ ਜੀ ਉਹ ਇੱਦਾਂ ਹੋਣੀ ਚਾਹੀਦੀ, ਨਹੀਂ, ਇਹ ਨੌਨਸੈਂਸ, ਟੋਟਲ ਨੌਨਸੈਂਸ ਹੈ। ਸਾਡੇ ਲੋਕ ਇੱਧਰ ਇਹੋ ਜਿਹੀਆਂ ਕਮੀਨਗੀਆਂ 'ਤੇ ਉੱਤਰ ਆਏ ਨੇ, ਉਹ ਬੰਦ ਕਰਨੇ ਚਾਹੀਦੇ, ਇਹ ਪ੍ਰਚਾਰ ਹੋਣਾ ਚਾਹੀਦਾ। ਔਰ ਮੈਨੂੰ ਲੱਗਦਾ ਕਿ ਪੂਰੀ ਛਾਣਬੀਣ ਡਿਸਕਲੋਜ਼ਰ ਹੋਣਾ ਚਾਹੀਦਾ, ਵਿਆਹ ਤੋਂ ਪਹਿਲਾਂ ਮੁੰਡੇ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਕੁੜੀ 'ਤੇ ਕਰਜ਼ਾ ਹੈ ਜਾਂ ਨਹੀਂ,
ਸਾਰੀਆਂ ਗੱਲਾਂ ਕਲੀਅਰ ਹੋਣੀਆਂ ਚਾਹੀਦੀਆਂ,
ਇਹ ਸਾਰੀਆਂ ਗੱਲਾਂ ਕਲੀਅਰ ਹੋਣੀਆਂ ਚਾਹੀਦੀਆਂ।
ਜਿੱਦਾਂ ਮੁੰਦੀਆਂ ਕਲੀਅਰ ਹੁੰਦੀਆਂ ਨਾ, ਫੁੱਫੜ ਨੂੰ ਮੁੰਦੀ ਪਾਣੀ ਆ, ਜੇਠ ਨੂੰ ਮੁੰਦੀ ਪਾਣੀ ਆ, ਮਾਸੜ ਨੂੰ ਮੁੰਦੀ ਪਾਣੀ ਆ, ਇਹਦਾ ਮੁੰਦੀਆਂ ਪਹਿਲਾਂ ਕਲੀਅਰ ਹੁੰਦੀਆਂ ਸਾਰੀਆਂ ਗੱਲਾਂ, ਰੋਟੀ ਵਿੱਚ ਕੀ ਖਲਾਣਾ, ਆਹ ਕਿਹੜੀਆਂ ਮਾਨਤਾ ਮਰਨੀਆਂ, ਇਹ ਜਿਹੜੇ ਕ੍ਰੈਡਿਟ ਚੈੱਕ ਵੀ ਕਲੀਅਰ ਹੋਣੇ ਚਾਹੀਦੇ, ਤੁਹਾਡੇ ਕਹਿਣ ਦਾ ਭਾਵ ਇਹੀ,
ਇਹ ਵੀ ਹੋਣਾ ਚਾਹੀਦਾ ਸਾਰਾ ਕਲੀਅਰ। ਇਹ ਕੋਈ ਹਾਸੇ ਵਾਲੀ ਗੱਲ ਜਾਂ ਇੱਦਾਂ ਨਹੀਂ ਹੈਗੀ, ਕੋਈ ਇਹ 'ਚ ਫੈਮਨਿਜ਼ਮ ਨਹੀਂ ਹੈਗਾ, ਮੈਂ ਕੁੜੀਆਂ ਦੇ ਹੱਕ ਦੀ ਗੱਲ ਕਰ ਰਿਹਾ ਹਾਂ। ਕੁੜੀਆਂ ਦੇ ਜਿਹੜੇ ਮਾਂ ਬਾਪ ਹੈ ਉਹ ਫਾਊਲ ਪਲੇ ਕਰ ਰਹੇ ਨੇ ਅੱਜ ਕੱਲ੍ਹ, ਦੈਟਸ ਵੈਰੀ ਵੈਰੀ ਰੋਂਗ। ਆਪਣੀ ਕੁੜੀਆਂ ਦਾ ਫਿਊਚਰ ਉਹ ਜੈਪਰਡੀ 'ਚ ਪਾ ਰਹੇ ਨੇ, ਮਤਲਬ ਉਹਨਾਂ ਨੂੰ ਤਾਂ ਪਿੱਛੇ ਪਾ ਦਿੱਤਾ, ਉਹਨੇ $55,000 ਕਦੋਂ ਲਾਉਣਾ ਹੈ। ਫਿਰ ਉਹ ਗੱਲ ਕੀ ਹੈ ਵੀ ਕੁੜੀਆਂ ਜਿਹੜੀਆਂ ਪੜ੍ਹਦੀਆਂ ਉਹ ਵੀ ਮਾਂ ਬਾਪ ਦੇ ਕਹਿਣ 'ਤੇ ਪੜ੍ਹਦੀਆਂ, ਉਹਨਾਂ ਦੀ ਕੋਈ ਚੋਇਸ ਨਹੀਂ ਹੁੰਦੀ ਵੀ ਅਸੀਂ ਆਹ ਕੋਰਸ ਕਰਨਾ, ਉਹ ਕੁੜੀਆਂ ਦੇ ਮਾਂ ਬਾਪ ਚੂਜ਼ ਕਰਦੇ ਨੇ ਵੀ ਤੁਸੀਂ ਆਹ ਪੜ੍ਹਨਾ, ਪਰ ਦੂਜੇ ਪਾਸੇ ਉਹ ਫਾਊਲ ਪਲੇ ਕਰਦੇ ਨੇ, ਫਿਰ ਫੀਸਾਂ ਜਿਹੜੀਆਂ ਉਹ ਗਾਂਹ ਜਾ ਕੇ ਤੂੰ ਹੀ ਦੇਈ, ਫਿਰ ਫਿਰ ਉਹਨੂੰ ਫੁੱਲ ਚੋਇਸ ਦਿਓ ਨਾ, ਫਿਰ ਹੁਣ ਪੜ੍ਹਨਾ ਜਾਂ ਨਹੀਂ ਪੜ੍ਹਨਾ, ਹੈ ਨਾ। ਖੈਰ ਸਾਡੇ ਨਾਲ ਸ਼ਰਨਪ੍ਰੀਤ ਉੱਪਲ ਹੀ ਜੁੜੇ ਨੇ, ਕਹਿੰਦੇ ਕਿ ਬਾਈ ਜੀ ਨੈਕਸਟ ਟਾਈਮ ਮੁੰਡਾ ਕੁੜੀ ਦੇਖਣ ਵੇਲੇ ਵੀ ਨੀਡ ਟੂ ਆਸਕ ਮੁੰਡੇ ਅਤੇ ਕੁੜੀ ਦੇ ਕੋਲ ਕੋਈ ਹੈਕਸ ਲੋਨ ਵੀ ਹੈ। ਬਿਲਕੁਲ ਸਹੀ ਗੱਲ ਹੈ ਸ਼ਰਨਪ੍ਰੀਤ, ਬਿਲਕੁਲ ਅਸੀਂ
ਇਹੀ ਗੱਲ
ਇਹੀ ਗੱਲ
ਇਹੀ
ਕਰਦੇ
ਗੱਲ ਕਰ ਰਹੇ
ਹਾਂ। ਅਤੇ ਸੁਖਵੰਤ ਸਿੰਘ ਵੀ ਕਹਿੰਦੇ ਕਹਿੰਦੇ ਜੇ ਤਾਂ ਮੁੰਡੇ ਵਾਲੇ ਕੋਈ ਦਹੇਜ ਦੇ ਰੂਪ ਵਿੱਚ ਕੋਈ ਕਾਰ ਜਾਂ ਪੈਸੇ ਨਹੀਂ ਲੈ ਰਹੇ ਤਾਂ ਕੁੜੀ ਵਾਲਿਆਂ ਨੂੰ ਕੋਈ ਕਰਜ਼ਾ ਵੀ ਨਹੀਂ ਦੇਣਾ ਚਾਹੀਦਾ। ਬਿਲਕੁਲ ਸਹੀ ਗੱਲ ਹੈ। ਹਾਂ ਇਹ ਸਾਰੀਆਂ ਗੱਲਾਂ ਹੈਕਸ ਲੋਨ ਦੀਆਂ ਪਾਰਟ ਆਫ ਵਿਆਹ ਦੀਆਂ ਅਗਰੀਮੈਂਟ ਦੇ ਵਿੱਚ ਹੋਣੇ ਚਾਹੀਦੇ, ਕੁੜੀ ਮੁੰਡੇ ਵਾਲਿਆਂ ਵੱਲੋਂ ਗੱਲਾਂ ਕਲੀਅਰ ਹੋਣੀਆਂ ਚਾਹੀਦੀਆਂ। ਅਤੇ ਵੈਸੇ ਤਾਂ ਐਥਿਕਸ ਤਾਂ ਇਹ ਬਣਦੇ ਆ ਕਿ ਜਿੱਦਣ ਕੁੜੀ ਦਾ ਵਿਆਹ ਧਰ ਲਓ, ਕੁੜੀ ਦੇ ਮਾਂ ਬਾਪ ਨੂੰ ਉਹ ਸਾਰੀ ਹੈਕਸ ਪੇਮੈਂਟ ਦੇ ਦੇਣੀ ਚਾਹੀਦੀ, ਕਰਜ਼ਾ ਕਲੀਅਰ ਕਰ ਦੇਣਾ ਚਾਹੀਦਾ ਵਿਆਹ ਤੋਂ ਪਹਿਲਾਂ, ਕਰਜ਼ਈ ਨਿਆਣੇ ਨੂੰ ਨਹੀਂ ਵਿਆਹਣਾ ਚਾਹੀਦਾ। ਸਿੱਧੀ ਜਿਹੀ ਗੱਲ ਹੈ।
ਉਹ ਇੱਕ ਕਿਸਮ ਦਾ ਦਾਜ ਹੀ ਹੋ ਗਿਆ।
ਨਹੀਂ ਦਾਜ ਨਹੀਂ ਹੋ ਗਿਆ ਭਾਜੀ, ਦਾਜ ਤੁਸੀਂ ਕਿੱਦਾਂ ਕਹਿ ਸਕਦੇ ਆ, ਦਾਜ ਨਹੀਂ ਹੈਗਾ, ਇਹ ਜ਼ਿੰਮੇਵਾਰੀ ਹੈ ਜਿਹੜੀ ਮਾਂ ਬਾਪ ਨੇ ਕਰਨੀ ਸੀ। ਉਹ ਨਹੀਂ ਆਪਣੇ
ਅੱਗੇ ਅੱਗੇ ਅਸੀਂ ਕੁੜੀ ਤੋੜਦੇ ਹੁੰਦੇ ਸੀ, ਉਹਨੂੰ ਉਹਦੀ ਉਹਦੀ ਸਧਾਰਨ ਉਹਨੂੰ ਸੁਖਾਲਾ ਬਣਾਉਣ ਦੇ ਲਈ ਘਰ ਦਾ ਸਮਾਨ ਦਿੰਦੇ ਹੁੰਦੇ ਸੀ, ਜਿੱਦਾਂ ਭਾਂਡੇ ਦਿੰਦੇ ਹੁੰਦੇ ਸੀ, ਮਸ਼ੀਨ ਦਿੰਦੇ ਹੁੰਦੇ ਸੀ, ਕੋਈ ਚੀਜ਼ ਦਿੰਦੇ ਹੁੰਦੇ ਸੀ ਤਾਂ ਕਿ ਸੁਖਾਲਾ ਰਹੇ। ਜੇ ਤੁਸੀਂ ਹੈਕਸ ਦਾ ਲੋਨ ਪੇ ਕਰ ਦੋਗੇ ਤਾਂ ਕੁੜੀ ਸੁਖਾਲੀ ਰਹੂਗੀ, ਇੱਕ ਕਿਸਮ ਦਾ ਦਾਜੇ ਹੋ ਗਿਆ ਵੀ ਦੇ
ਦਾਜ ਦਾ ਵੀ ਬਹੁਤ
ਉਹਦਾ ਨਾਂ ਹੋਰ ਤਰ੍ਹਾਂ ਮੈਂ ਕਹਿੰਦਾ ਆ, ਪਰ ਇੱਕ ਸੁਧਾਰ ਇੱਕ ਤਰ੍ਹਾਂ ਦਾ ਸਹੂਲਤ ਦੇਣ ਵਾਲੀ ਗੱਲ
ਨਹੀਂ। ਸਹੂਲਤ ਦੇਖੋ ਭਾਜੀ, ਹੁਣ ਆਪਣੀ ਬੇਟੀ ਤੁਹਾਡੀ ਬੇਟੀ ਹੈ ਜਾਂ ਮੇਰੀ ਬੇਟੀ ਹੁੰਦੀ ਹੈ ਨਾ, ਉਹ ਇਸ ਘਰ ਦੇ ਵਿੱਚ ਰਹੀ ਹੈ, ਹੈਂ ਉਹ ਇਹ ਮੇਰੇ ਘਰ, ਮੈਂ ਬਾਪ ਹੈ, ਮੰਨ ਲਓ ਤੁਸੀਂ ਬਾਪ ਹੈ, ਹੈਂ ਉਹ ਸਾਰਾ ਉਹਦਾ ਵੀ ਹਿੱਸਾ ਬਣਦਾ, ਮੁੰਡਿਆਂ ਦਾ ਵੀ ਹਿੱਸਾ ਬਣਦਾ। ਮੈਂ ਹੁਣ ਆਪਣੀ ਜਿਹੜੀ ਲੜਕੀ ਹੈ, ਜਦੋਂ ਜਾਵਾਂਗਾ ਮੈਨੂੰ ਗਿਫਟ ਨਹੀਂ ਦੇ ਸਕਦਾ, ਮੈਂ ਉਹਨੂੰ ਕੁਛ ਦੇ ਨਹੀਂ ਸਕਦਾ ਵੀ ਹਾਂ ਬਈ ਤੈਨੂੰ ਆਹ ਮੈਂ ਚਾਹੁੰਦਾ ਵੀ ਤੇਰੇ ਬੈੱਡ ਇੱਦਾਂ ਦੇ ਹੋਣ, ਸੋਫੇ ਇੱਦਾਂ ਦੇ ਹੋਣ, ਆਈ ਵਿਲ ਗਿਵ ਯੂ ਆਲ, ਤੈਨੂੰ ਜੋ ਚਾਹੀਦਾ। ਇੱਕ ਗਿਫਟ ਬਾਪ ਜਾਂ ਮਾਂ ਬਾਪ ਦੇ ਨਹੀਂ ਸਕਦੇ, ਉਹਦਾ ਨਾਂ ਦਹੇਜ ਰੱਖ ਲਓ। ਪਰ ਗਲਤ ਉੱਥੇ ਹੋ ਜਾਂਦਾ ਜਦੋਂ ਮੁੰਡੇ ਵਾਲੇ ਮੰਗਦੇ ਨੇ ਇਹ ਚੀਜ਼ਾਂ, ਉਹ ਨਹੀਂ ਦੇਣੀ ਚਾਹੀਦੀ। ਪਰ ਮੈਂ ਐਜ਼ ਏ ਬਾਪ ਆਪਣੀ ਬੇਟੀ ਨੂੰ ਕੋਈ ਵੀ ਗਿਫਟ ਕਿਸੇ ਵੇਲੇ ਵੀ ਦੇ ਸਕਦਾ,
ਠੀਕ ਹੈ।
ਮਤਲਬ ਜੇ ਮੇਰੀ ਬੇਟੀ ਨੂੰ ਲੋੜ ਹੈ, ਮਾਂ ਬਾਪ ਇਸੇ ਕੰਮ ਹੁੰਦੇ, ਮੇਰੀ ਬੇਟੀ ਮੈਨੂੰ ਕਹੇ ਵੀ ਪਾਪਾ ਡੈਡ ਮੈਨੂੰ ਨਾ ਆਹ ਚੀਜ਼ ਚਾਹੀਦੀ, ਮੇਰੀ ਹੈਲਪ ਕਰੋ, ਮੈਂ ਕਰੂੰਗਾ ਨਾ, ਹੈ ਨਾ, ਮੇਰਾ ਫਰਜ਼ ਨਹੀਂ ਬਣਦਾ ਕਰਨਾ, ਕਰਨਾ ਬਣਦਾ ਆ। ਸੋ ਇਹ ਜਿਹੜੇ ਮਾਂ ਬਾਪ ਵੀ ਹੈ ਨਾ, ਇਹਨਾਂ ਨੂੰ ਥੋੜ੍ਹੀ ਜਿਹੀ ਸੋਝੀ ਕਰਨੀ ਚਾਹੀਦੀ ਸਾਰਿਆਂ ਨੂੰ, ਸਾਨੂੰ ਇਹ ਗੱਲਾਂ ਅੰਡਰਸਟੈਂਡ ਕਰਨੀ ਚਾਹੀਦੀ ਕਿ ਅਸੀਂ ਆਪਣੇ ਨਿਆਣੇ ਨੂੰ ਕਰਜ਼ਈ ਨੂੰ ਨਾ ਵਿਆਹੀਏ, ਜਿਹੜੀ ਉਹਦੀ ਐਜੂਕੇਸ਼ਨ ਆ ਉਹ ਸਾਡਾ ਫਰਜ਼ ਬਣਦਾ ਆ।
ਬਿਲਕੁਲ ਗੱਲ ਸਮਝ ਗਿਆ, ਕਰਜ਼ੇ ਨੂੰ ਮੁਕਤ ਕਰਨਾ ਚਾਹੀਦਾ ਆ। ਜੇ ਤੁਸੀਂ ਆਪਣੇ ਕੋਲ ਪੈਸਾ ਰੱਖੋਗੇ ਪੈਨਸ਼ਨ ਵੀ ਲੱਗਣੀ, ਉਹ ਨਿਆਣਿਆਂ ਨੂੰ ਥੋੜ੍ਹਾ ਸਹੂਲਤ
ਦੇ ਦੇਣੀ ਚਾਹੀਦੀ। ਅਤੇ ਰੁਪਿੰਦਰ ਗਿੱਲ ਕਹਿੰਦੇ ਨੇ ਕਿ ਐਗਰੀ ਵਿਦ ਯੂ ਬਾਈ ਜੀ। ਅਤੇ ਬਚਿੱਤਰ ਸਿੰਘ ਮੌੜ ਸਾਡੇ ਨਾਲ ਜੁੜੇ ਨੇ ਰੁਕਣ ਸ਼ਾਹ ਵਾਲੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪਿਆਰੇ ਹੋ, ਇੰਡੀਆ ਤੋਂ ਸੁਣ ਰਹੇ ਹੋ ਤੜਕੇ ਤੜਕੇ। ਅਤੇ ਸਿੰਘ ਸਾਹਿਬ ਸਾਡੇ ਨਾਲ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਭਾਜੀ ਐਲਨ ਮਸਕ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣ ਸਕਦਾ ਕਿਉਂਕਿ ਉਹ ਜੰਮਿਆ ਅਫਰੀਕਾ ਦਾ ਹੈ, ਅਤੇ ਅਫਰੀਕਾ ਦਾ ਪ੍ਰੈਜੀਡੈਂਟ ਬਣਨਾ, ਅਤੇ ਜੇ ਤੁਸੀਂ ਅਮਰੀਕਾ ਦਾ ਪ੍ਰੈਜੀਡੈਂਟ ਬਣਨਾ ਤਾਂ ਬੋਰਨ ਅਮਰੀਕਾ ਦੇ ਹੋਣੇ ਚਾਹੀਦੇ ਆ ਭਾਜੀ। ਲਓ ਇਹ ਵੀ ਨੁਕਤਾ ਕੱਢ ਕੇ ਉਹਨਾਂ ਨੇ ਦੇ ਦਿੱਤਾ, ਅਤੇ ਮੈਨੂੰ
ਲੱਗਦਾ
ਕੱਢ ਲਿਆਉਂਦਾ ਇਹਨਾਂ ਨੇ। ਹਾਂਜੀ
ਤੇ
ਸੋ ਰਾਜ, ਹਾਂਜੀ ਬੇਕਰਫੀਲਡਸ ਵਾਲੇ ਕਹਿੰਦੇ ਨੇ ਕਿ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਐਜੂਕੇਸ਼ਨ ਹੇਅਰ ਇਨ USA ਇਜ਼ ਕੋਸਟ ਵੈਰੀ ਐਕਸਪੈਂਸਿਵ, $4 ਲੱਖ ਅਮਰੀਕਾ 'ਚ ਲੱਗਦਾ ਹੈ, ਹੈ ਨਾ,
ਇੱਦਾਂ ਹੀ
ਆ। ਅਤੇ ਇਫ ਦੇ ਗੋ ਟੂ ਕਾਲਜ ਅਵੇ ਫਰੋਮ ਹੋਮ, ਵੈਰੀ ਵੈਰੀ ਐਕਸਪੈਂਸਿਵ, ਪਰ ਕਹਿੰਦੇ ਗਰਲਜ਼ ਗੋ ਨੂ ਮੇਕ ਮਨੀ ਇਨ ਲੋਂਗ ਰਨ ਐਂਡ ਦੈਟ ਇਨਕਮ ਵਿਲ ਗੋ ਟੂ ਬੋਏ ਸਾਈਡ ਫੈਮਿਲੀ ਫੋਰ ਰੈਸਟ ਆਫ ਲਾਈਫ। ਇਨ ਅਵਰ ਕਲਚਰ ਗਰਲ ਸਾਈਡ ਫੈਮਿਲੀ ਯੂਜਲੀ ਆਲਵੇਜ਼ ਪੇ ਦਾ ਗਰਲਜ਼ ਰੈਸਟ ਆਫ ਦਾ ਲਾਈਫ ਹੈਲਪਰ। ਮੈਂ ਤੁਹਾਡੇ ਨਾਲ ਪਾਰਸ਼ਲੀ ਸਹਿਮਤ ਹਾਂ, ਪਰ ਆਈ ਡੋਂਟ ਥਿੰਕ ਕਿ ਫਿਰ ਆਈ ਡੋਂਟ ਨੋ, ਫਿਰ ਸਾਡਾ ਜਿਹੜਾ ਸਮਾਜ ਕਲਚਰ ਸਾਡੀ ਜ਼ਿੰਮੇਵਾਰੀਆਂ,
ਸਸਤੇ ਡਿਪਲੋਮੇ ਆ, ਸਸਤੀਆਂ ਡਿਗਰੀਆਂ ਆ, ਬਹੁਤ ਸਸਤੀਆਂ ਹੁੰਦੀਆਂ, ਉਹ ਕਰ ਲਓ, ਜੋਬਾਂ ਵੀ ਛੇਤੀ ਮਿਲਦੀਆਂ, ਤਨਖਾਹ ਵੀ ਜ਼ਿਆਦਾ ਹੁੰਦੀ। ਇੱਕ ਦਿਨ ਗੱਲ ਵੀ ਕੀਤੀ ਸੀ ਕਿ ਬਹੁਤ ਵੱਡੀਆਂ ਨੌਕਰੀਆਂ ਨੂੰ, ਬਹੁਤ ਵੱਡੀਆਂ ਡਿਗਰੀਆਂ ਨੂੰ ਜੱਫੀਆਂ ਪਾਉਣ ਤੋਂ ਪਹਿਲਾਂ ਇਹ ਸੋਚ ਲਓ ਕਿ ਇਹ ਡਿਗਰੀ ਕਰਕੇ ਤੁਹਾਨੂੰ ਜੋਬ ਕਿਹੜੀ ਮਿਲਣੀ ਆ, ਤੇ ਉਹ ਜੋਬਾਂ ਹੀ, ਉਹ ਡਿਗਰੀਆਂ, ਉਹ ਡਿਪਲੋਮੇ ਚੁਣੋ ਲੋਕਲ, ਜਿਹਨਾਂ ਦੇ ਵਿੱਚ ਪ੍ਰੋਸਪੈਕਟਸ ਜ਼ਿਆਦਾ ਆ ਅਤੇ ਮੂਹਰੇ ਜਾ ਕੇ ਤਰੱਕੀ ਕਰਨ ਦੇ ਸਾਧਨ ਵੀ ਤੁਹਾਡੇ ਕੋਲ ਜ਼ਿਆਦਾ ਆ, ਉਹ ਜੋਬ ਤੁਹਾਨੂੰ ਪਿਕਅਪ ਕਰਨੀਆਂ ਚਾਹੀਦੀਆਂ ਆ। ਅਤੇ ਇਸ ਵੇਲੇ ਅਮਨਦੀਪ ਤੁਹਾਡੇ ਕੋਲ 2 ਮਿੰਟ ਆ, ਇੱਕ ਚੁਟਕਲਾ ਸ਼ੁਰੂ ਕਰ ਦਿੰਦੇ ਤੁਹਾਡੇ ਡੈਡੀ ਵਾਲਾ ਪੂਰਾ ਅਗਲੇ ਵੀਕ ਕਰਾਂ।
ਮੈਂ ਕਿਹਾ 2 ਮਿੰਟਾਂ 'ਚ ਖਰੇ ਮੈਗੀ ਬਣਾਉਣ ਲੱਗੇ ਆ।
ਨਹੀਂ ਨਹੀਂ ਮੈਗੀ ਨਹੀਂ ਬਣਾਉਣ ਲੱਗੇ, ਮੈਂ ਤਾਂ ਤੁਹਾਡੇ ਡੈਡੀ ਦੀ ਗੱਲ ਸ਼ੁਰੂ ਕਰਨ ਲੱਗਾ।
ਜਾਂਦੇ ਜਾਂਦੇ ਜਾਂਦੇ
ਉਹਨਾਂ ਦੀ ਨਾ ਕਹਿੰਦੇ ਅਮਰੀਕ ਮੇਰੀ ਡਿਊਟੀ ਲੱਗ ਗਈ, ਕੋਈ ਬਈ ਉਧਰਲੇ ਪਾਸੇ ਆਨੰਦਪੁਰ ਸਾਹਿਬ ਤੋਂ ਅੱਗੇ ਕਿਤੇ ਕਹਿੰਦੇ ਡਿਊਟੀ ਲੱਗ ਗਈ ਤਾਂ ਕਹਿੰਦੇ ਸਾਨੂੰ ਨਾ ਉਹਦੇ ਵਿੱਚ ਜਾਣਾ ਪੈਂਦਾ ਸੀ, ਬਈ ਪਾਰ ਕਰਨੀ ਪੈਂਦੀ ਸੀ ਕਿਸ਼ਤੀ ਦੇ ਵਿੱਚ। ਤੇ ਜਿਹੜਾ ਮਲਾਹ ਸੀ ਉਹਨੇ ਕੀ ਕਰਨਾ, ਜੇ ਤਾਂ ਬਈ ਖਾਲੀ ਹੈ, ਜੇ ਤਾਂ ਕਿਸ਼ਤੀ ਖਾਲੀ ਆ ਤਾਂ ਉਹਨੇ ਸਾਨੂੰ ਲੈ ਜਾਣਾ, ਜੇ ਕਿਸ਼ਤੀ ਦੇ ਵਿੱਚ ਹੋਰ ਬੰਦੇ ਜਿੱਦਾਂ ਪਟਵਾਰੀ ਹੋ ਗਿਆ, ਹੋਰ ਹੋ ਗਿਆ, ਜਿਹਦਾ ਬੜੇ ਬੜੇ ਅਫਸਰ ਹੋ ਗਏ, ਇਹ ਬਹਿੰਦੇ ਸੀ, ਉਹਨੇ ਵੀ ਜਾਣਾ ਹੁੰਦਾ ਦੂਜੇ ਪਾਰ, ਫੇਕਾ ਮਾਰੀ ਤੁਸੀਂ ਉਤਰੋ, ਵੀ ਤੁਸੀਂ ਨਹੀਂ ਜਾਣਾ, ਹੋਰ ਬੰਦੇ ਸਾਡੇ ਕੋਲ ਜਾਣ ਵਾਲੇ ਆ।
ਇਹਦਾ ਰੀਜ਼ਨ, ਇਹਦਾ ਰੀਜ਼ਨ ਅਗਲੇ ਹਫ਼ਤੇ ਦੱਸਣਾ ਹੋਣਾ ਹੁਣ।
ਇਹਦਾ ਰੀ ਫਿਰ ਨਹੀਂ, ਉਹ ਕਹਿੰਦੇ ਇਹ ਗੱਲ ਹੈਗੀ ਆ ਆਪਣੇ ਨਵੰਬਰ ਦਸੰਬਰ ਸਤੰਬਰ ਦੇ ਮਹੀਨਿਆਂ 'ਚ ਇੱਦਾਂ ਸਾਡੇ ਨਾਲ ਹੋਈ ਆ। ਫਿਰ ਕਹਿੰਦਾ ਸਾਡੀ ਕਈ ਵਾਰ ਕਹਿੰਦੇ ਨਾ 12 ਸਾਲੀ ਤਾਂ ਕਹਿੰਦੇ ਰੂੜੀ ਦੀ ਵੀ ਸੁਣੀ ਜਾਂਦੀ ਆ, ਉਹ ਅਗਲੇ ਵੀਕ ਦੱਸਾਂਗੇ ਵੀ ਉਹਨਾਂ ਦੀ ਕਿੱਦਾਂ ਸੁਣੀ ਗਈ ਆ। ਫਿਰ ਪਟਵਾਰੀ ਕੱਢ ਦਿੱਤੇ ਸਾਰੇ ਅਫਸਰ ਲਾ ਤੇ ਮਾਸਟ ਬਿਠਾ ਲਏ।
ਠੀਕ ਹੈ, ਸੋ ਸੁਖਵੰਤ ਸਿੰਘ ਹੁਣੀ ਕਹਿੰਦੇ ਮੈਗੀ ਨੇ ਮੁਰਗਾ ਜ਼ਰੂਰ ਬਣਾ ਦਿੰਦੇ ਨੇ ਇੱਕ ਮਿੰਟ 'ਚ ਮਾਸਟਰ।
ਉਹ ਵੀ ਗੱਲ ਦੱਸੇ ਜਾਈਏ, ਮਾਸਟਰ ਮੁਰਗਾ ਕਾਹਦੇ ਬਣਾਉਂਦੇ ਆ?
ਹਾਂਜੀ ਦੱਸੋ।
ਉਹ ਮੁਰਗਾ ਹੁੰਦਾ ਵੀ ਨਾਲ ਖਾਣ ਪੀਣ ਲਈ ਕੰਮ ਆਊਗਾ, ਸ਼ੇਰ ਤਾਂ ਨਹੀਂ ਬਣਾਉਂਦੇ, ਜੇ ਇਹਨੂੰ ਸ਼ੇਰ ਬਣਾ ਦਿੱਤਾ ਇਹਨੇ ਸਾਨੂੰ ਖਾ ਜਾਣਾ,
ਸਾਨੂੰ ਖਾ ਜਾਣਾ। ਉਹ ਮੁਰਗਾ
ਤਾਂ ਨਹੀਂ ਬਣਾਉਂਦੇ,
ਉਹ ਮੁਰਗਾ
ਹੱਥੀ ਬਣਾ ਦਿੱਤਾ ਇਹਨੇ ਸਾਨੂੰ ਮਿੰਦ ਦੇਣਾ।
ਮਾਸਟਰ ਮੁਰਗਾ,
ਇਹ ਰੀਜ਼ਨ ਹੁੰਦਾ
ਮਾਸਟਰ ਮੁਰਗਾ ਬਣਾਉਣ ਖਾਣ ਦੇ ਤਾਂ ਬਣਾਉਣ ਦੇ ਆਦੀ ਹੁੰਦੇ ਨੇ ਸ਼ਾਮ ਨੂੰ, ਇਸ ਕਰਕੇ ਉਹ ਦਿਨਾਂ ਨੂੰ ਫੀਲਿੰਗ ਲੈ ਰਹੇ ਹੁੰਦੇ। ਠੀਕ ਹੈ ਭਾਜੀ, ਵਧੀਆ। ਹੁਣ ਏਦਾਂ ਕਰਿਓ, ਜਾਣ ਤੋਂ ਬਾਹਰ ਪਹਿਲਾਂ ਪੈਂਟ ਪਾ ਜਿਓ, ਕਿਤੇ ਕੱਚੇ ਸਣੇ ਨਾ ਨਿਕਲ ਜਿਓ।
ਬਿਲਕੁਲ, ਤੁਹਾਡੀ ਐਡਵਾਈਸ ਮੰਨਾਂਗੇ, ਇਦਾਂ ਹੀ ਕਰਾਂਗੇ।
ਠੀਕ ਹੈ ਭਾਜੀ,
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ।
ਸੋ ਇਹ ਸਨ ਸਾਡੇ ਸਤਿਕਾਰਤ ਅਮਰੀਕ ਸਿੰਘ ਫਲੋਰਾ ਭਾਜੀ ਸਿਡਨੀ ਤੋਂ। ਬਹੁਤ ਸਾਰੇ ਸੱਜਣ ਮਿੱਤਰ ਅੱਜ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਹੋ ਸਕਦਾ ਕੋਈ ਮੈਸੇਜ ਰਹਿ ਵੀ ਗਿਆ ਹੋਵੇ, ਮਾਫੀ ਚਾਹੁੰਦੇ ਹਾਂ। ਸੋ ਵੀਡੀਓ ਬ੍ਰੌਡਕਾਸਟ ਇੱਥੇ ਬੰਦ ਕਰਦੇ ਹਾਂ। ਗੱਜਣ ਵਾਲਾ ਬਾਈ ਜੀ ਆ ਰਹੇ ਨੇ ਬਸ ਇੱਕ ਐਪੀਸੋਡ ਲੈ ਕੇ ਆਪਣਾ, ਥੋੜ੍ਹੇ ਮਿੰਟਾਂ ਦੇ ਵਿੱਚ ਹੀ। ਸੋ ਅਗਲੇ ਹਫ਼ਤੇ ਫਿਰ ਸ਼ਨਿਚਰਵਾਰ ਨੂੰ ਮਿਲਾਂਗੇ। ਕੱਲ੍ਹ ਨੂੰ ਅਮਰਦੀਪ ਕੌਰ ਆਪਣੇ ਪ੍ਰੋਗਰਾਮ 'ਚ ਸ਼ਾਮਿਲ ਹੋਣਗੇ, ਦਿਲ ਆਪਣੇ ਲਹਿਰਾਂ 'ਚ। ਸੋ ਵੀਡੀਓ ਬ੍ਰੌਡਕਾਸਟ ਇੱਥੇ ਬੰਦ ਕਰਦੇ ਹਾਂ। ਉਮੀਦ ਰੱਖਦੇ ਹਾਂ ਆਪਦਾ ਦਿਨ ਬਹੁਤ ਵਧੀਆ ਲੰਘੇਗਾ, ਤੰਦਰੁਸਤ ਰਹੋ, ਖੁਸ਼ੀਆਂ ਖੇੜੇ ਮਾਣੋ, ਰੱਬ ਰਾਖਾ। ਸੋ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਮੈਂ ਦੱਸ ਦੇਵਾਂ ਕਿ ਪੋਡਕਾਸਟ ਦੇ ਵਿੱਚ ਬੜੀ ਛੇਤੀ ਪ੍ਰੋਗਰਾਮ ਚੜ੍ਹਾ ਦਿੱਤਾ ਜਾਵੇਗਾ ਅਤੇ ਤੁਸੀਂ ਆਨੰਦ ਮਾਣੋਗੇ। ਕਿਸੇ ਵੇਲੇ ਵੀ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ, ਸ਼ੇਅਰ ਕਰ ਸਕਦੇ ਹੋ। ਅਤੇ ਸਾਰੇ ਸਪੋਂਸਰ ਦਾ ਧੰਨਵਾਦ, ਤੁਹਾਡਾ ਧੰਨਵਾਦ। ਅਤੇ ਗੀਤ ਸੰਗੀਤ ਪ੍ਰੋਗਰਾਮ ਦੇ ਵਿੱਚ ਚੱਲਦੇ ਰਹਿਣਗੇ, ਬਹੁਤ ਟੌਪ ਦੇ ਗੀਤ ਆ ਰਹੇ ਨੇ, ਗੱਜਣ ਵਾਲਾ ਜੀ ਬਾਈ ਜੀ ਵੀ ਆ ਰਹੇ ਨੇ। ਸੋ ਮਿਲਦੇ ਹਾਂ ਜੀ ਅਗਲੇ ਹਫ਼ਤੇ, ਤਦ ਤੱਕ ਦੇ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।